ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਗੁੱਡ ਮਾਰਨਿੰਗ ਸਲਾਮ ਨਮਸਤੇ ਆਦਾਬ ਤੇ ਹੱਥ ਬੰਨ ਕੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਔਰ ਪ੍ਰੋਗਰਾਮ ਅੱਜ 9 ਵਜੇ ਤੋਂ ਲੈ ਕੇ 11 ਵਜੇ ਸਿਡਨੀ ਸਮੇਂ ਦੇ ਮੁਤਾਬਕ ਚੱਲੇਗਾ ਤੇ ਆਪ ਸਭ ਦਾ ਸਵਾਗਤ ਹੈ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਜੁਆਇਨ ਇਨ ਕਰ ਰਹੇ ਹੋ ਇਸ ਵੇਲੇ ਘੜੀ ਸਿਡਨੀ ਸਮੇਂ ਦਿਖਾ ਰਹੀ ਹੈ 9:02 ਔਰ ਬ੍ਰਿਸਬਨ ਦੇ ਵਿਚ 8:02 ਨੇ 8:32 ਐਡਲੇਡ ਦੇ ਵਿਚ ਨੇ ਤੇ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿਚ 6:02 ਸਵੇਰ ਦੇ ਹੋਏ ਨੇ ਤੜਕਾ ਭਾਰਤ ਦੇ ਵਿਚ ਸ਼ੁਰੂ ਹੋ ਗਿਆ ਵੱਡਾ ਤੜਕਾ ਮਿਡਲ ਈਸਟ ਅੱਧੀ ਰਾਤ ਲੰਡਨ ਦੇ ਵਿਚ ਤੇ ਹਜੇ ਸ਼ੁੱਕਰਵਾਰ ਚੱਲ ਰਿਹਾ ਅਮਰੀਕਾ ਮਹਾਂਦੀਪਾਂ ਦੇ ਵਿਚ ਸੋ ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਦੇ ਆ ਉਹਦੇ ਵਿਚ ਆਪਣਾ ਭਲਾ ਵੀ ਆ ਜਾਂਦਾ ਜੀ ਕਿਉਂਕਿ ਸਾਰਿਆਂ ਦੇ ਵਿਚ ਅਸੀਂ ਵੀ ਆਉਂਦੇ ਆ ਏਕ ਪਿਤਾ ਏਕ ਸਕੇ ਹਮ ਬਾਰਕ ਸੋ ਇਹਨਾਂ ਸਿਧਾਂਤਾਂ ਨੂੰ ਦ੍ਰਿੜ ਕਰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਅੱਜ ਦੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਜੁੜਨਗੇ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਕਿਉਂਕਿ ਉਹ 2 ਹਫ਼ਤੇ ਪਿਛਲੇ ਸ਼ਨਿਚਰਵਾਰਾਂ ਨੂੰ ਕਾਨਫਰੰਸਿਸ ਦੇ ਵਿਚ ਜਾ ਕੇ ਆਏ ਨੇ ਤੇ ਆਪਾਂ ਸੁਣਾਂਗੇ ਉਨ੍ਹਾਂ ਤੋਂ ਕਿ ਕੀ ਨਵਾਂ ਆ ਰਿਹਾ ਆਉਣ ਵਾਲੇ ਸਾਲਾਂ ਦੇ ਵਿਚ ਔਰ ਉਸ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਟਿੱਪਣੀਆਂ ਮੌਸਮ ਜਿਹੜਾ ਕਿ ਆਸਟ੍ਰੇਲੀਆ ਦੇ ਵਿਚ ਕਾਫ਼ੀ ਕਹਿਰ ਢਾ ਗਿਆ ਤੇ ਢਾ ਵੀ ਰਿਹਾ ਹੈ ਉਸ ਦੇ ਬਾਰੇ ਵੀ ਆਪਾਂ ਜਾਣਕਾਰੀਆਂ ਲਵਾਂਗੇ ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਹੋਏਗਾ ਕੁਛ ਵਧੀਆ ਵਧੀਆ ਗੀਤ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਪਰ ਜ਼ਿਆਦਾਤਰ ਗੱਲਾਂ ਹੀ ਹੋਣਗੀਆਂ ਸੋ ਤੁਸੀਂ ਸਾਡੇ ਨਾਲ ਕਿਸ ਤਰ੍ਹਾਂ ਸੰਪਰਕ ਕਰਨਾ ਉਹ ਹੈਗਾ ਜੀ ਟੈਲੀਗ੍ਰਾਮ ਦੀ ਐਪਲੀਕੇਸ਼ਨ ਰਾਹੀਂ ਸੋ ਡਾਊਨਲੋਡ ਕਰੋ ਅਗਰ ਨਹੀਂ ਕੀਤੀ ਤਾਂ ਡਾਇਰੈਕਟ ਸਾਡੇ ਨਾਲ ਜੁੜ ਸਕਦੇ ਹੋ harmanradio.com ਤੇ ਸਾਰਾ ਪਤਾ ਪਿਆ ਹੈ ਕਿਸ ਤਰ੍ਹਾਂ ਕਰਨਾ ਤੇ ਨਾਲ ਦੀ ਨਾਲ ਤੁਸੀਂ request@harmanradio.com ਤੇ ਈਮੇਲ ਵੀ ਭੇਜ ਸਕਦੇ ਹੋ ਲਓ ਜੀ ਫਤਿਹ ਬੁਲਾਉਂਦੇ ਹੋਏ ਦਲਜੀਤ ਸਿੰਘ ਮਹਿਤਾ ਚੌਂਕ ਵੀ ਸਾਡੇ ਨਾਲ ਜੁੜ ਰਹੇ ਨੇ ਤੇ ਉਨ੍ਹਾਂ ਨੇ ਇਕ ਵਿਚਾਰ ਭੇਜਿਆ ਕਿ ਦ ਸਟਰੋਂਗੈਸਟ ਪੀਪਲ ਆਰ ਨਾਟ ਦੋਜ਼ ਹੂ ਸ਼ੋ ਸਟਰੈਂਥ ਇਨ ਫਰੰਟ ਆਫ ਅਸ ਬਟ ਦੋਜ਼ ਹੂ ਵਿਨ ਬੈਟਲਸ ਵੀ ਨੋ ਨਥਿੰਗ ਅਬਾਊਟ ਜਿਹੜੇ ਤਾਕਤਵਰ ਲੋਕ ਉਹ ਨਹੀਂ ਹੁੰਦੇ ਜੋ ਆਪਣਾ ਜ਼ੋਰ ਆਪਣੀ ਜ਼ੋਰ ਅਜਮਾਇਸ਼ੀ ਸਾਡੇ ਸਾਹਮਣੇ ਕਰਦੇ ਨੇ ਪਰ ਉਹ ਹੁੰਦੇ ਨੇ ਜਿਹੜੇ ਉਹ ਲੜਾਈਆਂ ਜਿੱਤਦੇ ਨੇ ਜਿਨ੍ਹਾਂ ਬਾਰੇ ਸਾਨੂੰ ਕੋਈ ਗਿਆਨ ਵੀ ਨਹੀਂ ਹੁੰਦਾ ਸੋ ਬਿਹਾਇੰਡ ਦਾ ਸੀਨ ਕੀ ਚੱਲ ਰਿਹਾ ਉਹ ਜ਼ਿਆਦਾ ਮਾਇਨੇ ਰੱਖਦਾ ਤੇ ਉਸ ਦੇ ਵਿਚ ਜਿਹੜੀ ਹਉਮੈ ਆ ਉਹ ਵੀ ਦੂਰ ਹੋ ਜਾਂਦੀ ਆ ਸੋ ਦੋਸਤੋ ਇਹ ਗਿਆਨ ਨਾ ਹੋਣਾ ਮੂਰਖਤਾ ਦੀ ਨਿਸ਼ਾਨੀ ਆ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਆ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਵਿਚ ਬਣਾਈਏ ਤਾਂ ਸਾਡੀ ਬੁੱਧੀ ਜਿਹੜੀ ਆ ਥੋੜੀ ਜਿਹੀ ਤੇਜ਼ ਹੁੰਦੀ ਆ ਸੋ ਅੱਜ 1 ਅਪ੍ਰੈਲ 2017 ਤੇ ਅਪ੍ਰੈਲ ਫੂਲ ਡੇ ਦੁਨੀਆਂ ਮਨਾ ਰਹੀ ਆ ਵੈਸੇ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਗੋਰੇ ਬਹੁਤ ਘੱਟ ਮਨਾਉਂਦੇ ਨੇ ਸਾਨੂੰ ਹੀ ਜ਼ਿਆਦਾ ਭਾਰਤ ਦੇ ਵਿਚ ਅਸੀਂ ਅਪ੍ਰੈਲ ਫੂਲ ਡੇ ਜ਼ਿਆਦਾ ਮਨਾਉਂਦੇ ਉਹ ਵੀ ਖਾਸ ਕਰਕੇ ਉਦੋਂ ਜਦੋਂ ਰਫੀ ਸਾਹਿਬ ਦਾ ਇਕ ਗੀਤ ਆਇਆ ਸੀ ਜੀ 1964 ਦੇ ਵਿਚ ਤੇ ਉਹ ਤੋਂ ਬਾਅਦ ਜਿਆਦਾ ਅਪ੍ਰੈਲ ਫੂਲ ਫਿਲਮ ਦਾ ਨਾਂ ਵੀ ਅਪ੍ਰੈਲ ਫੂਲ ਹੀ ਸੀ ਜਿਆਦਾ ਪ੍ਰਚਲਿਤ ਹੋਇਆ। ਵੈਸੇ ਕਹਿੰਦੇ ਆ ਕਿ ਭਾਰਤੀ ਤਾਂ ਬਹੁਤ ਦੇਰ ਤੋਂ ਮੂਰਖ ਬਣਦੇ ਆ ਰਹੇ ਨੇ, ਦੇਖੋ ਧਰਮ ਵੀ ਜਿਆਦਾ ਆ ਤੇ ਜਿਹੜੀ ਵਧੀਆ ਰੂਹਾਨੀਅਤ ਵੀ ਜਿਆਦਾ ਆ, ਸੋ ਕਾਫੀ ਲੋਕਾਂ ਨੇ ਢਾਇਆ ਆ ਇੱਥੇ। ਤੇ ਦੂਸਰੀ ਗੱਲ ਇਹ ਆ ਕਿ ਜਿਹੜੇ ਕਈ ਵਾਰੀ ਧਰਮ ਦੀ ਆੜ ਦੇ ਵਿਚ ਬੜਾ ਸਦਾਈ ਬਣਾਇਆ ਲੋਕਾਂ ਨੂੰ, ਇਹ ਵੀ ਵੱਡੀ ਗੱਲ ਹੈ। ਰਾਜ ਦੀ ਆੜ ਦੇ ਵਿਚ ਵੀ ਬਣਾਇਆ ਤੇ ਅਰਾਜਕਤਾ ਦੀ ਆੜ ਦੇ ਵਿਚ ਵੀ ਸਦਾਈ ਬਣਾਇਆ। ਸੋ ਆਮ ਲੋਕ ਜਿਹੜੇ ਨੇ ਉਹ ਜਦੋਂ ਸਿਖਰ ਕਰਦੇ ਨੇ ਹੁੰਦੇ ਨੇ ਉਨ੍ਹਾਂ ਦੇ ਪ੍ਰਤੀ, ਤਾਂ ਫਿਰ ਉਥੋਂ ਪੀਰ ਪੈਗੰਬਰ ਜਨਮ ਲੈਂਦੇ ਨੇ ਤੇ ਆਮ ਲੋਕਾਂ ਦੇ ਹੱਕ ਦੇ ਵਿਚ ਪੀਰ ਪੈਗੰਬਰ ਖੜਦੇ ਨੇ। ਸੋ ਅਪ੍ਰੈਲ ਫੂਲ ਦੀ ਥੋੜੀ ਜਿਹੀ ਗੱਲ ਬਾਅਦ ਚੋ ਕਰਾਂਗੇ, ਪਰ ਫੂਲ ਨੂੰ ਮੂਰਖ ਹੀ ਕਹਿੰਦੇ ਜੀ, ਮੂਰਖ ਬਣਾਉਣਾ। ਤੇ ਮੂਰਖ ਜਿਹੜੇ ਆ ਉਹ ਤਕਰੀਬਨ ਅਸੀਂ ਸਾਰੇ ਜੰਮਦੇ ਮੂਰਖ ਆ। ਗਿਆਨ ਜਿਹੜਾ ਆ ਉਹ ਫਿਰ ਹੌਲੀ ਹੌਲੀ ਸ਼ੁਰੂ ਹੁੰਦਾ, ਪਹਿਲਾਂ ਜਨਮ ਲੈਂਦੇ ਹੀ ਜਦੋਂ ਆਪਾਂ ਪਹਿਲਾ ਗਿਆਨ ਜਿਹੜਾ ਆ ਉਹ ਹੈ ਦੁੱਧ ਪੀਣ ਦਾ ਹੁੰਦਾ, ਫਿਰ ਜਾਗਣ ਉੱਠਣ ਦਾ ਹੁੰਦਾ, ਆਵਾਜ਼ ਮਾਰਨ ਦਾ ਹੁੰਦਾ ਕਿ ਮੈਨੂੰ ਭੁੱਖ ਲੱਗੀ ਆ, ਫਿਰ ਹੌਲੀ ਹੌਲੀ ਰੁੜਨਾ ਸ਼ੁਰੂ ਕਰਦਾ, ਫਿਰ ਬੋਲਣਾ ਸ਼ੁਰੂ ਕਰਦਾ। ਸੋ ਆਪਣੀ ਮੂਰਖਤਾ ਨੂੰ ਅਸੀਂ ਦੂਰ ਕਰਦੇ 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 ਚਲੇ ਜਾਂਦੇ ਹਾਂ। ਸੋ ਅਖੀਰ ਤੱਕ ਜਿਹੜਾ ਆ ਉਹ ਅਸੀਂ ਇਹੀ ਸਿੱਖਦੇ ਚਲੇ ਜਾਂਦੇ ਕਿ ਆਪਣੇ ਔਗੁਣ ਕਿੱਦਾਂ ਘਟਾਉਣੇ ਆ। ਹੁਣ ਗੁਰੂ ਸਾਹਿਬ ਕਹਿੰਦੇ ਨੇ ਕਿ ਮੂਰਖ ਦੁਨੀਆਂ 'ਚ ਹੈ ਕੌਣ, ਕਹਿੰਦੇ ਨੇ ਅਸੰਖ ਮੂਰਖ ਅੰਧਕੋਰ, ਪਤਾ ਨਹੀਂ ਕਿੰਨੇ ਅਸੰਖ ਹੈ। ਸੋ ਇਹ ਵੀ ਕਹਿੰਦੇ ਨੇ ਕੇਤੇ ਮੂਰਖ ਖਾਈ ਖਾਏ, ਜਪਜੀ ਸਾਹਿਬ ਦੀਆਂ ਪੰਕਤੀਆਂ ਨੇ। ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਘੋਗ ਕਰੋ, ਪੜ੍ਹੋ ਤਾਂ ਸਭ ਕੁਛ ਪਤਾ ਲੱਗੇ। ਇੱਕ ਸ਼ਬਦ ਜਿਹੜਾ ਮੈਂ ਪੌੜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹਾਂਗਾ ਰਾਗ ਮਾਝ ਦੇ ਵਿੱਚੋਂ, ਉਹ ਬੜੀ ਇੰਟਰਸਟਿੰਗ ਹੈ। ਤੇ ਕਹਿੰਦੇ ਨੇ ਕਿ ਕਾਇਆ ਹੰਸ ਸੰਯੋਗ ਮੇਲ ਮਿਲਾਇਆ। ਸੋ ਕਾਇਆ ਤੇ ਆਤਮਾ, ਕਾਇਆ ਤੇ ਹੰਸ ਦਾ ਸੰਯੋਗ ਮੇਲ ਇਕੱਠਾ ਕਰਕੇ ਮੇਲ ਮਿਲਾਇਆ, ਤਿੰਨ ਹੀ ਕੀਆ ਵਿਯੋਗ ਜਿਨ ਪਾਇਆ। ਫਿਰ ਉਸ ਦੇ ਵਿਚ ਜਿਹੜਾ ਵਿਯੋਗ ਪੈਦਾ ਕੀਤਾ, ਵਿਛੋੜਾ ਪੈਦਾ ਕੀਤਾ, ਉਹ ਵੀ ਉਹਨੇ ਹੀ ਬਣਾਇਆ ਹੈ। ਸੋ ਕਹਿੰਦੇ ਨੇ ਕਿ ਜਿਹੜੇ ਸੰਯੋਗ ਵਿਯੋਗ ਦੋਨੋਂ ਨੇ ਉਹ ਪਰਮਾਤਮਾ ਨੇ ਬਣਾਏ ਨੇ, ਤੇ ਮੂਰਖ ਭੋਗੇ ਭੋਗ ਦੁੱਖ ਸਵਾਇਆ। ਸੋ ਜਿਹੜਾ ਮੂਰਖ ਹੁੰਦਾ ਆ ਉਹ ਇਹ ਭੋਗ ਭੋਗਦਾ ਰਹਿੰਦਾ, ਕਦੇ ਸੰਯੋਗ ਦਾ ਕਦੇ ਵਿਯੋਗ ਦਾ। ਹੁਣ ਕਹਿੰਦੇ ਨੇ ਕਿ ਸੁੱਖੋ ਉੱਠੇ ਰੋਗ ਪਾਪ ਕਮਾਇਆ। ਸੋ ਅਸੀਂ ਸੁੱਖ ਦੇ ਵਿਚ ਜ਼ਿਆਦਾ ਪੈ ਜਾਂਦੇ ਹਾਂ, ਦੁੱਖ ਦਾਰੂ ਸੁੱਖ ਰੋਗ ਪਿਆ। ਸੋ ਸੁੱਖ ਦੇ ਵਿਚ ਸਾਨੂੰ ਰੋਗ ਲੱਗਦੇ ਨੇ, ਅਸੀਂ ਵੱਧ ਖਾਣਾ ਖਾਂਦੇ ਹਾਂ, ਅਸੀਂ ਵੱਧ ਸੌਂਦੇ ਹਾਂ, ਵੱਧ ਸਰੀਰ ਨੂੰ ਵੈਸੇ ਹੀ ਆਪਾਂ ਆਨੰਦਮਈ, ਉਹ ਵੀ ਇੱਕ ਕਸ਼ਟ ਹੀ ਹੁੰਦਾ, ਅਸੀਂ ਰੋਗ ਲਾ ਕੇ ਬਹਿ ਜਾਈਦਾ। ਉਹ ਇੱਕ ਵਾਰੀ ਫਿਰ ਤੁਹਾਨੂੰ ਦੁਹਰਾਉਣਾ ਕਿ ਸੁੱਖੋ ਉੱਠੇ ਰੋਗ ਪਾਪ ਕਮਾਇਆ। ਅਸੀਂ ਸੁੱਖ ਦੇ ਵਿਚ ਫਿਰ ਧਿਆਨ ਨਹੀਂ ਦਿੰਦੇ, ਆਪਣੀ ਸਿਹਤ ਵੱਲ ਨੂੰ ਵੀ, ਪਰਮਾਤਮਾ ਵੱਲ ਨੂੰ ਵੀ। ਜਦੋਂ ਅਸੀਂ ਜਪਣਾ ਹੁੰਦਾ ਤੇ ਉਦੋਂ ਅਸੀਂ ਰੋਗ ਆਪਣੇ ਪੱਲੇ ਪਾ ਲਈਦੇ ਆ। ਹਰਖੋ ਸੋਗ ਵਿਯੋਗ ਉਪਾਏ ਖਪਾਇਆ। ਸੋ ਇਹਦੇ ਇੱਦਾਂ ਹੀ ਅਸੀਂ ਕਰਦੇ ਕਰਦੇ ਖਪ ਜਾਂਦੇ ਆ। ਮੂਰਖ ਗਣਤ ਗਣਾਏ ਝਗੜਾ ਪਾਇਆ। ਜਿਹੜਾ ਮੂਰਖ ਹੈ ਨਾ ਉਹ ਇਹਨਾਂ ਗਿਣਤੀਆਂ ਮਿਣਤੀਆਂ ਦੇ ਵਿਚ ਆ ਜਾਂਦਾ ਆ, ਜਿਹੜੀਆਂ ਕਿ ਸਰੀਰ ਦੀਆਂ ਸੰਯੋਗ ਦੀਆਂ ਵਿਯੋਗ ਦੀਆਂ, ਤੇ ਉਹ ਆਪਣੇ ਦੁਆਲੇ ਝਗੜਾ ਜਿਹੜਾ ਆ ਸਹੇੜ ਲੈਂਦਾ ਆ। ਸੋ ਉਹਨਾਂ ਨੂੰ ਮੂਰਖ ਕਿਹਾ ਗਿਆ ਆ ਜਿਹੜੇ ਇਸ ਸੰਯੋਗ ਵਿਯੋਗ ਜੋੜ ਵਿਛੋੜ ਗਣਤੀਆਂ ਮਿਣਤੀਆਂ ਦੇ ਵਿਚ ਪੈ ਕੇ ਆਪਣੀ ਜ਼ਿੰਦਗੀ ਅਸੀਂ ਗਵਾ ਰਹੇ ਹਾਂ। ਹੁਣ ਇਹਦਾ ਸਲਿਊਸ਼ਨ ਕੀ ਆ? ਸਲਿਊਸ਼ਨ ਵੀ ਗੁਰੂ ਸਾਹਿਬ ਦੇ ਰਹੇ ਨੇ ਕਿ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਕਰਤਾ ਕਰੇ ਸਹੋਗ ਨਾ ਚੱਲੇ ਚਲਾਇਆ। ਜਿਹੜੇ ਬੰਦੇ ਨੇ ਆਪਣੀ ਬਾਗਡੋਰ ਪਰਮਾਤਮਾ ਦੇ ਹੱਥ ਸੌਂਪ ਦਿੱਤੀ, ਸਤਿਗੁਰ ਦੇ ਹੱਥ ਸੌਂਪ ਦਿੱਤੀ, ਫਿਰ ਉਹ ਸਾਰੇ ਝਗੜੇ ਜਿਹੜੇ ਨੇ ਉਹ ਮੁਕਾ ਦਿੰਦਾ ਹੈ। ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਫਿਰ ਉਹ ਮੂਰਖ ਨਹੀਂ ਰਹਿੰਦਾ। ਸੋ ਉਸ ਦੇ ਝਗੜੇ ਸਾਰੇ ਹੀ ਖਤਮ ਹੋ ਜਾਂਦੇ ਨੇ। ਦੂਸਰਾ ਇੱਕ ਹੋਰ ਸ਼ਲੋਕ ਮੈਂ ਤੁਹਾਡੇ ਨਾਲ ਤੀਜੇ ਪਾਤਸ਼ਾਹ ਦਾ ਸ਼ੇਅਰ ਕਰਨਾ ਚਾਹੁੰਦਾ ਕਿ ਆਪਣੀ ਮੂਰਖਤਾ ਨੂੰ ਦੂਰ ਕਿਵੇਂ ਕਰੀਏ, ਮੂਰਖਤਾ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ। ਕਹਿੰਦੇ ਰਤਨਾ ਪਾਰਖ ਜੋ ਹੋਵੇ ਸੋ ਰਤਨ ਕਰੇ ਵਿਚਾਰ। ਜਿਹੜਾ ਰਤਨਾ ਦਾ ਮਤਲਬ ਜਿਹੜਾ ਹੀਰਿਆਂ ਮੋਤੀਆਂ ਦਾ ਪਾਰਖੂ ਹੋਵੇ ਉਹ ਰਤਨ ਤੇ ਵਿਚਾਰ ਕਰੇ। ਰਤਨਾ ਸਾਰ ਨਾ ਜਾਣੀ ਅਗਿਆਨੀ ਅੰਧ ਅੰਧਾਰ। ਸੋ ਉਹਨੂੰ ਇਹ ਨਹੀਂ ਪਤਾ ਵੀ ਸਾਰੀਆਂ ਚੀਜ਼ਾਂ ਚ ਉੱਤਮ ਚੀਜ਼ ਕਿਹੜੀ ਆ, ਉਹ ਅਗਿਆਨੀ ਆ। ਹੁਣ ਕਹਿੰਦੇ ਵੀ ਰਤਨ ਗੁਰੂ ਕਾ ਸ਼ਬਦ ਹੈ, ਬੁੱਝੇ ਬੁੱਝਣ ਹਾਰ। ਹੁਣ ਜਿਹੜਾ ਬੁੱਝਣ ਵਾਲਾ ਨਾ, ਜਿਹਨੂੰ ਮਾੜੀ ਮੋਟੀ ਵੀ ਸੋਝੀ ਆ, ਉਹਨੂੰ ਇਹ ਪਤਾ ਆ, ਉਹਨੂੰ ਇਹ ਪਤਾ ਲੱਗ ਜਾਂਦਾ ਕਿ ਗੁਰੂ ਕਾ ਸ਼ਬਦ ਜਿਹੜਾ ਆ ਉਹ ਰਤਨ ਹੈ, ਟੋਪ ਦੀ ਚੀਜ਼ ਉਹ ਹੈ, ਇਹਦੇ ਆਤੰਕਵਾਦ ਵਿਚ ਵੀ, ਦੁਨੀਆਂ ਵਿਚ ਵੀ, ਸੰਸਾਰ ਵਿਚ ਵੀ, ਬ੍ਰਹਿਮੰਡ ਵਿਚ ਵੀ। ਪਰ ਕਹਿੰਦਾ ਜਿਹੜੇ ਉਹਨੂੰ ਨਹੀਂ ਮੰਨਦੇ, ਮੂਰਖ ਆਪ ਗਣਾਏਂਦੇ ਮਰ ਜੰਮੇ ਹੋਏ ਖੁਆਰ। ਜਿਹੜੇ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹੀ ਨਹੀਂ ਉਹ ਮੂਰਖ ਆਪ ਗਣਾਏ ਉਹਨਾਂ ਨੂੰ ਏਦਾਂ ਲੱਗਦਾ ਵੀ ਸਭ ਕੁਛ ਬਸ ਮੈਂ ਹੀ ਕੀਤਾ ਜਾਂ ਉਦਾਂ ਹੀ ਹੋਈ ਜਾਂਦਾ ਬਿਨਾਂ ਰੱਬ ਤੋਂ ਜਾਂ ਬਿਨਾਂ ਕ੍ਰੀਏਟਿਵ ਪਾਵਰ ਤੋਂ ਮੂਰਖ ਆਪ ਗਣਾਏ ਮਰ ਜੰਮੇ ਹੋਏ ਖੁਆਰ। ਸੋ ਆਪਾਂ ਇਸ ਸਿਧਾਂਤਾਂ ਚ ਨਹੀਂ ਪੈਣਾ ਕਿ ਪਰਮਾਤਮਾ ਹੈ ਜਾਂ ਨਹੀਂ ਹੈ, ਅਸੀਂ ਪਰਮਾਤਮਾ ਦੀ ਹੋਂਦ ਨੂੰ ਹੀ ਮੰਨ ਲਈਏ ਨਾ, ਇਹ ਵੀ ਇੱਕ ਫਸਟ ਸਟੈਪ ਹੈ ਸਾਡੀ ਮੂਰਖਤਾ ਘਟਣ ਦੇ ਵੱਲ ਨੂੰ। ਸੋ ਆਓ ਇੱਕ ਧਾਰਮਿਕ ਗੀਤ ਸੁਣਦੇ ਹਾਂ, ਉਸ ਤੋਂ ਬਾਅਦ ਅਸੀਂ ਪ੍ਰੋਗਰਾਮ ਜਾਰੀ ਰੱਖਾਂਗਾ। ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜਿਹੜੇ ਸਾਡੇ ਨਾਲ ਜੁੜ ਰਹੇ ਨੇ।
ਵਾਹਿਗੁਰੂ ਨਾਮ ਜਪੋ ਸੰਗਤਾਂ ਨੂੰ ਬੋਲ ਗਏ, ਸੱਚ ਦਾ ਹੈ ਉਪਦੇਸ਼ ਦਿੱਤਾ ਤੇਰਾ ਤੇਰਾ ਤੋਲ ਗਏ। ਵਾਹਿਗੁਰੂ ਵਾਹਿਗੁਰੂ ਨਾਮ ਜਪੋ ਸੰਗਤਾਂ ਨੂੰ ਬੋਲ ਗਏ, ਸੱਚ ਦਾ ਹੈ ਉਪਦੇਸ਼ ਦਿੱਤਾ ਤੇਰਾ ਤੇਰਾ ਤੋਲ ਗਏ।
ਹੈਪੀ ਅਪ੍ਰੈਲ ਫੂਲ ਡੇ ਜੀ, ਅੱਜ 1 ਅਪ੍ਰੈਲ ਹੈ ਤੇ ਵੈਸੇ ਮੂਰਖਤਾ ਜੋ ਆਪਾਂ ਨਿਕਲੀਏ ਤਾਂ ਜ਼ਿਆਦਾ ਵਧੀਆ, ਕੋਈ ਦਿਨ ਮਨਾਉਣ ਦੀ ਲੋੜ ਨਹੀਂ ਹੈਗੀ। ਵੈਸੇ ਜਿਹੜਾ ਇਹ ਦਿਨ ਮਨਾਇਆ ਜਾ ਰਿਹਾ ਇਹਦਾ ਆਪਣਾ ਇਤਿਹਾਸ ਹੈ, ਫੇਰ ਕਿਤੇ ਗੱਲ ਕਰਾਂਗੇ, ਸ਼ਾਇਦ ਅਮਰੀਕ ਸਿੰਘ ਫਲੋਰਾ ਹੁਣੀ ਕੱਢ ਕੇ ਲਿਆਉਣ ਇਹ ਗੱਲ। ਪਰ ਆਪਾਂ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜਿਹੜੇ ਹੁਣੇ ਹੁਣੇ ਜੁੜੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਤੇ ਬਹੁਤ ਸਾਰੀਆਂ ਅੱਜ ਗੱਲਾਂ ਕਰਨੀਆਂ ਤੁਹਾਡੇ ਨਾਲ ਤੇ ਕੈਨੇਡਾ ਅਮਰੀਕਾ ਤੋਂ ਵੀ ਸਾਡੇ ਨਾਲ ਮਿੱਤਰ ਦੋਸਤ ਜੁੜ ਰਹੇ ਨੇ। ਤਾਂ ਪਹਿਲਾਂ ਇਸ ਤਰ੍ਹਾਂ ਕਰਦੇ ਆ ਕਿ ਮੌਸਮ ਦੀ ਜਾਣਕਾਰੀ ਲੈ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਤੁਹਾਡੇ ਸਾਰਿਆਂ ਨੂੰ ਤੁਹਾਨੂੰ ਜੀ ਆਇਆਂ ਕਹਾਂਗੇ ਪ੍ਰੋਗਰਾਮ ਦੇ ਵਿਚ। ਤੇ ਸ਼ੁਰੂ ਕਰਦੇ ਆ ਜੀ ਨਾਰਥ ਕੁਈਨਜ਼ਲੈਂਡ ਤੋਂ। 32 ਡਿਗਰੀ ਕੇਨਜ਼ ਦੇ ਵਿਚ ਅੱਜ ਮੀਂਹ ਪੈਣ ਦੇ ਆਸਾਰ ਨੇ ਔਰ ਬ੍ਰਿਸਬੇਨ ਵਿਚ 27 ਡਿਗਰੀ ਅੱਜ ਦਿਨ ਸਾਫ਼ ਰਹਿਣ ਦੀ ਉਮੀਦ ਹੈ। ਤੇ ਪਿਛਲੇ ਹਫ਼ਤੇ ਜੀ ਤਕਰੀਬਨ ਨਾਰਥ ਕੁਈਨਜ਼ਲੈਂਡ ਦੇ ਵਿਚ 700 ਮਿਲੀਮੀਟਰ ਤੋਂ ਲੈ ਕੇ 450 ਮਿਲੀਮੀਟਰ ਮੀਂਹ ਪਿਆ, ਯਾਨੀ ਕਿ ਅੱਧਾ ਮੀਟਰ ਤੋਂ ਜ਼ਿਆਦਾ ਮੀਂਹ ਪੈ ਗਿਆ ਔਰ ਰਿਕਾਰਡ ਤੋੜ ਮੀਂਹ ਪਿਆ। ਬਹੁਤ ਜ਼ਿਆਦਾ ਨੁਕਸਾਨ ਹੋਇਆ ਕੁਈਨਜ਼ਲੈਂਡ ਦੇ ਵਿਚ, ਬ੍ਰਿਸਬੇਨ ਦੇ ਇਲਾਕਿਆਂ ਚ, ਇਧਰ ਜਿਹੜਾ ਨਿਊ ਸਾਊਥ ਵੇਲਸ ਦੇ ਨਾਰਦਰਨ ਇਲਾਕੇ ਨੇ ਜਿਸ ਤਰ੍ਹਾਂ ਲਿਜ਼ਮੋਰ ਮੁਲਿੰਬਾ ਹੋ ਗਿਆ, ਇਨ੍ਹਾਂ ਇਲਾਕਿਆਂ ਦੇ ਵਿਚ ਵੀ ਰਿਕਾਰਡ ਤੋੜ ਮੀਂਹ ਪਿਆ, 1974 ਦਾ ਰਿਕਾਰਡ ਤੋੜਿਆ। ਤੇ ਜਿਹੜੀ ਰਿਚਮੰਡ ਰਿਵਰ ਹੈ ਉਹ ਵੀ ਫਲੱਡ ਦੇ ਅਧੀਨ ਹੈ, ਟਵੀਟ ਰਿਵਰ ਜਿਹੜੀ ਆ ਉਹ ਵੀ ਫਲੱਡਡ ਹੈ। ਸੋ 12-13 ਸਾਲ ਤੋਂ ਬਾਅਦ ਇੰਨਾ ਉੱਥੇ ਫਲੱਡ ਆਇਆ, ਪੀਕ ਤੇ ਜਾ ਰਹੀ ਹੈ 11.6 ਮੀਟਰ ਹਾਈਟ ਤੇ, ਸੋ ਜਿਹੜੀ ਕਿ ਬਹੁਤ ਜ਼ਿਆਦਾ ਹੈ। ਤੇ 2 ਮੌਤਾਂ ਵੀ ਹੋ ਚੁੱਕੀਆਂ ਨੇ ਨਿਊ ਸਾਊਥ ਵੇਲਸ, ਨਾਰਦਰਨ ਨਿਊ ਸਾਊਥ ਵੇਲਸ ਦੇ ਵਿਚ। ਪਰ ਹਜੇ ਜਿਹੜੇ ਫਲੱਡ ਪੀਕ ਹੈ ਹਜੇ ਹੋਣੇ ਨੇ, ਅੱਜ ਦੁਪਹਿਰ ਨੂੰ 2 ਨਹਿਰਾਂ ਦੇ ਵਿਚ ਪੀਕ ਹੋਏਗਾ ਕਈ ਇਲਾਕਿਆਂ ਦੇ ਵਿਚ। ਲੋਗਨ ਇਲਾਕਾ ਜਿੱਥੇ ਕਿ ਬ੍ਰਿਸਬੇਨ ਗੁਰੂ ਘਰ ਹੈ ਉਸ ਇਲਾਕੇ ਦੇ ਵਿਚ ਦੀ ਵੀ ਨਹਿਰ ਲੰਘਦੀ ਹੈ ਜੀ, ਉਥੋਂ ਵੀ ਨੁਕਸਾਨ ਦੀਆਂ ਬਹੁਤ ਜ਼ਿਆਦਾ ਖ਼ਬਰਾਂ ਆ ਰਹੀਆਂ ਨੇ। ਚਲੋ ਇਧਰ ਕੌਫਸਾਰਵਰ ਦੇਖਦੇ ਆ ਕਿ ਅੱਜ 25 ਡਿਗਰੀ ਇਧਰ ਰਹੇਗਾ, ਸ਼ਾਵਰ ਹੋਣ ਦੀ ਉਮੀਦ ਹੈ। ਫਿਲਹਾਲ ਵੈਸੇ ਜਿਹੜੇ ਆ ਬੱਦਲ ਹਲਕੇ ਹਲਕੇ ਛਾਏ ਹੋਏ ਨੇ, ਕਿਤੇ ਧੁੱਪ ਵੀ ਨਿਕਲ ਰਹੀ ਆ, ਮੌਸਮ ਠੰਡਕ ਵੱਲੋਂ ਹੈ। ਸਿਡਨੀ ਦੀ ਵੀ ਇਹੀ ਰਿਪੋਰਟ ਹੈ, ਉਥੇ ਸ਼ਾਵਰ ਹੋਣ ਦੀ ਉਮੀਦ ਹੈ 24 ਡਿਗਰੀ, ਕੈਨਬਰਾ ਬੱਦਲਵਾਈ ਰਹੇਗੀ 23 ਡਿਗਰੀ ਔਰ ਮੈਲਬਰਨ 19 ਡਿਗਰੀ ਰਹੇਗਾ ਸ਼ਾਵਰ ਹੋਣ ਦੀ ਉਮੀਦ। ਐਡਲੇਡ ਚ ਜ਼ਿਆਦਾ ਸ਼ਾਵਰ ਹੋਣਗੇ, ਥੋੜੀ ਧੁੱਪ ਨਿਕਲੇਗੀ 21 ਡਿਗਰੀ, 30 ਡਿਗਰੀ ਗਰਮ ਪਰਥ ਤੇ ਉਧਰ 33 ਡਿਗਰੀ ਡਾਰਵਿਨ, ਗਰਜ ਨਾਲ ਚਿੱਟਾਂ ਪੈਣ ਦੀ ਪੂਰੀ ਪੂਰੀ ਉਮੀਦ ਹੈ। ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੀ। ਔਰ ਇਧਰ ਅੰਮ੍ਰਿਤਸਰ ਸਾਹਿਬ ਦੇ ਵਿਚ 22 ਡਿਗਰੀ ਇਸ ਵੇਲੇ ਤਾਪਮਾਨ ਹੈ ਔਰ ਦਿਨਾਂ ਨੂੰ 37 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਸੁਨੇਹਾ ਦੇ ਵਿਚ ਬਿੱਟੂ ਮਲਡੂਰੇ ਵਾਲੇ ਸਾਡੇ ਨਾਲ ਸ਼ੇਅਰ ਕਰਦੇ ਹੁੰਦੇ ਆਪਣਾ ਮੌਸਮ ਤੇ ਮਲਡੂਰਾ ਜੀ ਇਸ ਵੇਲੇ 8.8 ਡਿਗਰੀ ਆ ਤੇ ਦਿਨਾਂ ਨੂੰ 23 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਸੋ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਆਸਟ੍ਰੇਲੀਆ ਦਾ ਹੇਠਾਂ ਵਾਲਾ ਪਾਸਾ ਆ ਬਾਈਟ ਦੇ ਨਾਲ ਨਾਲ ਉਥੇ ਠੰਡਕ ਹੈ ਤੇ ਮੌਸਮ ਵਧੀਆ ਰਹੇਗਾ, ਹਲਕੇ ਹਲਕੇ ਬੱਦਲ ਛਾ ਸਕਦੇ ਨੇ ਪਰ ਓਵਰਆਲ ਵਧੀਆ ਹੀ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ ਤੇ ਹੁਣ ਲੈਨੇ ਆ ਸੁਨੇਹੇ। ਮਨਦੀਪ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ, ਸਤਿ ਸ੍ਰੀ ਅਕਾਲ ਜੀ। ਸੁਖਵਿੰਦਰ ਸੌਂਦ ਵੀ ਪ੍ਰੋਗਰਾਮ ਦੇ ਵਿਚ ਫਤਿਹ ਬੁਲਾ ਰਹੇ ਨੇ, ਤਨੀ ਸਾਹਿਬ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਉਹਨਾਂ ਨੇ ਕਈ ਸੁਨੇਹੇ ਭੇਜੇ ਆ ਜੀ। ਤੇ ਅੱਛਾ ਜੀ, ਕਈ ਸੁਨੇਹੇ ਭੇਜਿਆ ਤੇ ਆਪਾਂ ਸਾਰੇ ਆਪਾਂ ਲਵਾਂਗੇ ਹੌਲੀ ਹੌਲੀ। ਤਾਂ ਇੱਕ ਗੱਲ ਦੱਸੋ ਭਾਜੀ, ਅੱਛਾ ਦੱਸਾਂ ਭਾਜੀ, ਕਹਿੰਦੇ ਤੁਹਾਡੀ ਆਵਾਜ਼ ਬਹੁਤ ਸੋਹਣੀ ਆ, ਮਜ਼ਾ ਆ ਜਾਂਦਾ ਗੱਲ ਸੁਣਨ ਦਾ। ਪਤਾ ਨਹੀਂ ਜੀ, ਆਪਣੀ ਆਵਾਜ਼ ਸਾਰੇ ਕਿਸੇ ਨੂੰ ਵਧੀਆ ਨਹੀਂ ਲੱਗਦੀ ਹੁੰਦੀ, ਤੁਸੀਂ ਸੁਣ ਕੇ ਦੇਖ ਲਿਓ, ਕਿਤੇ ਤੁਸੀਂ ਲੈਕਚਰ ਦੇ ਰਹੇ ਹੋ, ਤੁਹਾਡੀ ਰਿਕਾਰਡਿੰਗ ਹੈ ਜਾਂ ਈਵਨ ਕਿਤੇ ਤੁਸੀਂ ਫਿਲਮ ਦੇ ਵਿਚ ਹੋ, ਤਾਂ ਤੁਹਾਨੂੰ ਆਪਣੀ ਆਵਾਜ਼ ਬਿਲਕੁਲ ਚੰਗੀ ਨਹੀਂ ਲੱਗੇਗੀ, ਮੈਨੂੰ ਵੀ ਨਹੀਂ ਲੱਗਦੀ। ਪਤਾ ਨਹੀਂ ਹੁਣ ਜਿੱਦਾਂ ਹੁਣ ਦੂਸਰੇ ਲੋਕ ਨੇ ਉਨ੍ਹਾਂ ਨੂੰ ਵਧੀਆ ਲੱਗਦੀਆਂ ਨੇ ਆਵਾਜ਼ਾਂ। ਸੋ ਬਹੁਤ ਬਹੁਤ ਧੰਨਵਾਦ। ਤੇ ਜੋਧਾ ਧਾਲੀਵਾਲ ਉਨ੍ਹਾਂ ਨੇ ਇਕ ਛੋਟੀ ਜਿਹੀ ਕਵਿਤਾ ਭੇਜੀ ਹੈ, ਰੱਬ ਦੀ ਸੌਗਾਤ ਭੇਜੀ ਦੁਨੀਆਂ ਤੇ, ਰੱਬ ਦੀ ਸੌਗਾਤ ਹੈ ਤੂੰ ਜਿੰਦੇ, ਬਣੀ ਫਿਰਦੀਆਂ ਸੋਨਾ ਪਰ ਖਾਕ ਹੈ ਤੂੰ ਜਿੰਦੇ, ਖਾਲੀ ਹੱਥ ਹੀ ਭੇਜਿਆ ਰੱਬ ਨੇ ਖਾਲੀ ਹੱਥ ਹੀ ਲੈ ਜਾਣਾ, ਕਾਰਾਂ ਕੋਠੀਆਂ ਮਹਿਲ ਮਨਾਰੇ ਸਭ ਇੱਥੇ ਰਹਿ ਜਾਣਾ, ਜਿਹੜੀ ਬੁੱਝੀ ਵੀ ਨਾ ਜਾਣੀ ਐਸੀ ਬਾਤ ਹੈ ਤੂੰ ਜਿੰਦੇ, ਭੇਜੀ ਦੁਨੀਆਂ ਤੇ ਰੱਬ ਦੀ ਸੁਕਾਤ ਹੈ ਤੂੰ ਜਿੰਦੇ। ਬਹੁਤ ਸੋਹਣੀ ਛੋਟੀ ਜਿਹੀ ਕਵਿਤਾ ਤੁਸੀਂ ਭੇਜੀ ਹੈ ਤੇ ਸ਼ਾਇਦ ਇਹ ਪੈਰੇ ਨੇ ਕਿਸੇ ਵੱਡੀ ਕਵਿਤਾ ਦੇ। ਤਾਂ ਡਾਕੀਆ ਜੀ ਆ ਗਏ ਨੇ, ਸਤਿ ਸ੍ਰੀ ਅਕਾਲ ਡਾਕੀਆ ਜੀ, ਕੀ ਹਾਲ ਹੈ? ਉਹਨਾਂ ਨੇ ਸਤਿ ਸ੍ਰੀ ਅਕਾਲ ਦਾ ਹੀ ਮਤਲਬ ਸਾਡੇ ਨੂੰ ਭੇਜਿਆ ਕਿ ਸਤਿ ਸ੍ਰੀ ਅਕਾਲ ਹੁੰਦੀ ਗਈ ਆ। ਸੱਤ ਕੀ ਹੈ ਜੀ? ਸੱਤ ਸੱਚ ਹੈ, ਸੱਤ ਹੀ ਰੰਗ ਸੱਤ ਹੀ ਧੁਨਾ ਹਨ, संगीत दियां संस्कृत दे विच सत दा अर्थ है सत्या, सत्या जो कि पूरी कायनात है पूरी सृष्टि नूं चलाउण वाला सच है सत। हां जी सच कहिंदे ने सच तों ही सत बनिया है। सो असल दे विच उल्टा जी सच जिहड़ा आ ट्रुथ ट्रुथ तों ही सत सुर बने ने। सो ओनू कहिंदे ने भई सत जद हो जांदे ने तां इह सच है दैट्स अ रियलिटी। ते जिहड़े श्री दा अर्थ कहिंदे कि मुढ परमात्मा ईश्वर जिथों दा जन्म होया असी पैदा होए उत्पत्ति हुई है श्री दा सत श्री दा अर्थ श्री दा मतलब है कि रिस्पैक्टेड जिहड़ा ट्रुथ है रिस्पैक्टेड है और है की है वह ट्रुथ अकाल अकाल निरंकार है जिसका कोई आकार नहीं जिसका कोई तुल दी कोई शक्ति नहीं। सो जिहड़ा सत्कार योग सत है दुनिया दे उत्ते वह एको ही है वह है अकाल पुरख। बहुत बहुत धन्यवाद जी सतवीर धनोआ भी सत श्रीकाल बुला रहे ने सत श्रीकाल जी। नवी जी आ गए तुसी विनीपैग आले ते तुहाडी कविता बड़ी शानदार है अमरीक फलोरा भाजी नूं आ लैण दिओ आपां उहनां दे नाल बैठ के सांझी करांगे। महेंद्र सिंह हंस भी आ गए ने ब्रैम्पटन आले सत श्रीकाल बुला रहे ने ते नाल हरी जीप रेंगलर दी फोटो खिंच के भेजी आ ते इह तुसी लै लई जी दस्सिओ जरा ते अज कहिंदे तुहाडे वीर नूं जाने कि बाबा जी दी मेहर सदका जीप रेंगलर लै लई है क्या बात है। सो जीपां हो गईयां मुबारकां बहुत बहुत तुहानू ते हांजी अज अमरीक फलोरा आ रहे ने साडे नाल मिंटू बराड कल नूं साडे नाल जुड़नगे जी। तां परमजीत सिंह धालीवाल भी जुड़े ने सत श्री अकाल की हाल चाल है वैदर गुड है जी तुहाडे डैबी दा की हाल है ब्रिजमन वालियां ने तुहाडी साइड भेजिया सी डैबी ने तां सारे पासे जी कलेश पाता क्वींसलैंड तो लै के बहुत लपेटा लपेटिया बड़ा नुकसान होया खैर ए भी रब दी मेहर है मेरे रखदे आ कि इन्ना मीह पा के साफ सफाई कर दिंदा भाणा ही मनना पैना। ते मलकीत बघियाणा भी जुड़े ने ते ओह भी सत श्री अकाल न्यूयॉर्क तो बुला रहे ने 40 डिग्री 31 मार्च ईवनिंग 40 सेंटीग्रेड है जी 40 फारेनहाइट है 6:20 हो गए ने रेनफॉल वेरी बैड मैनू लगदा फॉरन हाइट होना है। ते दस्यो जरा कुलविंदर सिंह धालीवाल भी सत श्री अकाल बुला रहे ने सैकल दी फोटो ट्योटियां दे विचाले खड़ के मोटरसाइकल दी खिंच रहे ने सत श्री अकाल बुलाई आ देखो भतीजे नजारे लैंदे होए अच्छा इंडिया दी लगदी है मैनू ये दो कारां ते एक बुलेट बस इधर मंगा लो फिर इधर नजारे दवाओ उन्हां नूं फिर पता लगूगा नजारे इत्थे आ जां उत्थे आ। चलो नवी जी तुहाडी कविता पेंडिंग आ आपां जरूर सुणांगे पर चलो तुहानू एक होर गीत सुनाने आ अप्रैल फूल फिल्म दा ही मोहम्मद रफी साहब दी आवाज दे विच 1964 दे विच फिल्म आई सी।
अप्रैल फूल बनाया तो उनको गुस्सा आया ओ मेरा क्या कसूर जमाने का कसूर जिसने दस्तूर बनाया अप्रैल फूल बनाया तो उनको गुस्सा आया ओ मेरा क्या कसूर जमाने का कसूर जिसने दस्तूर बनाया अप्रैल फूल बनाया ओ जाने जाना गुस्से के रूप में लगती हो और हसीन दिल पर ओ जाने जाना गुस्से के रूप में लगती हो और हसीन तेरी कातिल राने मार ही डाला करो तुम इसका यकीन तेरी कातिल राने मार ही डाला करो तुम इसका यकीन वेरी गुड अप्रैल फूल बनाया तो उनको गुस्सा आया मेरा क्या कसूर जमाने का कसूर जिसने दस्तूर बनाया अप्रैल फूल बनाया तो उनको गुस्सा आया तो मेरा क्या कसूर जमाने का कसूर जिसने दस्तूर बनाया अप्रैल फूल बनाया। पहचान हुई जागी मोहब्बत गाने लगी जिंदगी दिल से दिल की पहचान हुई जागी मोहब्बत गाने लगी जिंदगी हमने दुनिया में आकर वो रूप धारा जिंदा हुई आशिकी हमने दुनिया में आकर वो रूप धारा जिंदा हुई आशिकी अप्रंतूल बनाया तो उनको गुस्सा आया तो मेरा क्या कसूर जमाने का कसूर जिसने दस्तूर बनाया अप्रैल फूल बनाया तो उनको गुस्सा आया तो मेरा क्या कसूर जमाने का कसूर जिसने दस्तूर बनाया
दिल नाल दिल मिले ताइयों गल बनदी आ यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते धरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी प्रोग्राम दिल वाली गल चल रहा ते मैं तुहाडा होस्ट अमनदीप सिद्धू कॉफ सर्व स्टूडियो तो मैं बड़ा खुश हां तुहानू मेरी टोन तो लग रहा सी क्योंकि अमरीक सिंह फलोरा ने मैं बहुत इंटरेस्टिंग गल सुनाती है ऑफ एयर ते आपां तुहानू ऑन एयर भी सुनावांगे पर पहला उन्होंने ज्वाइन कराइए प्रोग्राम च अमरीक जी सत श्री अकाल गुड मॉर्निंग बड़ी देर बाद हाजरी लगी है तुहाडी
जी अमदीप तीन हफ्ते तो बाद अपने श्रोतियां दे नाल तुहाडे नाल रूबरू होने का मौका मिलिया ते बड़ा चंगा लग रहा है अज सिडनी विच वैदर भी चंगा है समान विच बदल नहीं है बिलकुल साफ समान है काफी कल थोड़ी जी ठंड हो गई सी लेकिन उस तो बाद काफी मीह सिडनी विच कल पिया ते मैं सीधी मौसम की थानू गल दसन लग पिया अमदीप लेकिन मैं अपने सारे श्रोतियां नू सत श्री अकाल अदाब ते नमस्कार करदा जिहड़े कि देशां ते विदेशां विच इस प्रोग्राम नू सुन रहे आ ते इंजॉय कर रहे आ जी अमदीप मौसम की भी गल करांगे क्योंकि पिछले एक हफ्ते तो या एक महीने तो ही इथे आस्ट्रेलिया दे ईस्टर्न जेड़े स्टेट सन उन्हां विच काफी खप पई हुई है अते उस दे नाल काफी नुकसान भी होए हन खास तौर ते क्वींसलैंड दे विच काफी नुकसान होया है ते सिडनी दे विच भी काफी लोकां दे जेड़े काम आ खास तौर ते बिल्डिंग कॉन्ट्रैक्टर आ कंक्रीट वाले जां होर आ उन्हां दे काम रुके होए आ मीह ने काफी हलचल जी पैदा कीती हुई है सिडनी दे विच
जी आउटडोर एक्टिविटीज है चाहे खेती बाड़ी है चाहे जिस तरह तुसीं दस्सिया कंस्ट्रक्शन चल रही है या कोई ट्रकिंग दा काम है वह काफी प्रभावित होया पिया है ईस्ट कोस्ट दे उत्ते सो रब खैर करे जी हुण मैनूं लगदा बहुत ज्यादा मीह पै गया ते हुण तां एक ना मैं न्यूज देख रहा सी न्यूज चैनल दे उत्ते वैदर चैनल दे उत्ते कहिंदे वी एक चर्च ने ना मैसेज पाया अपने सारे ही फेसबुक पेज ते जां जिन्ने वी उन्हां दे मैंबर सी ते जिन्हां जिन्हां ने प्रे कीता सी ना मीह पैण वास्ते ओ हुण प्लीज प्रे बंद कर दे ज्यादा हो गया कहिंदे वी हुण मतलब अरदास जिहड़ी है ना ओ बंद कर दे कई बारी एदां हुंदी है कि
ओ वापस लै लैण थोड़ी जिहे समले वापस लै लैण
हांजी हांजी ते अपने वी एदां ही चलदा हुंदा जां मीह पैंदा हुंदा ना पहलां जदों मतलब सोका लग्गा हुंदा जून जुलाई मई जून दे विच तां असीं कह दईदा हुंदा कि ओ लै वी परनाले हेठां मां दब्बिआ ਹਨਾ ਮੀਹ ਪਵੇ ਕਿਉਂਕਿ ਸਾਨੂੰ ਬੜੀ ਉਤਸੁਕਤਾ ਹੁੰਦੀ ਆ ਰੋਜ਼ ਦੀ ਗਰਮੀ ਜਦੋਂ ਫਿਰ ਬਰਸਾਤ ਪੈਣੀ ਸ਼ੁਰੂ ਹੁੰਦੀ ਹੈ ਸੱਤ ਸੱਤ ਦਿਨ ਕੋਠੇ ਵਿੱਚ ਹੋਣ ਲੱਗ ਪੈਂਦੇ ਨੇ ਹਰ ਪਾਸੇ ਪਾਣੀ ਪਾਣੀ ਫਿਰ ਕਹਿੰਦੇ ਉਹ ਕਿੰਨੇ ਜਿੰਨੇ ਜਿੰਨੇ ਦੱਬਿਆ ਉਹਨੂੰ ਪੱਟ ਕੇ ਲਿਆ ਹੁਣ ਮਾਂ ਜਿਹੜੇ ਆ ਤਾਂ ਉਹ ਵੀ ਇੱਕ ਮਤਲਬ ਜਿਹੜੀ ਮਨੁੱਖੀ ਫਿਤਰਤ ਹੈ ਮਨੁੱਖੀ ਸੋਚ ਹੈ ਉਹ ਹਰ ਪਾਸੇ ਤਕਰੀਬਨ ਉਹੀ ਹੈ ਕਿਉਂਕਿ ਅਸੀਂ ਸਾਰੇ ਮਤਲਬ ਏਕ ਪਿਤਾ ਏਕ ਸਕੇ ਹਮ ਬਾਰਕ ਸਾਡੀ ਹੋਂਦ ਇਕ ਥਾਂ ਤੋਂ ਹੀ ਸ਼ੁਰੂ ਹੋਈ ਓ ਇਸ ਕਰਕੇ ਜਿਹੜੀ ਸਾਡੀਆਂ ਆਦਤਾਂ ਆ ਸਾਡੇ ਬਿਲਟ ਇਨ ਜਿਹੜੇ ਸੋਫਟਵੇਅਰ ਆ ਇਕੋ ਹੀ ਆ ਸੋ ਅਮਰੀਕ ਜੀ ਅੱਜ ਅਪ੍ਰੈਲ ਫੂਲ ਡੇ ਉਸ ਦੇ ਬਾਰੇ ਵੀ ਗੱਲ ਕਰਨੀ ਆ ਕੁਛ ਖਬਰਾਂ ਵੀ ਸਾਂਝੀਆਂ ਕਰਨੀਆਂ ਬਹੁਤ ਸਾਰੇ ਮਸਲੇ ਆ ਤੇ ਬਹੁਤ ਸਾਰੇ ਆਪਾਂ ਸੁਨੇਹੇ ਜਿਹੜੇ ਨੇ ਉਹ ਆਪਾਂ ਸਾਡੇ ਦੋਸਤਾਂ ਦੇ ਸ਼ੇਅਰ ਕਰਨੇ ਆ ਸੋ ਪਹਿਲਾਂ ਸ਼ੁਰੂ ਕਰਦੇ ਆ ਜੀ ਨਵੀਂ ਵਿਨੀ ਪੱਗ ਵਾਲਿਆਂ ਦੀ ਕਵਿਤਾ ਤੋਂ ਕਰੀਏ ਫਿਰ ਸੁਣਾਵਾਂ ਤੁਹਾਨੂੰ ਮੈਂ ਪੰਜਾਬੀ ਚ
ਜੀ ਜੀ ਅਮਨਦੀਪ, ਤੁਸੀਂ ਪਹਿਲਾਂ ਵੀ ਥੋੜੀ ਜਿਹੀ ਦੱਸਿਆ ਸੀ ਤੇ ਕਿਹਾ ਸੀ ਕਿ ਜਦੋਂ ਮੈਂ ਆਊਂਗਾ ਉਦੋਂ ਇਹਦੀ ਵਿਆਖਿਆ ਕਰਾਂਗੇ, ਇਹਦੇ ਤੇ ਟਿੱਪਣੀ ਕਰਾਂਗੇ। ਚਲੋ ਹੁਣ ਮੌਕਾ ਮਿਲਿਆ ਕਰਦੇ ਇਹਦੇ ਤੇ ਟਿੱਪਣੀ।
ਓਦਾਂ ਮੈਂ ਇੰਨਾ ਕਵੀ ਨਹੀਂ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਇੰਨਾ ਕਵਿਤਾ ਦਾ ਮਾਹਰ ਨਹੀਂ, ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ। ਉਹਨਾਂ ਦਾ ਪਹਿਲਾ ਪੈਰਾ ਹੈ ਜੀ, ਕਹਿੰਦੇ ਕਿ ਨਵੀਂ ਜੀ ਆਪਣੇ ਵਿਨੀਪੈਗ ਤੋਂ ਭੇਜ ਰਹੇ ਕੈਨੇਡਾ ਤੋਂ, ਕਹਿੰਦੇ ਹਰ ਕੋਈ ਗੈਰੀ ਸ਼ੈਰੀ ਬਣਦਾ, ਕੋਈ ਲੱਕੀ ਕੋਈ ਲਹਿਰੀ ਬਣਦਾ, ਕੋਈ ਮੋਨੂ ਸੋਨੂ ਤੇ ਕੋਈ ਟੋਨੀ, ਜੋਗਾ ਭਗਤਾ ਫਿਰਦੇ ਠੱਗੇ, ਬੰਟੀ ਸ਼ੰਟੀ ਘਰ ਘਰ ਫਿਰਦੇ, ਲੱਭਦੇ ਨਹੀਂ ਹੁਣ ਚਿੰਦੇ ਜੱਗੇ। ਕਿਆ ਬਾਤ ਹੈ ਨਾ, ਸੁਣੀ ਹੈ ਨਾ, ਦੁਬਾਰਾ ਕਰਦਾ। ਹਰ ਕੋਈ
ਹਰ ਇਸ ਕਵਿਤਾ ਦੇ ਵਿੱਚੋਂ ਮੈਨੂੰ ਇੱਕ ਪ੍ਰਾਈਮ ਮਿਨਿਸਟਰ ਵੀ ਮਿਲਿਆ, ਟੋਨੀ। ਚਲੋ ਤੁਸੀਂ ਜਾਰੀ ਰੱਖੋ।
ਜੱਗਾ ਡਾਕੂ ਨਹੀਂ ਮਿਲਿਆ ਤੁਹਾਨੂੰ?
ਨੈਗੇਟਿਵ ਗੱਲ ਕਾਹਨੂੰ ਕਰਨੀ, ਪੋਜ਼ਿਟਿਵ ਕਰ ਦੇ ਪਹਿਲਾਂ।
ਗੈਰੀ ਮਾਨ ਗੈਰੀ ਸੰਧੂ ਤੇ ਸ਼ੈਰੀ ਮਾਨ ਨੀ ਮਿਲਿਆ? ਕਹਿੰਦੇ ਹਰ ਕੋਈ ਗੈਰੀ ਸ਼ੈਰੀ ਬਣਦਾ, ਕੋਈ ਲੱਕੀ ਕੋਈ ਲੈਰੀ ਬਣਦਾ, ਕੋਈ ਮੋਨੂ ਸੋਨੂ ਤੇ ਕੋਈ ਟੋਨੀ, ਜੋਗਾ ਭਗਤਾ ਫਿਰਦੇ ਠੱਗੇ, ਬੰਟੀ ਛੰਟੀ ਘਰ ਘਰ ਫਿਰਦੇ, ਲੱਭਦੇ ਨਹੀਂ ਹੁਣ ਛਿੰਦੇ ਜੱਗੇ। ਕਿਆ ਬਾਤ ਹੈ। ਦੂਜਾ ਜੀ ਪੈਰਾ, ਜੀਨ ਸਕਰਟਾਂ ਆ ਗਈਆਂ ਨੇ, ਸਭਿਆਚਾਰ ਨੂੰ ਖਾ ਗਈਆਂ ਨੇ, ਬਣੇ ਜੂੜਿਆਂ ਦੇ ਹੁਣ ਬੋਧੇ, ਕੋਈ ਨੀ ਪਾਉਂਦਾ ਚੁੰਨੀਆਂ ਝੱਗੇ, ਬੰਟੀ ਛੰਟੀ ਘਰ ਘਰ ਫਿਰਦੇ, ਲੱਭਦੇ ਨਹੀਂ ਹੁਣ ਛਿੰਦੇ ਜੱਗੇ। ਬਈ ਕਿਆ ਬਾਤ ਹੀ ਆ ਕਵਿਤਾ, ਮੈਂ ਤਾਂ ਨਵੀਂ
ਵਧੀਆ ਕਵਿਤਾ ਇਹਦੇ ਵਿਚ ਕਵਿਤਾ ਦੇ ਵਿਚ ਕਈ ਇਹਨੇ ਗੱਲਾਂ ਵੀ ਵਧੀਆ ਕੀਤੀਆਂ। ਸ਼ਰਟਾਂ ਦੀ ਗੱਲ ਕੀਤੀ, ਜਿੱਦਾਂ ਹੁਣ ਇੰਡੀਆ ਦੇ ਵਿਚ ਜਿਹੜੀਆਂ ਬ੍ਰਾਂਡਿਡ ਸ਼ਰਟਾਂ ਪਾਉਂਦੇ ਆ, ਜਿਹੜੀਆਂ ਅਸੀਂ ਇੱਥੇ ਸ਼ਰਟਾਂ ਲੈ ਕੇ ਜਾਂਦੇ ਨਾ ਕਈ ਵਾਰੀ ਅਮਨਦੀਪ, ਉਹ ਮੇਡ ਇਨ ਚਾਈਨਾ ਦੀਆਂ ਹੁੰਦੀਆਂ, ਕਿਉਂਕਿ ਇੱਥੇ ਮੇਡ ਇਨ ਚਾਈਨਾ ਦਾ ਸਮਾਨ ਬਹੁਤ ਮਿਲਦਾ ਆਸਟ੍ਰੇਲੀਆ ਦੇ ਵਿਚ, ਸਾਰੀ ਦੁਨੀਆਂ ਤੇ ਮਿਲਦਾ। ਜੇ ਕਿਸੇ ਲਈ ਸ਼ਰਟ ਲੈ ਕੇ ਜਾਓ ਤਾਂ ਅਮਨਦੀਪ ਉਹ ਸ਼ਰਟ ਲੈਂਦੇ ਨੀ ਅੱਜ ਕੱਲ ਐਨ ਆਰ ਆਈ ਦੀ, ਕਹਿੰਦੇ ਛੱਡੋ ਭਾਜੀ ਮੇਰੇ ਕੋਲ ਸ਼ਰਟਾਂ ਹੈਗੀਆਂ ਇੱਦਾਂ ਦੀਆਂ, ਮੇਰੇ ਕੋਲ ਬਹੁਤ ਆ, ਨਹੀਂ ਲੈਣੀ।
ਮੈਂ ਵੀ ਨੋਟ ਕੀਤਾ ਵੀ ਬਾਹਰਲੀ ਸ਼ਰਟ ਤਾਂ ਲੈਂਦੇ ਨੀ ਨਾ, ਮਤਲਬ ਕਹਿੰਦੇ ਭਾਜੀ ਤੁਹਾਨੂੰ ਤੁਸੀਂ ਤਾਂ ਚਾਈਨਾ ਤੋਂ ਲਿਆਂਦੇ, ਜੇ ਹੁਣ ਬਟੂਆ ਕਿਸੇ ਲੈ ਜਾਓ ਪਰਸ ਲੈ, ਕਹਿੰਦਾ ਇੱਥੋਂ ਹੀ ਗਏ ਹੋ ਆ, ਮੇਡ ਇਨ ਇੰਡੀਆ ਲੈਦਰ ਹੀ ਆ ਤੇ ਤੁਸੀਂ ਸਮੀਖਿਆ ਕਰ ਰਹੇ ਸੀ। ਕਹਿੰਦੇ ਵੀ ਜਿਦਾਂ ਮਤਲਬ ਹੁਣ ਜਿਹੜੇ ਐਨ ਆਰ ਆਈ ਆ ਬਹੁਤ ਕੁਝ ਦੇਣਾ ਚਾਹੁੰਦੇ ਆ ਭਾਰਤ ਨੂੰ, ਮਤਲਬ ਸ਼ਰਟਾਂ ਵੀ ਦੇਣਾ ਚਾਹੁੰਦੇ ਆ, ਉਹ ਵੀ ਨੀ ਲੈਂਦੇ। ਤੇ ਤੁਸੀਂ ਦੱਸ ਰਹੇ ਸੀ ਤੁਹਾਡੇ ਇੱਕ ਦੋਸਤ ਨੇ ਕਿਹਾ ਵੀ ਇੰਡੀਆ ਦੇ ਲੋਕ ਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦਾ ਜਿਹੜਾ ਹਰਾਉਣ ਦਾ ਜਿਹੜਾ ਘਟਨਾ ਕ੍ਰਮ ਬਣਿਆ ਆ, ਵੀ ਜਿਹੜਾ ਅਸੀਂ ਇਧਰੋਂ ਐਡਵਾਈਸ ਦੇ ਰਹੇ ਸੀ ਵੀ ਚਲੋ ਤੁਸੀਂ ਚੇਂਜ ਲਿਆਓ ਚੇਂਜ ਲਿਆਓ, ਉਹ ਕਹਿੰਦੇ ਲੋਕ ਸ਼ਰਟ ਤਾਂ ਲੈਂਦੇ ਨੀ ਹੈਗੇ ਐਨ ਆਰ ਆਈਆਂ ਤੋਂ, ਤੇ ਉਹ ਐਡਵਾਈਸ ਲੈ ਲਓਗੇ। ਮੈਂ ਵੀ ਇਹੀ ਕਹਿ ਰਿਹਾ ਬਹੁਤ ਦੇਰ
ਤੋਂ, ਤੁਹਾਡੀ ਜਿੱਤੀ ਜਿੱਤੀ ਸ਼ਰਟ ਤਾਂ ਲੈਂਦੇ ਨੀ, ਤੁਹਾਡੀ ਜਿੱਤੀ ਸਰਕਾਰ ਕਹਿੰਦਾ, ਇੱਕ ਇਹ ਵੀ ਕਾਰਨ ਆਮ ਆਦਮੀ ਪਾਰਟੀ ਦੀ ਜਿਹੜੀ ਸ਼ਿਕਸ਼ਤ ਹੋਈ ਆ ਜਾਂ ਹਾਰ ਹੋਈ ਆ, ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ।
ਐਨ ਆਰ ਆਈ ਨੂੰ ਤਾਂ ਟਿੱਚ ਕਰਕੇ ਜਾਣਦੇ ਆ ਪੰਜਾਬ ਦੇ ਲੋਕੀ, ਖੈਰ ਜਾਣਨਾ ਵੀ ਚਾਹੀਦਾ ਆ।
ਐਨ ਆਰ ਆਈ
ਜਿਹੜੇ
ਨੋਨ
ਰਿਕੁਆਇਰਡ ਇੰਡੀਅਨ
ਇੱਦਾਂ ਵੀ ਕਹਿੰਦੇ,
ਐਨ ਆਰ ਆਈਆਂ ਨੂੰ ਤਾਂ ਫੇਰ ਸ਼ੁਰੂ ਤੋਂ ਹੀ ਹਜ਼ਾਰ ਸਾਲ ਤੋਂ ਟਿੱਚ ਕਰਕੇ ਸਮਝਦੇ ਆ। ਚਲੋ ਜੀ, ਕਹਿੰਦੇ ਕਿ ਟਿੱਬੇ ਰੋਈਆਂ ਗਾਹ ਸੁੱਟੇ ਨੇ, ਨਾਲ ਟਰੈਕਟਰਾਂ ਵਾਹ ਸੁੱਟੇ ਨੇ, ਦੋ ਢੱਗਿਆਂ ਵਾਲਾ ਗੱਡਾ ਟੁੱਟਾ, ਕੋਈ ਨਾ ਪਾਲੇ ਨੀਲੇ ਬੱਗੇ, ਬੰਟੀ ਛੰਟੀ ਘਰ ਘਰ ਫਿਰਦੇ, ਲੱਭਦੇ ਨਹੀਂ ਹੁਣ ਛਿੰਦੇ ਜੱਗੇ। ਚੌੜੀਆਂ ਛਾਤੀਆਂ ਚੋਬਰ ਸੀਨੇ, ਚਾਟੀ ਚਾਟੀ ਲੱਸੀ ਪੀਣੇ, ਦਾਰੇ ਗਾਮੇ ਕਿੱਥੇ ਬਣਨੇ, ਨਵੀਂ ਜਹੇ ਸ਼ਲਾਰੂ ਕੋਕ ਦੇ ਲੱਗੇ।
ਅਮਨਦੀਪ, ਜੇ ਤੁਸੀਂ ਇਸ ਕਵਿਤਾ ਦੀ ਚੰਗਾਈ ਵਿਚ ਜਾਓ ਤਾਂ ਜਿਹੜੀ ਅੱਜ ਕੱਲ ਦੀ ਵਿਵਸਥਾ ਆ, ਅੱਜ ਕੱਲ ਦਾ ਜਿਹੜਾ ਰਹਿਣ ਸਹਿਣ ਆ, ਪਹਿਨਣ ਖਾਣ ਆ, ਉਹਦੇ ਤੇ ਵਿਅੰਗ ਕੱਸਿਆ ਗਿਆ ਜਾਂ ਉਹਨੂੰ ਕ੍ਰਿਟੀਸਾਈਜ਼ ਕੀਤਾ ਗਿਆ,
ਸਿਰਾ ਹੀ ਕਰਾਤਾ ਜੀ ਤੁਹਾਨੂੰ ਦਾ ਨਾ ਸਾਹਿਤ ਅਕੈਡਮੀ ਦਾ ਅਵਾਰਡ ਮੈਨੂੰ, ਮੈਂ ਦਵਾਉਣਾ ਚਾਹੁੰਦਾ ਜੇ ਮੇਰੇ ਹੱਥ ਬਸ ਹੋਵੇ। ਮੈਂ ਲਾਸਟ ਪੈਰਾ ਫੇਰ ਰਿਪੀਟ ਕਰਦਾ, ਚੌੜੀਆਂ ਛਾਤੀਆਂ ਚੋਬਰ ਸੀਨੇ, ਚਾਟੀ ਚਾਟੀ ਲੱਸੀ ਪੀਣੇ, ਦਾਰੇ ਗਾਮੇ ਕਿੱਥੇ ਬਣਨੇ, ਨਵੀਂ ਜਹੇ ਸ਼ਲਾਰੂ ਕੋਕ ਤੇ ਲੱਗੇ, ਬੰਟੀ ਚੰਟੀ ਘਰ ਘਰ ਫਿਰਦੇ, ਲੱਭਦੇ ਨਹੀਂ ਹੁਣ ਚਿੰਦੇ ਜੱਗੇ। ਬਈ ਸਿਰਾ ਹੀ ਆ ਨਵੀਂ ਜੀ, ਇਹ ਕਵਿਤਾ ਦਾ ਤੁਸੀਂ ਹੁਣ ਕੁਛ ਕਰੋ ਤੇ ਨਹੀਂ ਤਾਂ ਤੁਹਾਡੀ ਚੋਰੀ ਹੋ ਜਾਣੀ ਆ, ਤੇ ਨਹੀਂ ਤਾਂ ਮੈਂ ਆਪਣੇ ਨਾਂ ਹੇਠਾਂ ਛਪਾ ਲੈਣੀ ਆ। ਚਲੋ ਬਹੁਤ ਵਧੀਆ ਜੀ,
ਇਹਨੂੰ ਕਰ ਲੋ ਤੁਸੀਂ, ਸਕਿਓਰ ਕਰ ਲੋ, ਇਹਨੂੰ ਕਿਸੇ ਰਜਿਸਟਰ ਕਰਾਉਣਾ ਪੈਂਦਾ ਮਨਦੀਪ, ਉਹ ਕਿਹੜਾ ਰਾਈਟ ਹੁੰਦਾ ਕਾਪੀ ਰਾਈਟ?
ਬਸ ਕਾਪੀ ਰਾਈਟ ਹੀ ਆ, ਜਦੋਂ ਹੁਣ ਇਹਨਾਂ ਨੇ ਬੋਲਤੀ ਛਾਪਤੀ, ਹੁਣ ਹੁਣ ਅੱਜ ਦੀ ਡੇਟ ਲੱਗ ਗਈ ਏ ਤੇ ਬਸ ਹੁਣ ਜੇ ਕਿਸੇ ਨੇ ਇਹਦੀ ਕਾਪੀ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਕਿਆ ਬਾਤ ਤੁਸੀਂ ਇਹਨੂੰ ਆਪਣੇ ਹਾਂਜੀ ਇਹਦੀ ਫੋਟੋ ਬਣਾ ਕੇ ਨਾ ਇਹਦੀ ਪਾਓ ਜਰਾ ਤਾਂ ਕਿ ਗਾਹ ਕਾਪੀ ਨਾ ਹੋਵੇ
ਸਾਡੀ ਰਿਕਾਰਡਿੰਗ ਦੇ ਵਿਚ ਆ ਗਈ ਹਰਮਨ ਰੇਡੀਓ ਦੀ ਰਿਕਾਰਡਿੰਗ ਵਿਚ ਆਈ ਇਥੋਂ ਐਵੀਡੈਂਸ ਦੇ ਸਕਦੇ ਕਿ ਦੇਖ ਲੋ ਅਸੀਂ ਤੇ ਹਰਮਨ ਰੇਡੀਓ ਨੂੰ ਭੇਜੀ ਸੀ ਉਹਨਾਂ ਨੇ ਬ੍ਰੋਡਕਾਸਟ ਵੀ ਕੀਤੀ
ਜੀ 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 ਜੀ
ਹੁਣ ਕਾਪੀਰਾਈਟ ਤਾਂ ਉਹਨਾਂ ਦਾ ਬਣੇ ਗਿਆ
ਬਣ ਗਿਆ ਅੱਜ ਅਪ੍ਰੈਲ ਫੂਲ ਤਾਂ ਨੀ ਕਿਤੇ ਬਣਾ ਰਹੇ ਸਾਡਾ ਹਾਂਜੀ ਤੇ ਗੁਰਸੇਵਕ ਮਾਂਗਟ ਸਿਡਨੀ ਵਾਲੇ ਪ੍ਰੋਗਰਾਮ ਚ ਜੁਆਇਨ ਕਰ ਗਏ ਨੇ ਕਹਿੰਦੇ ਅੱਜ ਮੌਸਮ ਬਹੁਤ ਵਧੀਆ ਸਤਿ ਸ੍ਰੀ ਅਕਾਲ ਜੀ ਅਸੀਂ ਈਸਟਰ ਤੇ ਗੋਲਡ ਕੋਸਟ ਜਾਣਾ ਹੈ ਭਾਜੀ ਸਿਡਨੀ ਤੋਂ ਵਾਇਆ ਕਾਰ ਸੋ ਪਲੀਜ਼ ਦੱਸਿਓ ਕਿ ਰਾਹ ਚ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ ਜਿਹੜਾ ਜ਼ਿਆਦਾ ਬਾਰਿਸ਼ ਹੋਈ ਆ ਉਹਦੇ ਕਰਕੇ ਗਾਣਾ ਲਾ ਦੋ ਜੀ ਹਾਂਜੀ ਗਾਣਾ ਤੁਹਾਡਾ ਜੀ ਕੱਲ ਲਾਵਾਂਗੇ ਇਹ ਧਾਰਮਿਕ ਗੀਤ ਪ੍ਰੋਗਰਾਮ ਦੇ ਸ਼ੁਰੂ ਚ ਪਰ ਤੁਸੀਂ ਈਸਟਰ ਤੇ ਜਾਣਾ ਚਾਹੁੰਦੇ ਹੋ ਗੋਲਡ ਕੋਸਟ ਨੂੰ ਫ੍ਰੀ ਵੇ ਤੇ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਛੱਡ ਕੇ ਜਾਓ ਸ਼ਾਇਦ ਗੋਲਡ ਕੋਸਟ ਦੇ ਲਾਗੇ ਛਾਗੇ ਕਿਤੇ ਥੋੜੀ ਜਿਹੀ ਇਕ ਦੋ ਦਿਨ ਪ੍ਰੋਬਲਮ ਆਏਗੀ ਪਰ ਉਹ ਹੁਣ ਸਾਰੀ ਦਰੁਸਤ ਕਰ ਦਿੰਦੇ ਹੁੰਦੇ ਨਾਲ ਦੀ ਨਾਲ ਹੀ ਕੋਈ ਨੀ ਜੀ ਛੱਡ ਕੇ ਜਾਓ ਪਰ ਮੈਂ ਮਾਫ਼ੀ ਚਾਹੁੰਦਾ ਕਿ ਈਸਟਰ ਦੇ ਮੌਕੇ ਤੇ ਮੈਂ ਇੱਥੇ ਨਹੀਂ ਹੋਵਾਂਗਾ ਸਿੱਖ ਖੇਡਾਂ ਤੇ ਹੋਵਾਂਗਾ ਸੋ ਕੋਈ ਗੱਲ ਨੀ ਇਧਰ ਮਲਕੀਤ ਬਘਿਆਣਾ ਜੀ ਵੀ ਜੁੜੇ ਨੇ ਜੀ ਹਾਂਜੀ 40 ਡਿਗਰੀ ਫਾਰਨ ਹਾਈਟ ਕਹਿ ਰਹੇ ਨੇ ਤਾਪਮਾਨ ਜਿਹੜਾ ਨਾ 40 ਡਿਗਰੀ ਫਾਰਨ ਹਾਈਟ ਸੀਗਾ ਸੈਂਟੀਗ੍ਰੇਡ ਨੀ ਸੀਗਾ ਤੇ ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ ਪੋਇਟਰੀ ਨਾਈਸ ਸੀ ਜੀ ਤੇ ਅਪ੍ਰੈਲ ਫੂਲ ਤੋਂ ਬਚੋ ਬਿਲਕੁਲ ਮਹਿੰਦਰ ਸਿੰਘ ਹੰਸ ਵੀ ਕਹਿੰਦੇ ਸੀ ਜੀ ਬਹੁਤ ਸੋਹਣਾ ਗੀਤ ਸੁਣਾਇਆ ਤੁਸੀਂ ਜਿਹੜੀ ਅਪ੍ਰੈਲ ਫੂਲ ਫਿਲਮ ਦਾ ਤੇ ਅਮਰੀਕ ਜੀ ਤੁਹਾਡਾ ਸਵਾਗਤ ਕਰਦੇ ਨੇ ਤੇ ਪ੍ਰੋਗਰਾਮ ਦੇ ਵਿਚ ਕਹਿੰਦੇ ਜੀ ਆਇਆਂ ਨੂੰ ਤੇ ਕਹਿੰਦੇ ਮੇਰੇ ਇੰਗਲੈਂਡ ਵਾਲੇ ਬ੍ਰਦਰ ਦਾ ਨਾਮ ਵੀ ਅਮਰੀਕ ਹੰਸ ਹੈ ਜੀ ਸੋ ਲਓ ਜੀ ਤੋ ਹਾਂਜੀ ਹਮ ਨਾਮ ਹੀ ਹੈ ਜੀ ਉਹਨਾਂ ਦਾ ਬ੍ਰਦਰ ਤੇ ਤੁਸੀਂ ਦਲਜੀਤ ਸਿੰਘ ਜੀ ਕਹਿ ਰਹੇ ਨੇ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਛੋਟੇ ਭਤੀਜ ਹਾਂਜੀ ਤਵ ਸ਼ਰਨ ਸਿੰਘ ਢਿੱਲੋਂ ਮੈਲਬਨ ਵਾਲੇ ਦਾ ਹੈਪੀ ਬਰਥਡੇ ਹੈ ਜੀ ਸਾਡੇ ਵੱਲੋਂ ਸੌਂਗ ਡੈਡੀਕੇਟ ਕਰ ਦੇਣਾ ਜੀ ਜ਼ਰੂਰ ਲਾਵਾਂਗੇ ਤੇ ਉਹ ਮੈਲਬਨ ਆਇਆ ਹੋਇਆ ਪੜ੍ਹਨ ਤੇ ਰੱਬ ਨੂੰ ਤਰੱਕੀਆਂ ਬਖਸ਼ੇ ਅੱਜ ਦੇ ਦਿਨ ਦੀਆਂ ਵਧਾਈਆਂ ਉਹਨੂੰ ਬਹੁਤ ਬਹੁਤ ਤੇ ਤੁਹਾਨੂੰ ਵੀ ਜੀ ਦਲਜੀਤ ਸਿੰਘ ਜੀ ਜਦੋਂ ਬੱਚੇ ਵੱਡੇ ਹੁੰਦੇ ਨੇ ਆਪਣੇ ਇੰਡੀਪੈਂਡੈਂਟ ਹੁੰਦੇ ਨੇ ਤਾਂ ਬੜਾ ਚੰਗਾ ਲੱਗਦਾ ਲਾਡੀ ਮੈਲਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਜੀ ਅੱਜ ਸਾਡਾ ਅਪ੍ਰੈਲ ਫੂਲ ਬਹੁਤ ਸੋਹਣਾ ਆ ਮੇਰੇ ਬੇਟੇ ਵਿਰਾਜ ਸਿੰਘ ਦਾ ਬਰਥਡੇ ਆ ਜੀ ਬਰਥਡੇ ਸੌਂਗ ਲਾ ਦਿਓ ਅੱਜ ਦੇਖੋ ਕਿੰਨੇ ਬਰਥਡੇ ਆ ਹਨਾ ਕਿਆ ਬਾਤ ਹੀ ਆ ਤੇ ਜ਼ਰੂਰ ਲਾਵਾਂਗੇ ਜੀ ਅਸੀਂ ਸਾਰਿਆਂ ਲਈ ਇੱਕ ਡੈਡੀਕੇਟ ਕਰਾਂਗੇ ਸੌਂਗ ਤੇ ਜਗਤਾਰ ਗਿੱਲ ਭਾਜੀ ਵੀ ਹਾਂਗਕਾਂਗ ਵਾਲੇ ਆ ਗਏ ਨੇ ਤੇ ਉਨ੍ਹਾਂ ਨੇ ਇੱਕ ਫੋਟੋ ਭੇਜੀ ਆ ਨਿਆਣੀ ਬਹਿਸ ਚ ਜਿੱਤਣ ਦੇ ਲਈ ਰਿਸ਼ਤੇ ਦਾ ਲਾ ਦਿੱਤੇ ਜਾਂਦੇ ਨੇ ਪਰ ਸਿਆਣੀ ਬਹਿਸ ਚ ਹਾਰ ਕੇ ਵੀ ਰਿਸ਼ਤੇ ਬਚਾ ਲਏ ਜਾਂਦੇ ਨੇ ਹਾਰ ਜਿੱਤ ਵਕਤੀ ਹੁੰਦੀ ਆ ਤੇ ਰਿਸ਼ਤੇ ਸਦਾ ਲਈ ਹੁੰਦੇ ਨੇ ਸ਼ੁਭ ਸਵੇਰ ਦੋਸਤੋ ਜਗਤਾਰ ਗਿੱਲ ਟੁੱਡੀ ਕੇ ਬਹੁਤ ਸੋਹਣੇ ਵਿਚਾਰ ਫੋਟੋ ਦੇ ਨਾਲ ਭੇਜ ਦਿਓ ਤੁਸੀਂ ਬਹੁਤ ਬਹੁਤ ਧੰਨਵਾਦ ਰਵਿੰਦਰ ਸਿੰਘ ਵੀ ਸਿਡਨੀ ਤੇ ਜੁੜ ਗਏ ਨੇ ਸਤਿ ਸ੍ਰੀ ਅਕਾਲ ਤੁਹਾਨੂੰ ਮੈਨੂੰ ਸਾਰੀ ਟੀਮ ਨੂੰ ਬੁਲਾ ਰਹੇ ਨੇ ਅਮਰੀਕ ਜੀ ਕਹਿੰਦੇ ਕਿ ਵੈਲਕਮ ਬੈਕ ਸਿਡਨੀ ਚ ਪੁੱਛ ਰਹੇ ਆ ਕਿੱਥੇ ਰਹਿੰਦੇ ਆ
ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਮਦੀਪ
ਹਾਂਜੀ
ਅਸੀਂ ਸਿਡਨੀ ਵਿਚ ਪ੍ਰੈਸਟਨ ਲਿਵਰਪੂਲ ਦੇ ਕੋਲ ਪ੍ਰੈਸਟਨ ਚ ਰਹਿੰਦੇ ਅਮਦੀਪ
ਜੀ ਪ੍ਰੈਸਟਨ ਹਾਂਜੀ ਲਿਵਰਪੂਲ ਦੇ ਲਾਗੇ ਨੇ ਤੇ ਯੋਗੇਸ਼ ਠਾਕੁਰ ਜਪਾਨ ਤੋਂ ਵੀ ਆ ਗਏ ਨੇ ਤੇ ਉਨ੍ਹਾਂ ਨੇ ਇਕ ਚੁਟਕਲਾ ਭੇਜਿਆ ਤੇ ਉਹ ਉਨ੍ਹਾਂ ਨੇ ਨਾ ਇਕ ਬੇਨਤੀ ਕੀਤੀ ਆ ਹਿੰਦੀ ਚ ਸੁਣਾ ਦਵਾਂ ਤੇ ਉਹ ਬੇਨਤੀ ਹੈਗੀ ਆ ਇਕ ਬੇਨਤੀ ਆ ਕਹਿੰਦੇ ਸ਼ਾਦੀ ਸ਼ੁਦਾ ਆਦਮੀ ਕੋ ਅਪ੍ਰੈਲ ਫੂਲ ਨਾ ਮਨਾਏ ਕਿਉਂਕਿ ਉਸੇ ਸਸੁਰਾਲ ਵਾਲੋ ਨੇ ਪਹਿਲੇ ਹੀ ਬਣਾ ਦਿਆ ਹੈ ਹਾਂਜੀ ਇਹ ਜਾਰੀ ਪਤਾ ਕਿਨ ਕੀਤੀ ਬੇਨਤੀ ਜਨਹਿਤ ਮੈਂ ਜਾਰੀ ਕੀ ਹੈ ਅਖਿਲ ਭਾਰਤੀਆ ਸਸੁਰਾਲ ਪੀੜਿਤ ਦਮਾਦ ਸੰਘ ਨੇ ਹਾਂਜੀ ਅਕਲ ਭਾਰਤੀ
ਉਹੀ ਜਗੇਸ਼ ਠਾਕਰ ਜਿਨ੍ਹਾਂ ਨੇ ਇੱਕ ਵਾਰੀ ਚੁਟਕਲਾ ਸੁਣਾਇਆ ਸੀ
ਲੱਸੀ ਵਾਲਾ
ਦੁੱਧ ਵਾਲੀ ਖਾਣੀ
ਜਾਣਾ ਆਪਾਂ ਇਹਨਾਂ ਦੇ ਜਪਾਨ ਜਾਣਾ ਜਪਾਨ
ਜਾਣਾ ਇਹਨਾਂ ਨੇ ਨਿਮੰਤਰਣ ਦਿੱਤਾ ਹੈ ਸਾਨੂੰ
ਹਾਂਜੀ ਹਾਂਜੀ
ਹੁਣ ਪੂਰਾ ਕਰਨਾ
ਨਹੀਂ ਬਹੁਤ ਪ੍ਰੇਮ ਪਿਆਰ ਕਰਦੇ ਨੇ ਜੀ ਹਮੇਸ਼ਾ ਸਾਨੂੰ ਯਾਦ ਕਰਦੇ ਨੇ ਮੈਸੇਜ ਭੇਜਦੇ ਨੇ ਤੇ ਬਹੁਤ ਚੰਗੇ ਸਾਰੇ ਭਰਾ ਮਤਲਬ ਜਿੰਨੇ ਵੀ ਉੱਥੇ ਇਹਨਾਂ ਦਾ ਗਰੁੱਪ ਹੈ ਬਹੁਤ ਨਾਈਸ ਤੇ ਨਵੀ ਕਹਿੰਦੇ ਨੇ ਕਿ ਹੁਣ ਕਵਿਤਾ ਦਾ ਜੋ ਕਰਨਾ ਭਾਜੀ ਹੁਣ ਤੁਸੀਂ ਹੀ ਕਰਨਾ ਕਰਾਂਗੇ ਜੀ ਕਰਾਂਗੇ ਜੀ ਹੁਣ ਏਦਾਂ ਇਹਦੀ ਮੈਂ ਬਣਾ ਕੇ ਨਾ ਇਹਦੀ ਸ਼ਾਰਟ ਬਣਾ ਕੇ ਵਧੀਆ ਮੈਂ ਕਰੂੰਗਾ ਇਹਨੂੰ ਅੱਜ ਤੇ ਮਨਦੀਪ ਸਿੰਘ ਵੀ ਹੱਸ ਰਹੇ ਨੇ ਜੀ ਕਹਿੰਦੇ ਕਿ ਔਸਕਰ ਮਿਲਣਾ ਚਾਹੀਦਾ ਜੀ ਨਵੀ ਨੂੰ ਬਹੁਤ ਵਧੀਆ ਕਵਿਤਾ ਭੇਜੀ ਆ। ਰਾਜਵਿੰਦਰ ਖੱਕ ਵੀ ਖੁਸ਼ ਹੋ ਰਹੇ ਨੇ, ਉਹ ਵੀ ਹਾਜ਼ਰ ਹੈ ਜੀ, ਕਹਿੰਦੇ ਪ੍ਰੋਗਰਾਮ ਦੇ ਵਿਚ ਆਓ ਜੀ, ਸਾਰਿਆਂ ਦਾ ਸਵਾਗਤ ਹੈ। ਸੋ ਲਓ ਦੋਸਤੋ, ਤੁਹਾਡੇ ਜਿਹੜੇ ਨੇ ਸੁਨੇਹੇ ਆਪਾਂ ਸਾਂਝੇ ਕਰਤੇ ਸਾਰੇ ਸਰੋਤਿਆਂ ਦੇ ਨਾਲ, ਤੇ ਸਾਰਿਆਂ ਦੀ ਜਿਹੜੀ ਹਾਜ਼ਰੀ ਆ ਪ੍ਰੋਗਰਾਮ ਦੇ ਵਿਚ ਜੁਆਇਨ ਕਰਨ ਦੀ ਲੱਗ ਗਈ ਆ, ਤੇ ਨਾਲ ਦੀ ਨਾਲ ਹੁਣ ਆਪਾਂ ਥੋੜੀਆਂ ਖ਼ਬਰਾਂ ਵੱਲ ਨੂੰ ਵੀ ਝਾਤੀ ਮਾਰ ਲੈਣਾ ਕਿ ਦੀਨ ਦੁਨੀਆਂ ਦੇ ਵਿਚ ਕੀ ਹੋ ਰਿਹਾ ਹੈ। ਅਮਰੀਕ ਜੀ, ਮੰਦਭਾਗੀਆਂ ਖ਼ਬਰਾਂ ਆਸਟ੍ਰੇਲੀਆ ਤੋਂ ਇਹ ਆ ਕਿ ਦੋ ਜਿਹੜੇ ਵਿਅਕਤੀ ਮਾਰੇ ਗਏ ਨੇ ਆਸਟ੍ਰੇਲੀਆ ਦੇ ਵਿਚ ਸਾਈਕਲੋਨ ਡੈਬੀ ਤੋਂ ਪ੍ਰਭਾਵਿਤ ਹੜਾਂ ਦੇ ਕਾਰਨ, ਔਰ ਦੂਜੀ ਬਾਡੀ ਵੀ ਲੱਭ ਲਈ ਗਈ ਆ। ਸੋ ਇਹ ਬੜੀ ਮਾੜੀ ਖ਼ਬਰ ਹੈ, ਪਰ ਇਸ ਦਾ ਜਿਹੜਾ ਨੁਕਸਾਨ ਹੈ ਇਹ ਮੀਹਾਂ ਦਾ ਬਹੁਤ ਜ਼ਿਆਦਾ ਹੋਇਆ। ਕਈ ਫਸਲਾਂ ਜਿਹੜੀਆਂ ਨੇ ਤਬਾਹ ਹੋ ਗਈਆਂ ਨੇ, ਜਿਨ੍ਹਾਂ ਨੂੰ 4-5 ਮਹੀਨੇ ਲੱਗਣਾ ਮੁੜ ਕੇ ਦੁਬਾਰਾ ਸਬਜ਼ੀਆਂ ਵਗੈਰਾ ਨੂੰ, ਤੇ ਜਿਹੜੀ ਅੰਬਾਂ ਦੀ ਖੇਤੀ ਨੂੰ ਬੜਾ ਪ੍ਰਭਾਵ ਪਿਆ ਜੀ। ਔਰ ਮੈਂ ਸਵੇਰੇ ਹੀ ਸੁਣ ਰਿਹਾ ਸੀ ਐਗਰੀਕਲਚਰ ਰਿਪੋਰਟ ਦੇ ਵਿਚ ਕਿ ਅੰਬਾਂ ਨੂੰ ਦੁਬਾਰਾ ਫੇਰ ਮੁੜ ਕੇ ਆਪਣੀ ਲੀਹ ਤੇ ਲਿਆਉਣ ਦੇ ਲਈ 5 ਤੋਂ ਲੈ ਕੇ 7 ਸਾਲ ਲੱਗ ਸਕਦੇ ਨੇ। ਇਕੱਲੇ ਅੰਬ ਹੀ ਨਹੀਂ, ਹੋਰ ਜਿਹੜੀਆਂ ਫਸਲਾਂ ਨੇ, ਐਵੋਕਾਡੋ ਜਿਹੜੀਆਂ ਮਤਲਬ ਹਾਰਟੀਕਲਚਰ ਬੇਸਡ ਨੇ, ਫਰੂਟ ਬੇਸਡ ਨੇ, ਸਟੋਨ ਫਰੂਟ ਆ, ਉਹਨਾਂ ਨੂੰ ਕਾਫੀ ਟਾਈਮ ਲੱਗੇਗਾ। ਅਮਰੀਕ ਜੀ, ਇਕ ਹੋਰ ਖ਼ਬਰ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੇ ਜਿਹੜੀ ਬਹੁਤ ਅਟਮੋਸਟ ਇੰਪੋਰਟੈਂਟ ਹੈ ਕਿ ਟਰਨਬੁਲ ਸਰਕਾਰ, ਆਸਟ੍ਰੇਲੀਆ ਦੀ ਸਰਕਾਰ ਜਿਹੜੀ ਆ, ਦੋ ਬਿੱਲ ਪੇਸ਼ ਕੀਤੇ ਸੀ ਉਨ੍ਹਾਂ ਨੇ ਪਿਛਲੇ ਹਫ਼ਤੇ ਸੈਨੇਟ ਦੇ ਵਿਚ, ਔਰ ਦੋ ਬਿੱਲਾਂ ਦੇ ਵਿਚੋਂ ਇਕ ਬਿੱਲ ਸੀਗਾ ਜਿਹੜਾ 18C ਰੇਸ਼ੀਅਲ ਡਿਸਕ੍ਰਿਮੀਨੇਸ਼ਨ ਐਕਟ ਦੀ ਸੋਧ ਕਰਨੀ, ਉਸ ਦੇ ਵਿਚੋਂ ਇਨਸਲਟ ਅਫੈਂਡ ਸ਼ਬਦ ਕੱਟ ਕੇ ਹਰਾਸ ਪਾਉਣਾ ਸੀਗਾ। ਇਸ ਦੇ ਨਾਲ ਕਾਫੀ ਮਤਲਬ ਫੇਰਬਦਲ ਹੋਣੀ ਸੀ, ਤੇ ਜਿਹੜੀ ਤੁਸੀਂ ਮਤਲਬ ਕਿਸੇ ਨੂੰ ਰੇਸ ਦੇ ਹਿਸਾਬ ਤੇ ਨਾਲ ਕਿਸੇ ਨੂੰ, ਜਿੱਦਾਂ ਹੁਣ ਸਾਨੂੰ ਕੋਈ ਕਹਿ ਦੇਵੇ ਬਲੱਡ ਇੰਡੀਅਨ ਕਹਿੰਦੇ ਵੀ ਆ, ਪਰ ਉਹ ਜੇ ਰਿਕਾਰਡ ਦੇ ਵਿਚ ਆ ਜਾਵੇ ਤਾਂ ਉਹ ਇਕ ਅਫੈਂਸ ਹੈ, ਉਹ ਕ੍ਰਿਮੀਨਲ ਅਫੈਂਸ ਹੈ। ਸੋ ਉਹਨੂੰ ਉਹ ਕੱਢਣਾ ਚਾਹੁੰਦੇ ਸੀ, ਤੇ ਉਹ ਜਿਹੜਾ ਬਿੱਲ ਹੈ ਉਹ ਫੇਲ ਹੋ ਗਿਆ, ਵੋਟ ਪਈ ਆ ਤੇ ਉਹ ਫੇਲ ਹੋ ਗਿਆ। ਤੇ ਦੂਸਰਾ ਬਿੱਲ ਸੀਗਾ ਜਿਹੜਾ ਕੰਪਨੀ ਟੈਕਸ ਜਿਹੜਾ ਆ 30% ਤੋਂ ਲੈ ਕੇ 25% ਕਰਨ ਦਾ, ਜਿਹੜਾ ਕਿ 2-3 ਸਾਲ ਤੋਂ ਚੱਲ ਰਿਹਾ ਸੀ। ਜਿਹੜੀ ਵੀ ਪਾਰਟੀ ਆਉਂਦੀ ਆ ਉਹ ਇਹੀ ਕਹਿੰਦੀ ਆ ਕਿ ਕੰਪਨੀ ਟੈਕਸ ਘਟਾਉਣਾ ਪੈਣਾ। ਉਸਦੇ ਕਾਰਨ ਕੀ ਆ? ਉਸਦੇ ਕਾਰਨ ਤੁਸੀਂ ਭਲੀ ਪੰਥੀ ਜਾਣਦੇ ਹੋ, ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਦੁਨੀਆਂ ਦੇ ਵਿਚ ਵੱਖਰੇ ਵੱਖਰੇ ਕੰਟਰੀਆਂ ਦੇ ਵਿਚ ਜਿਹੜਾ ਕੰਪਨੀ ਟੈਕਸ ਕਿਤੇ 18% ਵੀ ਆ। ਆਪਾਂ ਪਹਿਲਾਂ ਡਿਟੇਲ ਚ ਵੀ ਤੁਸੀਂ ਥੋੜਾ ਇਹਦੇ ਬਾਰੇ ਦੱਸੋਗੇ। ਹੁਣ ਜਿਹੜੀ ਲੇਟੈਸਟ ਖ਼ਬਰ ਇਹ ਹੈ ਕਿ $50 million ਤੱਕ ਦੀ ਜਿਹੜੀ ਕੰਪਨੀਆਂ ਨੇ ਉਨ੍ਹਾਂ ਦਾ 25% ਕੀਤਾ ਗਿਆ।
ਜੀ ਅਮਦੀਪ, ਮੇਰੇ ਖਿਆਲ ਦੇ ਵਿਚ ਜਿੱਥੋਂ ਤੱਕ ਅਸੀਂ ਕਲਾਸਰੂਮ ਦੇ ਵਿਚ ਪੜ੍ਹਾਈ ਦਾ, ਇਕਨੋਮਿਕਸ ਦੇ ਵਿਚ, ਬਿਜ਼ਨਸ ਸਟੱਡੀ ਦੇ ਵਿਚ, ਦੂਜੇ ਸਬਜੈਕਟ ਦੇ ਵਿਚ ਕਈ ਵਾਰੀ ਪੜ੍ਹਾਉਣਾ ਪੈਂਦਾ ਸਾਨੂੰ, ਕੰਪਨੀ ਟੈਕਸਿਸ ਟੈਕਸੇਸ਼ਨ ਸਿਸਟਮ ਦੇ ਬਾਰੇ ਪੜ੍ਹਾਉਣਾ ਪੈਂਦਾ ਆ, ਤੇ ਉਹਦੇ ਵਿਚ 3 ਤਰ੍ਹਾਂ ਦੇ ਟੈਕਸੇਸ਼ਨ ਸਿਸਟਮ ਹੁੰਦੇ ਆ। ਹੁੰਦਾ ਫਲੈਟ ਟੈਕਸ, ਜਿਹੜਾ ਕਿ ਟੈਕਸ ਜਿੰਨੀ ਮਰਜ਼ੀ ਇਨਕਮ ਹੋਵੇ ਤੁਹਾਡੇ ਉਹ ਟੈਕਸ ਵੱਧਦਾ ਨਹੀਂ ਹੈ। ਇੱਕ ਹੁੰਦਾ ਕਿ ਰਿਗਰੈਸਿਵ ਟੈਕਸ, ਜਿੱਦਾਂ ਜਿੱਦਾਂ ਤੁਹਾਡੀ ਇਨਕਮ ਵੱਧਦੀ ਜਾਂਦੀ ਆ ਉਦਾਂ ਉਦਾਂ ਤੁਹਾਡੇ ਤੇ ਉਹ ਟੈਕਸ ਘਟੀ ਜਾਂਦਾ। ਇੱਕ ਹੁੰਦਾ ਪ੍ਰੋਗਰੈਸਿਵ ਟੈਕਸ ਕਿ ਜਿੱਦਾਂ ਜਿੱਦਾਂ ਤੁਹਾਡੀ ਇਨਕਮ ਵੱਧਦੀ ਜਾਂਦੀ ਉਹ ਟੈਕਸ ਲੈਵਲ ਵੀ ਤੁਹਾਡਾ ਵੱਧਦਾ ਜਾਂਦਾ। ਲੇਕਿਨ ਇੱਕ ਸਟੱਡੀਜ਼ ਰੀਸੈਂਟਲੀ ਆਈ ਆ ਅਖਬਾਰਾਂ ਵਿਚ, ਤੁਸੀਂ ਦੇਖੀ ਹੋਏਗੀ ਜਾਂ ਇਹ ਆਮ ਧਾਰਨਾ ਵੀ ਆ ਕਿ ਜਿਹੜੀਆਂ ਕੰਪਨੀਜ਼ ਹੁੰਦੀਆਂ, ਜਿਹੜੇ ਬਿਜ਼ਨਸਿਸ ਹੁੰਦੇ ਆ, ਇਹ ਬੈਕਬੋਨ ਹੁੰਦੇ ਆ ਇਕਾਨਮੀ ਦੇ ਜਾਂ ਆਰਥਿਕਤਾ ਦੇ। ਇਹਨਾਂ ਦੇ ਆਧਾਰ ਤੇ ਜਿਹੜੀ ਇਨਕਮ ਜਨਰੇਟ ਹੁੰਦੀ ਆ, ਇਹਨਾਂ ਨੇ ਇੰਪਲਾਇਮੈਂਟ ਸੋਸਾਇਟੀ ਨੂੰ, ਜਿਹੜੀ ਦੇਸ਼ ਨੂੰ ਦੇਣੀ ਹੁੰਦੀ ਆ, ਲੋਕਾਂ ਨੂੰ ਦੇਣੀ ਹੁੰਦੀ ਆ। ਤੇ ਜਿਹੜੀ ਮਾਡਰਨ ਸੋਚ ਆ ਉਹਦੇ ਵਿਚ ਆ ਕਿ ਜੇ ਕੰਪਨੀਆਂ ਤੇ ਤੁਸੀਂ ਟੈਕਸ ਘੱਟ ਲਾਓਗੇ ਤਾਂ ਉਹ ਐਕਸਪੈਂਡ ਜ਼ਿਆਦਾ ਹੋਣਗੀਆਂ, ਉਹਨਾਂ ਦੇ ਰੈਵਨਿਊ ਜ਼ਿਆਦਾ ਵਧੇਗਾ, ਤੇ ਰੈਵਨਿਊ ਵਧਣ ਦੇ ਨਾਲ ਉਹ ਐਕਸਪੈਂਸ਼ਨ ਜ਼ਿਆਦਾ ਕਰਨਗੀਆਂ, ਆਪਣੇ ਆਪ ਐਕਸਪੈਂਡ ਕਰਨਗੀਆਂ ਕੰਪਨੀਆਂ ਨਾ, ਅੱਗੇ ਹੋਰ ਬਿਜ਼ਨਸ ਖੋਲਣਗੀਆਂ। ਜਦੋਂ ਜਦੋਂ ਹੋਰ ਬਿਜ਼ਨਸ ਐਕਸਪੈਂਡ ਹੋਣਗੇ ਤਾਂ ਲੋਕਾਂ ਨੂੰ ਜਿਹੜੀ ਰੁਜ਼ਗਾਰ ਦੀ ਮਾਤਰਾ ਉਹ ਜ਼ਿਆਦਾ ਮਿਲੇਗੀ ਤੇ ਇਕਾਨਮੀ ਦੇ ਵਿਚ ਅਨਇੰਪਲਾਇਮੈਂਟ ਰੇਟ ਘਟੇਗਾ। ਇੱਕ ਇਹ ਵਰਜਨ ਆ, ਥਾਟ ਆ ਜਿਹੜਾ ਕਿ ਪ੍ਰਸਾਰਿਤ ਕੀਤਾ ਜਾਂਦਾ ਜਾਂ ਪੇਸ਼ ਕੀਤਾ ਜਾਂਦਾ। ਤੇ ਉਸੇ ਆਧਾਰ ਤੇ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਕਹਿੰਦੀ ਆ ਕਿ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ ਜਿਹੜੀ ਕੰਪਨੀ ਟੈਕਸੇਸ਼ਨ ਆ ਉਹ ਘੱਟ ਕਰਾਂਗੇ ਤਾਂ ਕਿ ਰੁਜ਼ਗਾਰ ਦੇ ਮੌਕੇ ਜ਼ਿਆਦਾ ਮਿਲਣ ਤੇ ਬਿਜ਼ਨਸ ਐਕਸਪੈਂਡ ਹੋਣ। ਇਹ ਹੁੰਦਾ ਵੀ ਆ ਮਨਦੀਪ, ਜੇ ਤੁਸੀਂ ਜ਼ਿਆਦਾ ਟੈਕਸ ਲਾਈ ਜਾਓਗੇ ਬਿਜ਼ਨਸ ਤੇ ਤਾਂ ਕਈ ਵਾਰੀ ਉਹਨਾਂ ਦਾ ਜਿਹੜਾ ਐਟੀਚਿਊਡ ਹੁੰਦਾ ਨਾ ਉਹ ਫਿਰ ਉਹਨਾਂ ਦੇ ਉਤਸ਼ਾਹ ਜਿਹੜਾ ਘੱਟ ਜਾਂਦਾ, ਕਿਉਂਕਿ ਜਿੰਨੀ ਤੁਸੀਂ ਜ਼ਿਆਦਾ ਇਨਕਮ ਕਮਾਓਗੇ ਅਗਰ ਤੁਹਾਨੂੰ ਇਨਸੈਂਟਿਵ ਨਹੀਂ ਆ ਤੇ ਫਿਰ ਤੁਸੀਂ ਉਹਦੇ ਚ ਇੰਟਰਸਟ ਦਿਖਾਉਣਾ ਘੱਟ ਕਰ ਦਿੰਦੇ
ਆ। ਸੋਰੀ ਮੈਂ ਤੁਹਾਡੀ, ਅਮਰੀਕ ਜੀ ਮੈਂ ਤੁਹਾਡੀ ਗੱਲ ਕੱਟ ਰਿਹਾ, ਇਹ ਤਾਂ ਮਤਲਬ ਹਰ ਪਾਰਟੀ ਕਹਿੰਦੀ ਆ, ਪਰ ਜਦੋਂ ਹੁਣ ਮਤਲਬ ਇਸ ਪਾਰਟੀ ਨੇ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦਾ ਕਾਫੀ ਵਿਰੋਧ ਕੀਤਾ ਗਿਆ। ਯੂਨੀਅਨਸ ਜਿਹੜੀਆਂ ਨੇ ਲੇਬਰ ਪਾਰਟੀ ਨੂੰ ਸਪੋਰਟ ਕਰਦੀਆਂ ਉਹ ਬੜਾ ਵਿਰੋਧ ਕਰ ਰਹੀ, ਹਾਲਾਂਕਿ ਉਨ੍ਹਾਂ ਨੇ ਇਨੀਸ਼ੀਏਟ ਕੀਤਾ ਸੀਗਾ ਇਹ ਕੰਮ ਪਹਿਲਾਂ। ਸੋ
ਜੀ ਜੀ
ਉਹ ਕੀ ਉਹਨਾਂ ਨੂੰ ਪਤਾ ਨੀ ਹੁੰਦਾ ਬਈ ਇਸ ਤਰ੍ਹਾਂ ਜਿਹੜੀ ਫਿਰ ਸਕੇਅਰ ਕੈਂਪੇਨ ਚਲਾਈ ਜਾਂਦੀ ਆ, ਅਮੀਰ ਗਰੀਬ ਦਾ ਜਿਹੜਾ ਆ ਉਹ ਸ਼ੋਸ਼ਾ ਛੱਡਿਆ ਜਾਂਦਾ, ਉਹਦੇ ਵਿਚ ਕਾਰਡ ਖੇਲਿਆ ਜਾਂਦਾ, ਲਓ ਜੀ ਉਹ ਤਾਂ ਕੰਪਨੀਆਂ ਨੂੰ ਹੋਰ ਅਮੀਰ ਕਰੀ ਜਾਂਦੇ ਆ, ਇਹ ਤਾਂ ਜੀ ਆਹ ਕਰੀ ਜਾਂਦੇ ਆ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਜੀ ਅਮਨਦੀਪ, ਮੈਂ ਬਿਲਕੁਲ ਤੁਹਾਡੇ ਗੱਲ ਦੇ ਨਾਲ ਸਹਿਮਤ ਆ। ਜਿਹੜੇ ਯੂਨੀਅਨਿਜ਼ਮ ਹੈ ਨਾ, ਇਹ ਯੂਨੀਅਨਿਜ਼ਮ ਜਾਂ ਜਿਹਨੂੰ ਅਸੀਂ ਕਹਿੰਦੇ ਆ ਕਿ ਗਰੁੱਪ ਆਫ ਜਿਹੜਾ ਇੰਪਲੋਈਜ਼ ਆ ਉਹ ਇੱਕ ਯੂਨੀਅਨ ਬਣਾ ਲੈਂਦਾ ਤਾਂ ਕਿ ਆਪਣੇ ਰਾਈਟਸ ਨੂੰ ਪ੍ਰੋਟੈਕਟ ਰੱਖੇ। ਲੇਕਿਨ ਅੱਜ ਦੇ ਸੰਦਰਭ ਦੇ ਵਿਚ ਦਾ ਇਨ ਪ੍ਰੈਜੈਂਟ ਕੰਟੈਕਸਟ, ਇਹ ਯੂਨੀਅਨ ਜਿਹੜੀਆਂ ਆ ਉਹ ਜਿਹੜੀਆਂ ਇਕਾਨਮੀ ਨੂੰ ਖੋਰਾ ਲਾ ਰਹੀਆਂ, ਉਹ ਜਿਹੜਾ ਵਰਕ ਜਿਹੜਾ ਵਰਕ ਕਰਦੇ ਆ ਕੰਮ ਕਰਦੇ ਆ, ਕਈ ਵਾਰੀ ਯੂਨੀਅਨ ਕਈ ਕਈ ਹਜ਼ਾਰ ਘੰਟੇ ਕੰਮ ਨੂੰ ਰੋਕ ਦਿੰਦੀਆਂ, ਸਟਰਾਈਕ ਕਰ ਦਿੰਦੀਆਂ, ਜਾਂ ਸਟਰਾਈਕ ਦੇ ਨਾਲ ਪ੍ਰੋਸੈਸ਼ਨ ਕਰਦੀਆਂ, ਜਾਂ ਕੰਮ ਨਹੀਂ ਹੋਣ ਦਿੰਦੀਆਂ, ਜ਼ਿਆਦਾ ਪੈਸੇ ਜਿਹੜੇ ਵਰਕ ਦੀ ਤਨਖਾਹ ਵਧਾਉਣ ਦੀ ਕੋਸ਼ਿਸ਼ ਕਰਦੀਆਂ। ਕਿਉਂਕਿ ਕਈ ਵਾਰੀ ਇੱਦਾਂ ਹੁੰਦਾ, ਹੁਣ ਜਿੱਦਾਂ ਪੈਨਲਟੀ ਰੇਟ ਆ, ਸੈਟਰਡੇ ਸੰਡੇ ਨੂੰ ਪੈਨਲਟੀ ਰੇਟ ਹੋਣ ਦੇ, ਜ਼ਿਆਦਾ ਤਨਖਾਹ ਦੇਣ ਦੇ ਕਾਰਨ ਕਈ ਬਿਜ਼ਨੈਸ ਨੂੰ ਘਾਟਾ ਪੈਂਦਾ। ਉਹ ਕਹਿੰਦੇ ਜੇ ਸਾਨੂੰ ਘਾਟਾ ਪੈਂਦਾ ਤਾਂ ਫਿਰ ਅਸੀਂ ਸੈਟਰਡੇ ਸੰਡੇ ਬਿਜ਼ਨੈਸ ਖੋਲਣੇ ਨਹੀਂ ਹੈ, ਹਨਾ। ਯੂਨੀਅਨਸ ਕਹਿੰਦੀਆਂ ਕਿ ਜਿਹੜੀ ਪੈਨਲਟੀ ਰੇਟ ਹੈ ਉਹਨੂੰ ਜ਼ਿਆਦਾ ਵਧਾਉਣਾ ਚਾਹੀਦਾ, ਤੇ ਉਹਦੇ ਨਾਲ ਵੀ ਖੋਰਾ ਲੱਗਦਾ ਕਿ ਅਗਰ ਸੈਟਰਡੇ ਸੰਡੇ ਬਿਜ਼ਨਸ ਨਹੀਂ ਖੋਲਣਗੇ ਤਾਂ ਹਜ਼ਾਰਾਂ ਲੋਕਾਂ ਨੂੰ ਜਿਹੜਾ ਆ ਉਹ ਰੁਜ਼ਗਾਰ ਨਹੀਂ ਮਿਲੂਗਾ। ਕਈ ਕਈ ਇੱਦਾਂ ਦੇ ਹੁੰਦੇ ਸਟੂਡੈਂਟਸ ਹੈ ਫੋਰ ਐਗਜ਼ਾਮਪਲ, ਜਾਂ ਕਈ ਹੋਰ ਰਿਟਾਇਰੀ ਆ, ਉਹ ਆਪਣੀ ਇਨਕਮ ਨੂੰ ਵਧਾਉਣਾ ਚਾਹੁੰਦੇ ਆ, ਸੈਟਰਡੇ ਸੰਡੇ ਕੰਮ ਕਰਨਾ ਚਾਹੁੰਦੇ ਆ, ਬਿਜ਼ਨਸ ਹੁੰਦੇ ਬੰਦ ਕਿਉਂਕਿ ਉਹਨਾਂ ਨੂੰ ਤਨਖਾਹ ਜ਼ਿਆਦਾ ਦੇਣੀ ਪੈਂਦੀ, ਉਹ ਬੰਦ ਹੁੰਦੇ ਆ, ਫਿਰ ਉਹਨਾਂ ਨੂੰ ਕੰਮ ਨਹੀਂ ਮਿਲਦਾ।
ਉਹਨਾਂ ਕੋਲ ਵੀਕਐਂਡ ਹੀ ਹੁੰਦਾ, ਉਹਨਾਂ ਕੋਲ ਜ਼ਿਆਦਾ ਵੀਕਐਂਡ ਹੀ ਹੁੰਦਾ ਕੰਮ ਕਰਨ ਨੂੰ, ਹਨਾ।
ਉਹ ਵੀਕਐਂਡ ਡੇ ਹੁੰਦਾ ਕੰਮ, ਸਟੂਡੈਂਟਸ ਕੋਲ ਜ਼ਿਆਦਾ ਵੀਕਐਂਡ ਡੇ ਕੰਮ ਹੁੰਦਾ, ਕੰਮ ਕਰਨ ਨੂੰ ਕੰਮ ਹੁੰਦਾ। ਹੁਣ ਇਹਦੇ ਨਾਲ ਉਹਨਾਂ ਨੂੰ ਕੰਮ ਹੀ ਨੀ ਮਿਲਣਾ, ਜ਼ਿਆਦਾ ਰੇਟ ਲੈਣ ਦੀ ਥਾਂ ਤੁਹਾਨੂੰ ਕੁਛ ਵੀ ਨੀ ਮਿਲਦਾ, ਹਨਾ। ਤੇ ਮੇਰੇ ਖਿਆਲ ਦੇ ਵਿਚ ਜਿਹੜਾ ਯੂਨੀਅਨਿਜ਼ਮ ਹੈ, ਇੰਗਲੈਂਡ ਦੇ ਵਿਚ ਜਦੋਂ ਥੈਚਰ ਸਰਕਾਰ ਆਈ 1980ਆਂ ਦੇ ਵਿਚ, ਤਾਂ ਉਹਨਾਂ ਨੇ ਯੂਨੀਅਨਿਜ਼ਮ ਨੂੰ ਕਾਫੀ ਥੱਲੇ ਲਿਆਂਦਾ, ਤੇ ਹੁਣ ਯੂਨੀਅਨਿਜ਼ਮ ਇੰਗਲੈਂਡ ਦੇ ਵਿਚ ਬਹੁਤ ਘੱਟ ਆ। ਲੇਕਿਨ ਆਸਟ੍ਰੇਲੀਆ ਦੇ ਵਿਚ ਹਾਲੇ ਵੀ ਯੂਨੀਅਨਿਜ਼ਮ ਦਾ ਕਾਫੀ ਬੋਲਬਾਲਾ ਹੈ। ਤੇ ਮੈਂ ਆਪਣੇ ਅਨੁਭਵ ਤੋਂ ਦੇਖਿਆ, ਆਪਣੇ ਕੰਮ ਦੇ ਅਨੁਭਵ ਤੋਂ ਦੇਖਿਆ ਕਿ ਯੂਨੀਅਨ ਕੋਲ ਜਾਓ ਨਾ, ਤੁਹਾਡਾ ਕੋਈ ਕੰਮ ਹੁੰਦਾ ਹੀ ਨਹੀਂ ਹੈ। ਯੂਨੀਅਨ ਕੁਛ ਨਹੀਂ ਕਰਦੀ, ਸਿਰਫ ਪੈਸੇ ਲੋਕਾਂ ਤੋਂ ਇਕੱਠੇ ਕਰਦੀ ਹੈ, ਤੇ ਉਹਦੇ ਤੋਂ ਜ਼ਿਆਦਾ ਕੋਈ ਕੰਮ ਉਹ ਕਰਦੀ ਨਹੀਂ ਹੈ। ਤੇ ਜਿਹੜੀਆਂ ਵੀ ਸਰਕਾਰਾਂ ਯੂਨੀਅਨਿਜ਼ਮ ਦੀ ਪ੍ਰੋੜਤਾ ਕਰਦੀਆਂ ਆ, ਉਹ ਇੱਕ ਪਾਸੇ ਤਾਂ ਕਹਿੰਦੀਆਂ ਅਸੀਂ ਟੈਕਸ ਘਟਾਵਾਂਗੇ, ਲੇਕਿਨ ਉਹਨਾਂ ਨੇ ਸ਼ੁਰੂ ਕੀਤਾ ਹੁੰਦਾ, ਜਦੋਂ ਦੂਜੀ ਸਰਕਾਰ ਇਸ ਨੂੰ ਘਟਾਉਣ ਦੀ ਕੋਸ਼ਿਸ਼ ਕਰਦੀ ਆ, ਤੇ ਉਹਦੀ ਜਿਹੜੀ ਆਲੋਚਨਾ ਕੀਤੀ ਜਾਂਦੀ ਹੈ। ਜੀ ਅਮਨਦੀਪ
ਜੀ, ਅਮਰੀਕ ਜੀ, ਇਹ ਜਿਹੜਾ ਬਿੱਲ ਹੈ ਇਸ ਦੇ ਬਾਰੇ ਗੱਲ ਕਰ ਰਹੇ ਸੀ ਕਿ ਆਉਣ ਵਾਲੇ ਸਾਲ ਤੋਂ ਜਾਣੀ ਕਿ ਸ਼ਾਇਦ ਜਿਹੜਾ ਨੈਕਸਟ ਬਜਟ ਹੈ ਉਹਦੇ ਵਿਚ ਇਹ ਤਿੰਨ ਸਟੇਜਾਂ ਦੇ ਵਿਚ ਲਾਗੂ ਕਰੂ ਕੀਤਾ ਜਾਏਗਾ। ਤੇ ਪਹਿਲੀ ਸਟੇਜ ਦੇ ਵਿਚ $10 million ਤੱਕ ਜਿਹੜੀਆਂ ਕੰਪਨੀਜ਼ ਨੇ ਉਨ੍ਹਾਂ ਨੂੰ 2017 ਦੇ ਵਿਚ ਰਾਹਤ ਮਿਲੇਗੀ, ਉਸ ਤੋਂ ਅਗਲੇ ਸਾਲ $25 million ਤੱਕ, ਤੇ ਸ਼ਾਇਦ ਉਸ ਤੋਂ ਅਗਲੇ ਸਾਲ $50 million। ਸੋ ਤੀਜੇ ਸਾਲ $50 million ਵਾਲੀਆਂ ਕੰਪਨੀਆਂ ਨੂੰ ਰਾਹਤ ਮਿਲਣੀ ਸ਼ੁਰੂ ਹੋਏਗੀ। ਸੋ ਖੁਸ਼ੀ ਦੀ ਗੱਲ ਹੈ ਕਿ ਜਿਹੜੇ ਕੰਪਨੀ ਵਾਲੇ ਨੇ, ਕੰਪਨੀ ਖੋਲੀ ਹੋਈ ਆ, ਉਨ੍ਹਾਂ ਨੂੰ ਟੈਕਸ ਹੁਣ ਇੱਥੇ ਮੈਂ ਦੱਸ ਦਾਂਗੀ ਕਿ ਅਸੀਂ ਕੰਪਨੀ ਦੇ ਬਾਰੇ ਕਿਤੇ ਡਿਟੇਲ ਚ ਗੱਲ ਕਰਾਂਗੇ। ਕੰਪਨੀ ਦੇ ਵਿਚ ਤੁਸੀਂ ਆਪਣੀ ਆਮਦਨ ਕੱਢ ਸਕਦੇ ਹੋ, ਤੇ ਤੁਸੀਂ ਉਨੀ ਕੱਢ ਸਕਦੇ ਹੋ ਕਿ ਘੱਟ ਟੈਕਸ, ਬਾਕੀ ਜਿਹੜਾ ਟੈਕਸ ਆ ਉਹ ਤੁਸੀਂ ਕੰਪਨੀ ਦੇ ਥਰੂ ਦੇ ਸਕਦੇ ਹੋ 25% ਹੁਣ ਅਗਲੇ ਸਾਲ ਤੋਂ। ਤੇ ਜਿਹੜਾ ਫਿਰ ਕੋਈ ਐਸੈਟ ਲੈਣਾ, ਕੋਈ ਚੀਜ਼ ਲੈਣੀ ਆ, ਤੁਸੀਂ ਫਿਰ ਆਪਣਾ ਪਰਸਨਲ ਨਹੀਂ ਲੈਣਾ ਉਹਦੇ ਵਿਚੋਂ, ਤੇ ਉਹ ਕੰਪਨੀ ਦੇ ਥਰੂ ਲੈਣਾ ਹੈ। ਇਸ ਦੇ ਨਾਲ ਕੀ ਹੁੰਦਾ ਕਿ ਕੰਪਨੀ ਮਾਲਕ ਬਣਦੀ ਆ, ਤੇ ਮਾਲਕ ਤਾਂ ਇਨਡਾਇਰੈਕਟਲੀ ਤੁਸੀਂ ਹੁੰਦੇ ਹੋ, ਪਰ ਕੰਪਨੀ ਦੇ ਥਰੂ ਉਹ ਚੱਲਦਾ ਆ, ਤੇ ਉਹ ਵਧਣ ਦਾ ਵੀ ਮੌਕਾ ਮਿਲਦਾ। ਟਰੱਸਟ ਮੀ ਕਿ ਅਗਰ ਤੁਸੀਂ ਆਪਣੀ ਆਮਦਨ ਥਾਂ ਸੇ ਰੱਖੋ ਤਾਂ ਤੁਸੀਂ ਕੰਪਨੀ ਨੂੰ ਆਪਣੀ ਨੂੰ ਵਧਾਓ। ਕੰਪਨੀ ਕੀ ਹੈ? ਯੂ ਆਰ ਗਰੁੱਪ ਆਫ ਪੀਪਲ ਔਰ ਯੂ ਆਰ ਐਂਟੀ। ਉਹ ਐਂਟੀ ਜਿਹੜੀ ਐਕਸਪੈਂਡ ਕਰਦੀ ਹੈ, ਲੇਟਰ ਆਨ ਕੋਈ ਚੀਜ਼ ਵੇਚਣੀ ਜਾਂ ਕਰਨੀ ਹੈ, ਤੁਸੀਂ ਕੰਪਨੀ ਵੇਚ ਦਿਓ ਤਾਂ ਤੁਹਾਡੇ ਐਸੈਟ ਵਗੈਰਾ ਸਾਰੇ ਉਹਦੇ ਵਿਚ ਉਹਨੂੰ ਬਿਲਡਅਪ ਕਰਕੇ। ਸੋ ਇਟਸ ਵੈਰੀ ਇੰਟਰਸਟਿੰਗ ਜੇ ਇਹਦੇ ਵਿਚ ਡਿਟੇਲ ਚ ਜਾਣਾ ਅਮਰੀਕ ਜੀ। ਤੇ ਨਾਲ ਦੀ ਨਾਲ ਜਿਹੜੀਆਂ ਭਾਰਤ ਦੀਆਂ ਖ਼ਬਰਾਂ ਵੀ ਆਪਾਂ ਸ਼ੇਅਰ ਕਰਨੀਆਂ, ਪਰ ਸਮਾਂ ਥੋੜਾ ਜਿਹਾ ਇਜਾਜ਼ਤ ਹਜੇ ਨਹੀਂ ਦੇ ਰਿਹਾ, ਤੇ ਇਧਰ ਆਪਾਂ ਮੈਸੇਜ ਵੀ ਨਾਲ ਦੀ ਨਾਲ ਲੈਣੇ ਆ। ਰਾਜਵਿੰਦਰ ਖੱਕ ਉਹਨਾਂ ਨੇ ਫੋਟੋ ਭੇਜੀ ਹੈ ਧੁੰਮਾ ਸਾਹਿਬ ਦੀ, ਤੇ ਉਹਨਾਂ ਦੇ ਮੂੰਹ ਦੇ ਉੱਤੇ ਕੈਪਸ਼ਨ ਲਾਇਆ ਹੋਇਆ, ਕਹਿੰਦੇ ਜੇ ਕੈਪਟਨ ਨੇ ਮੈਨੂੰ ਸਮਾਰਟ ਫੋਨ ਨਾ ਦਿੱਤਾ ਨਾ ਤਾਂ ਮੈਨੂੰ ਮਜਬੂਰਨ ਚ ਵੀਲ ਲਗਾਉਣੀ ਪੈਣੀ। ਇੱਕ ਚੁਟਕਲਾ ਭੇਜਿਆ ਜੀ ਵਰਿੰਦਰ ਚੀਮਾ ਨੇ, ਨਾਲੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ।
ਅੱਛਾ ਜੀ।
ਕਹਿੰਦੇ ਵੀ ਹੈਪੀ ਨਾ ਬਾਹਰੋਂ ਭੱਜਿਆ ਆਂਦਾ ਤੇ ਆਪਣੀ ਘਰ ਵਾਲੀ ਨੂੰ ਕਹਿੰਦਾ ਨਾ, ਜੋ ਉਹ ਬੱਚਿਆਂ ਨੂੰ ਪੜ੍ਹਾਉਂਦੀ ਹੁੰਦੀ ਆ, ਕਹਿੰਦੀ ਭਾਗਵਾਨ ਨੇ ਬਾਪੂ ਪੂਰਾ ਹੋ ਗਿਆ, ਪਿੰਡ ਜਾਣਾ ਪੈਣਾ। ਬਾਪੂ ਪੂਰਾ ਹੋ ਗਿਆ ਪਿੰਡ ਜਾਣਾ ਪੈਣਾ ਹੁਣ ਉਹ ਜਿਹੜੀ ਘਰ ਵਾਲੀ ਆ ਉਹ ਕਹਿੰਦੀ ਦਫਾ ਹੁਣੇ ਨੇ ਹੁਣੇ ਮਰਨਾ ਸੀ ਜਵਾਕਾਂ ਦੇ ਪੇਪਰ ਤਾਂ ਹੋ ਲੈਣ ਦਿੰਦਾ ਤੇ ਹੈਪੀ ਕਹਿੰਦਾ ਭਾਗਵਾਨ ਨੇ ਕਹਿੰਦਾ ਭਾਗਵਾਨ ਨੇ ਮੇਰਾ ਨੀ ਤੇਰਾ ਬਾਪੂ ਮਰਿਆ ਪਤਨੀ ਕਹਿੰਦੀ ਹਾਏ ਬਾਪੂ ਖੈਰ ਹੁਣ ਤਾਂ ਜਾਣਾ ਹੀ ਪੈਣਾ ਤੇ ਸਤਿ ਸ੍ਰੀ ਅਕਾਲ ਸਾਨੂੰ ਬੁਲਾ ਰਹੇ ਨੇ ਰਜਿੰਦਰ ਸਿੱਧੂ ਯੰਗ ਵਾਲੇ ਯੰਗ ਸ਼ਹਿਰ ਦਾ ਨਾਂ ਹੈ ਜੀ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਕਹਿੰਦੇ ਅਪ੍ਰੈਲ ਫੂਲ ਵਾਲਾ ਜੋਕ ਬਹੁਤ ਵਧੀਆ ਸੀ ਮੈਂ ਆਪਣੀ ਵਾਈਫ ਨਾਲ ਬੈਠਾ ਚਾਹ ਪੀ ਰਿਹਾ ਸੀ ਚਲੋ ਜੀ ਦੇਖੋ ਤੁਹਾਨੂੰ ਸਵੇਰੇ ਸਵੇਰੇ ਹੱਸਣ ਦਾ ਮੌਕਾ ਮਿਲ ਗਿਆ ਤੇ ਇਧਰ ਜਸਵੰਤ ਸਿੰਘ ਕੈਨਵਰ ਵਾਲੇ ਨੇ ਰਿਪੋਰਟ ਭੇਜੀ ਆ ਕਿ ਸਿਡਨੀ ਦੀ ਜਿਹੜੀ ਪਾਪੂਲੇਸ਼ਨ ਹੈ 5 ਮਿਲੀਅਨ ਤੋਂ ਉੱਤੇ ਟੱਪ ਗਈ ਹੈ ਜੀ ਇਹ ਸੱਚੀ ਗੱਲ ਹੈ ਜੀ ਅਮਰੀਕ ਜੀ
ਜੀ ਜੀ ਅਮਰੀਕ ਬਿਲਕੁਲ ਸੱਚੀ ਗੱਲ ਹੈ ਜਿੱਦਾਂ ਸਿਡਨੀ ਵਿਚ ਐਕਸਟੈਂਸ਼ਨ ਹੋ ਰਹੀ ਆ ਆਊਟਰ ਸਬਰਬਸ ਦੇ ਵਿਚ ਇੱਦਾਂ ਦਾ ਲੱਗਦਾ ਹੈ ਕਿ 5 ਮਿਲੀਅਨ ਤੋਂ ਜ਼ਿਆਦਾ ਪਾਪੂਲੇਸ਼ਨ ਹੋ ਗਈ ਆ ਜਦੋਂ ਅਸੀਂ ਅਮਨਦੀਪ ਇੱਥੇ ਆਏ ਸੀ ਉਦੋਂ ਕੋਈ 4.5 ਮਿਲੀਅਨ ਪਾਪੂਲੇਸ਼ਨ ਹੁੰਦੀ ਸੀ ਜੇ ਓਵਰਆਲ ਦੇਖਿਆ ਜਾਵੇ ਤਾਂ ਜ਼ਿਆਦਾ ਐਕਸੀਲਰੇਸ਼ਨ ਨਹੀਂ ਹੈ ਇਹ ਅੱਧਾ ਕੁ ਮਿਲੀਅਨ ਜਾਂ ਮਿਲੀਅਨ ਦੇ ਕਰੀਬ 20-25 ਸਾਲ ਦੇ ਵਿਚ ਜਿਹੜੀ ਪਾਪੂਲੇਸ਼ਨ ਉਹਦੇ ਵਿਚ ਇਨਕਰੀਜ਼ ਹੋਈ ਹੈ
ਜੀ ਅਮਨਦੀਪ ਜੀ ਤੇ ਰਾਜਵਿੰਦਰ ਖਾਖੂ ਨੇ ਸਵਾਲ ਪੁੱਛਿਆ ਕਿ ਭਾਜੀ ਯੂਨੀਅਨ ਤੇ ਐਸੋਸੀਏਸ਼ਨ ਚ ਟੈਕਨੀਕਲ ਡਿਫਰੈਂਸ ਕੀ ਹੁੰਦਾ ਹੈ ਜੀ ਐਸੋਸੀਏਸ਼ਨ ਦੇ ਵਿਚ ਟੈਕਨੀਕਲ ਡਿਫਰੈਂਸ ਇਹ ਹੁੰਦਾ ਹੈ ਕਿ ਐਸੋਸੀਏਸ਼ਨ ਰਜਿਸਟਰਡ ਆਰਗੇਨਾਈਜੇਸ਼ਨ ਹੁੰਦੀ ਹੈ ਜੀ ਆਸਟ੍ਰੇਲੀਆ ਦੀ ਸਰਕਾਰ ਦੀ ਤੇ ਉਹਦੇ ਵਿਚ ਤੁਹਾਨੂੰ ਪੂਰਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ ਆਡਿਟ ਹੁੰਦਾ ਸਾਰਾ ਕੁਝ ਹੁੰਦਾ ਪਰ ਟੈਕਸ ਵੀ ਲੱਗਦਾ ਜੇ ਨਹੀਂ ਵੀ ਲੱਗਦਾ ਪਰ ਯੂਨੀਅਨ ਜਿਹੜੀ ਹੈ ਯੂਨੀਅਨ ਉਹ ਇੰਪਲੋਈਜ਼ ਦੀ ਹੁੰਦੀ ਉਹਨੂੰ ਇੱਕ ਚੈਰਿਟੀ ਸਟੇਟਸ ਮਿਲਿਆ ਹੋਇਆ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਜੀ ਆਡਿਟ ਵੀ ਬਹੁਤ ਘੱਟ ਹੁੰਦਾ ਆ ਸੋ ਹੁਣ ਗੱਲਬਾਤ ਇਹ ਵੀ ਚੱਲ ਰਹੀ ਹੈ ਕਿ ਯੂਨੀਅਨਸ ਨੂੰ ਵੀ ਕੰਪਨੀ ਦੇ ਰੂਲ ਜਿਹੜੇ ਤੇ ਉਹਨਾਂ ਨੂੰ ਉੱਥੇ ਲਿਆਂਦਾ ਜਾਵੇ ਤਾਂ ਕਿ ਉਹਨਾਂ ਦੀ ਅਕਾਉਂਟੇਬਿਲਟੀ ਹੋਵੇ ਕਿਉਂਕਿ ਪਿੱਛੇ ਜੇ ਹੇਡਨ ਰਾਇਲ ਕਮਿਸ਼ਨ ਬੈਠਾ ਸੀ ਤੇ ਉਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਧਾਂਦਲੀਆਂ ਯੂਨੀਅਨਸ ਦੀਆਂ ਸਾਹਮਣੇ ਲਿਆਂਦੀਆਂ ਸੀ ਤੇ ਯੂਨੀਅਨਸ ਦੇ ਵਿਚ ਮੈਨੂੰ ਇਹੀ ਫਰਕ ਲੱਗਿਆ ਕਿ ਯੂਨੀਅਨਸ ਐਸੋਸੀਏਸ਼ਨ ਦੇ ਵਿਚ ਕਿ ਉਨ੍ਹਾਂ ਦੀ ਜਿਹੜੀ ਕੰਪਲਾਇੰਸ ਹੈ ਆਡਿਟ ਦੇ ਮਾਮਲੇ ਵਿਚ ਟੈਕਸ ਆਫਿਸ ਦੇ ਮਾਮਲੇ ਚ ਉਹਦੇ ਵਿਚ ਬਹੁਤ ਵੱਡਾ ਅੰਤਰ ਹੈ ਬਾਕੀ ਤਕਰੀਬਨ ਐਸੋਸੀਏਸ਼ਨ ਦਾ ਯੂਨੀਅਨ ਜੀ ਕੀ ਕਹਿਣਾ
ਜੀ ਅਮਨਦੀਪ ਮੈਂ ਇਹਦੀ ਜੇ ਕਲਾਸਰੂਮ ਸਿਚੁਏਸ਼ਨ ਦੇਖੀ ਜਾਵੇ ਤਾਂ ਜਿਹੜੀ ਐਸੋਸੀਏਸ਼ਨ ਹੁੰਦੀ ਹੈ ਦਿਸ ਇਜ਼ ਅ ਗਰੁੱਪ ਆਫ ਇੰਪਲੋਇਰਸ ਜਿਹੜੀ ਯੂਨੀਅਨ ਹੁੰਦੀ ਹੈ ਦਿਸ ਇਜ਼ ਅ ਗਰੁੱਪ ਆਫ ਇੰਪਲੋਈਜ਼ ਇੱਦਾਂ ਹੁੰਦੀ ਹੈ ਜਿਹੜੀ ਜੇ ਬੇਸਿਕ ਜੇ ਡੈਫੀਨੇਸ਼ਨ ਤੁਸੀਂ ਦੇਣੀ ਹੋਵੇ ਇਹਦੀ ਬੇਸਿਕ ਵਿਆਖਿਆ ਕਰਨੀ ਹੋਵੇ ਇਹ ਤੁਸੀਂ ਤਾਂ ਕਾਫੀ ਡਿਟੇਲ ਦੇ ਵਿਚ ਗਏ ਹੋ ਹਰ ਜਾਂ ਟਰਸ਼ੀ ਲੈਵਲ ਦੀ ਡਿਸਕਸ਼ਨ ਹੁੰਦੀ ਜਿਹੜੀ ਤੁਸੀਂ ਕੀਤੀ
ਮੈਂ ਤਾਂ ਫਿਰ ਪੀ ਐਚ ਡੀ ਕੀਤੀ ਹੋਇਆ ਨਾ ਇਸ ਕਰਕੇ ਮੈਂ ਥੋੜਾ ਜਿਹਾ ਉੱਤੇ ਜਿਆਦਾ ਚੜ ਜਾਂਦਾ ਚਲੇ ਜਾਂਦਾ ਹਨਾ ਜਿਆਦਾ ਤਾਂ ਚਲੇ ਜਾਂਦਾ ਸਰ ਮਹਾਬਤ ਸਿੰਘ ਹੁਣੀ ਮੈਲਬਨ ਤੋਂ ਜੁੜੇ ਨੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ ਯੂਨੀਅਨ ਹੈਵ ਬਿਕਮ ਕੈਂਸਰ ਟੂ ਦਾ ਇਕਾਨਮੀ ਫਿਲਹਾਲ ਤਾਂ ਐਵੇਂ ਹੀ ਲੱਗ ਰਿਹਾ ਜੀ ਕਿ ਮਤਲਬ ਕਹਿ ਲੋ ਅੜਿੱਕਾ ਸਿਉਂ ਬਣਦੇ ਨੇ ਹਰੇਕ ਚੀਜ਼ ਦੇ ਵਿਚ ਹਰੇਕ ਕੰਮ ਦੇ ਵਿਚ ਤੇ ਕੋਈ ਆਪਣੇ ਇੰਪਲੋਈਜ਼ ਦੇ ਲਈ ਮੈਂਬਰਸ ਦੇ ਲਈ ਜ਼ਿਆਦਾ ਵਧੀਆ ਆਊਟਕਮ ਨਹੀਂ ਕੱਢ ਕੇ ਦਿੰਦੇ ਤੇ ਤਨੀ ਹੁਣਾਂ ਨੇ ਵੀ ਚੁਟਕਲੇ ਭੇਜੇ ਨੇ ਜੀ ਤੇ ਸਿਡਨੀ ਦੇ ਵਿਚ ਪਹਿਲਾ ਘਰ ਲੈਣ ਦੇ ਲਈ ਗੌਰਮੈਂਟ ਡਿਊਟੀ ਕਿੰਨੀ ਹੈ ਜੀ ਸਟੈਂਪ ਡਿਊਟੀ ਹੈ ਪਹਿਲਾ ਘਰ ਲੈਣ ਦੇ ਤਾਂ ਮੇਰਾ ਖਿਆਲ $20,000 ਤੱਕ ਮਾਫ਼ ਹੈ ਨਾ ਐਗਜੈਕਟ ਫਿਗਰ ਤਾਂ ਨਹੀਂ ਪਤਾ ਪਰ ਥੋੜੀ ਜੀ ਅਮਰੀਕ ਜੀ
ਜੀ ਅਮਨਦੀਪ ਮੇਰੇ ਖਿਆਲ ਦੇ ਵਿਚ ਸਟੇਟ ਟੂ ਸਟੇਟ ਡਿਫਰੈਂਸ ਇਹਦੇ ਵਿਚ ਸਟੈਂਪ ਡਿਊਟੀ ਦੇ ਵਿਚ ਜਿੱਥੇ ਤੱਕ ਤਸਮਾਨੀਆ ਦਾ ਸਵਾਲ ਹੈ ਨਾ ਤਸਮਾਨੀਆ ਦੇ ਵਿਚ ਜਿਹੜਾ ਫਸਟ ਹੋਮ ਬਾਇਰਸ ਹੈ ਉਹਨੂੰ ਕੋਈ ਸਟੈਂਪ ਡਿਊਟੀ ਨਹੀਂ ਦੇਣੀ ਪੈਂਦੀ ਤੇ ਫਸਟ ਹੋਮ ਬਾਇਰ ਨੂੰ ਤਸਮਾਨੀਆ ਦੇ ਵਿਚ ਮੈਨੂੰ ਪਤਾ ਕਿਉਂਕਿ ਮੇਰੇ ਬੱਚੇ ਨੇ ਉੱਥੇ ਘਰ ਲਿਆ ਰੀਸੈਂਟਲੀ ਤੇ $20,000 ਵੈਸੇ ਵੀ ਇਨਸੈਂਟਿਵ ਵੀ ਮਿਲਦਾ
ਅੱਛਾ ਮਤਲਬ ਐਕਸਟਰਾ ਵੀ ਮਿਲਦਾ ਤੇ ਕੋਈ ਸਟੈਂਪ ਡਿਊਟੀ ਵੀ ਨਹੀਂ ਦੇਣੀ ਪੈਂਦੀ ਦੱਸਿਓ ਜੀ ਨਿਊ ਸਾਊਥ ਵੇਲਜ਼ ਵਾਲਾ ਕੋਈ ਸੱਜਣ ਮਿੱਤਰ ਹੋਵੇ ਜਿਹਨੂੰ ਸਾਡੇ ਨਾਲੋਂ ਵੱਧ ਜਾਣਕਾਰੀ ਹੋਵੇ ਕਿ ਨਿਊ ਸਾਊਥ ਵੇਲਜ਼ ਦੇ ਵਿਚ ਕਿੰਨੀ ਸਟੈਂਪ ਡਿਊਟੀ ਮਾਫ਼ ਹੈ ਜੀ ਫਸਟ ਹੋਮ ਬਾਇਰ ਨੂੰ ਜ਼ਰੂਰ ਦੱਸਿਓ ਜੀ ਅਗਰ ਤੁਹਾਨੂੰ ਕੋਈ ਜਾਣਕਾਰੀ ਹੋਵੇ ਤਾਂ ਖ਼ਬਰਾਂ ਹੋਰ ਵੀ ਆਪਾਂ ਸਾਂਝੀਆਂ ਕਰਾਂਗੇ ਥੋੜੀ ਦੇਰ ਬਾਅਦ ਸਾਡੇ ਨਾਲ ਈਮੇਲ ਦੇ ਜ਼ਰੀਏ ਜਸਪ੍ਰੀਤ ਸਿੰਘ ਬੈਂਸ ਭਾਜੀ ਜੁੜ ਚੁੱਕੇ ਨੇ ਅਮਰੀਕਾ ਤੋਂ ਜਗਵੀਰ ਸਿੰਘ ਸੇਖੋਂ ਕੇਨਸ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਬਾਕੀ ਆਪਾਂ ਗੀਤ ਵੀ ਸੁਣਨੇ ਨੇ ਤੇ ਅੱਜ ਇਕ ਕੱਲ ਇਕ ਬੜਾ ਅਹਿਮ ਦਿਨ ਸੀ ਜੀ ਅੱਜ ਤਾਂ ਇਕ ਮਤਲਬ ਚਲੋ ਅਪ੍ਰੈਲ ਫੂਲ ਡੇ ਆ ਤੇ ਉਹ ਤਾਂ ਬਣੇ ਹੀ ਹੋਣੇ ਆ ਕੱਲ ਅਮਰੀਕ ਜੀ ਠੇਕੇ ਵੀ ਟੁੱਟੇ ਆ ਤੁਹਾਨੂੰ ਪਤਾ
ਜੀ ਅਮਨਦੀਪ ਕਾਫੀ ਠੇਕਿਆਂ ਦੀਆਂ ਵੀ ਰਿਪੋਰਟਸ ਆ ਰਹੀਆਂ ਸੀ ਮੈਂ ਕੱਲ ਜੀ ਟੀਵੀ ਪੰਜਾਬੀ ਲਾ ਕੇ ਵੇਖਿਆ ਤੇ ਕੱਲ ਮੈਂ ਆਪਣਾ ਜਿਹੜਾ ਪਿਛਲੀ ਸਰਕਾਰ ਦਾ ਟੀਵੀ ਹੁੰਦਾ ਸੀ
ਉਹ
ਵੀ ਲਾ ਕੇ ਦੇਖਿਆ
ਖਬਰਾਂ ਆ ਰਹੀ ਪਿਛਲੀ ਸਰਕਾਰ ਦਾ ਟੀਵੀ ਪੀਟੀਸੀ ਕਹਿ ਦੋ ਨਾ
ਹਾਂਜੀ ਪੀਟੀਸੀ ਹਾਂਜੀ ਹਾਂਜੀ ਪਿਛਲੀ ਸਰਕਾਰ ਦਾ ਟੀਵੀ ਪੀਟੀਸੀ ਦਾ ਯਾਦ ਭੁੱਲ ਗਿਆ ਪਿਛਲੀ ਸਰਕਾਰ ਦਾ ਟੀਵੀ ਯਾਦ ਰਿਹਾ ਤਾਂ ਮੈਂ ਕਿਹਾ ਕਿ ਪਿਛਲੀ ਸਰਕਾਰ ਦਾ ਟੀਵੀ ਜਿਹੜਾ ਉਹ ਸੁਣ ਕੇ ਦੇਖਿਆ ਤੇ ਉਹਦੇ ਵਿਚ ਕੋਈ ਸਰਕਾਰ ਦੀ ਖਬਰ ਨੀ ਆ ਰਹੀ ਸੀ ਸ਼ਰਾਬ ਦੇ ਠੇਕਿਆਂ ਦੀ ਨਿਲਾਮੀਆਂ ਦੀ ਜਾਂ ਕਿਹੜੇ ਠੇਕੇ ਵਿਕੇ ਕਿਹੜੇ ਠੇਕੇ ਨਹੀਂ ਵਿਕੇ ਕਿਹਦੀ ਬੋਲੀ ਹੋਈ ਕਿਹਨਾਂ ਤੇ ਲੋਕ ਨਹੀਂ ਪਹੁੰਚੇ ਸ਼ਰਾਬ ਪੰਜਾਬ ਦੇ ਬੰਦ ਰਹੀ ਏਦਾਂ ਦੀਆਂ ਖਬਰਾਂ ਉਹਦੇ ਤੇ ਆ ਰਹੀਆਂ ਸੀਆਂ ਉਹ ਲਾ ਕੇ ਦੇਖਿਆ ਲੇਕਿਨ ਉਹਦੇ ਵਿਚ ਕੋਈ ਖਾਸ ਕੋਈ ਵਧੀਆ ਦੇਖਣ ਵਾਲੀ ਚੀਜ਼ ਨੀ ਸੀ ਪੰਜ ਸੱਤ ਦਸ ਮਿੰਟ ਤੋਂ ਬਾਅਦ ਸਾਨੂੰ ਚੇਂਜ ਕਰਨਾ ਪੈਂਦਾ ਉਹ
ਨੋਰਮਲ ਗੀਤ ਸੁਣਾ ਦਈਏ ਇਹ ਬਾਕੀ ਵੈਸੇ ਜਿਹੜਾ ਗੀਤ ਹੁਣ ਸੁਣਾਉਣਾ ਇਹ ਬਹੁਤਿਆਂ ਦੇ ਲੱਗੇਗਾ ਜੀ ਸੋ ਮਾਫੀ ਚਾਹੁੰਦੇ ਹਾਂ ਮੈਂ ਗੀਤ ਬਹੁਤ ਦੇਰ ਤੋਂ ਨਾ ਹੋਲਡ ਕੀਤਾ ਸੀ ਵੀ ਐਵੇਂ ਲੋਕੀ ਹੋਰ ਪਾਸੇ ਨਾ ਲੈ ਜਾਣ ਤੇ ਚਲੋ ਮੈਂ ਤੁਹਾਨੂੰ ਇੱਕ ਗੀਤ ਸੁਣਾਉਣਾ ਜੀ ਨਛੱਤਰ ਗਿੱਲ ਦੀ ਆਵਾਜ਼ ਦੇ ਵਿਚ ਤੇ ਗੀਤ ਵੈਸੇ ਬਹੁਤ ਸੋਹਣਾ ਆ ਸੈਡ ਲਵ ਸੌਂਗ ਹੈ ਸੋ ਇਸ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਹੋਏਗੀ ਬ੍ਰੇਕ ਤੋਂ ਬਾਅਦ ਆਪਾਂ ਫੇਰ ਬੜੇ ਡਿਟੇਲ ਦੇ ਵਿਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਤੁਹਾਡੇ ਨਾਲ ਤੇ ਅਪ੍ਰੈਲ ਫੂਲ ਦੀਆਂ ਵੀ ਗੱਲਾਂ ਕਰਾਂਗੇ ਆਪਣੇ ਐਕਸਪੀਰੀਅੰਸ ਵੀ ਸ਼ੇਅਰ ਕਰਾਂਗੇ ਤੁਹਾਡੀਆਂ ਗੱਲਾਂ ਸਭ ਕੁਝ ਸੋ ਆਓ ਸੁਣਦੇ ਹਾਂ ਜੀ ਪਿਆਰ ਹੋ ਜਾਊਗਾ ਐਲਬਮ ਦੇ ਵਿੱਚੋਂ ਨਛੱਤਰ ਗਿੱਲ ਨੂੰ ਆਖ ਦੇ ਸ਼ਰਾਬੀ ਮੈਨੂੰ ਆਓ ਗੀਤ ਸੁਣਦੇ ਹਾਂ
ਪੀਣ ਦਾ ਨਹੀਂ ਸ਼ੌਕ ਲੋਕੀ ਆਖ ਦੇ ਸ਼ਰਾਬੀ ਪੀਣ ਦਾ ਆਖ ਦੇ ਸ਼ਰਾਬੀ
ਜਲੰਕਪਿਲੀ ਵਾਲੇ AMW ਆਟੋ ਐਕਸਪਰਟਸ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ
1-2-3-diet। ਸੀਡੀ ਬੈਟਰੀਸ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 04346413207।
04-3441-347।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955
15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ। ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। face to face IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 04045275185 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
14 April to 17 April. 4 ਦਿਨਾਂ ਲਈ ਖੂਬਸੂਰਤ ਮਿੱਟੀ ਦੇ ਅਹਿਸਾਸ ਨਾਲ ਜੁੜਨ ਲਈ ਹੋ ਜਾਵੋ ਤਿਆਰ। ਸੰਧੂ ਬੱਸ ਲਾਈਨ ਲੈ ਕੇ ਆਏ ਨੇ ਖਾਸ ਟੂਰ। ਤੀਵੀਂ ਐਨੁਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਮੈਲਬੋਰਨ ਤੋਂ ਐਡੀਲੇਡ ਦਾ ਸਫ਼ਰ ਸਿਰਫ $350 ਪਰ ਪਰਸਨ, ਜਿਸ ਚ ਹੋਵੇਗਾ ਆਉਣ ਜਾਣ ਦਾ ਕਿਰਾਇਆ ਅਤੇ ਲਗਜ਼ੂਰੀ ਅਕੋਮੋਡੇਸ਼ਨ ਅਤੇ ਸਪੋਰਟਸ ਫੀਲਡ ਤੱਕ ਪਿਕ ਐਂਡ ਡ੍ਰੌਪ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ sandhubuslines.com.au ਜਾਂ ਕਰੋ ਫੋਨ ਕਰਨ ਸੰਧੂ ਨੂੰ 04241111। ਆਪਣੀ ਬੁਕਿੰਗ ਕਰਵਾਓ 1 ਮਾਰਚ ਤੋਂ ਪਹਿਲਾਂ, ਤਾਂ ਫਿਰ ਹੋ ਜਾਵੋ ਤਿਆਰ ਤੀਵੇਂ ਐਨੁਅਲ ਆਸਟ੍ਰੇਲੀਅਨ ਸਿੱਖ ਗੇਮਸ ਦੇ ਮੌਕੇ ਤੇ ਸੰਧੂ ਬੱਸ ਲਾਈਨਸ ਦੇ ਨਾਲ ਸਫ਼ਰ ਕਰਨ ਦੇ ਲਈ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲਾਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਮੇਰੇ ਨਾਲ ਅਮਰੀਕ ਫਲੋਰਾ ਜੁੜੇ ਹੋਏ ਨੇ ਸਿਡਨੀ ਤੋਂ। ਅਮਰੀਕ ਸਿੰਘ ਜੀ, ਇੱਕ ਵਾਰੀ ਫੇਰ ਸਵਾਗਤ ਜੀ ਆਇਆਂ ਨੂੰ।
ਜੀ ਅਮਨਦੀਪ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਧੰਨਵਾਦ ਸਾਰੇ ਸਰੋਤਿਆਂ ਨੂੰ ਜਿਹੜੀਆਂ ਕਿ ਸਾਡੀਆਂ ਗੱਲਾਂ ਨੂੰ ਸੁਣਦੇ ਆ ਤੇ ਉਹਨੂੰ ਐਪਰੀਸ਼ੀਏਟ ਕਰਦੇ ਆ ਤੇ ਕਈ ਵਾਰ ਕ੍ਰਿਟੀਸਾਈਜ਼ ਵੀ ਕਰਦੇ ਆ। ਜੀ ਅਮਨਦੀਪ
ਜੀ, ਤੇ ਰੁਪਿੰਦਰ ਗਿੱਲ ਵੀ ਜੁੜ ਚੁੱਕੇ ਨੇ ਜੀ, ਘਾਲ ਘਲਾਂ ਵਾਲੇ ਮੈਲਬਨ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਫਰੋੜਾ ਸਾਹਿਬ ਨੂੰ ਵੀ ਕਹਿੰਦੇ ਸਤਿ ਸ੍ਰੀ ਅਕਾਲ, ਬਹੁਤ ਸੋਹਣਾ ਪ੍ਰੋਗਰਾਮ। ਤੇ ਦੀਪ ਸਿੰਘ ਸਿਡਨੀ ਤੋਂ, ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਨਿਊ ਸਾਊਥ ਵੇਲਜ਼ ਦੇ ਵਿਚ ਨਾ ਜੇ 5.5 ਲੱਖ ਤੱਕ ਘਰ ਲੈਣਾ ਹੈ ਤੁਸੀਂ ਕੀਮਤ ਦਾ, ਤਾਂ ਪਹਿਲੀ ਵਾਰੀ ਲੈਣਾ ਹੈ ਤਾਂ ਉਹਦੀ 10,000 ਜਿਹੜੀ ਹੈ ਛੋਟ ਹੈ ਸਟੈਂਪ ਡਿਊਟੀ ਚੋਂ, $10,000 ਤੱਕ। ਤੇ ਉਸ ਤੋਂ ਬਾਅਦ ਜਿਹੜੀ ਹੈ ਸਟੈਂਪ ਡਿਊਟੀ 5.5 ਲੱਖ ਤੋਂ ਜੇ ਮਤਲਬ ਉੱਪਰ 1 ਲੱਖ ਹੋਰ ਹੈ, 6.5 ਦੀ ਕੀਮਤ ਹੈ, ਤਾਂ 3% ਲੱਗੇਗੀ। ਬਹੁਤ ਬਹੁਤ ਧੰਨਵਾਦ ਦੀਪ ਜੀ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ। ਤੇ ਗੁਰਨੇਕ ਸਿੰਘ ਕੇਸ਼ੀਆ ਗਾਰਡਨ ਵਾਲੇ ਵੀ ਜੁੜ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਜੀ, ਸੁਣ ਰਹੇ ਹਾਂ ਪ੍ਰੋਗਰਾਮ, ਹੈਵ ਏ ਨਾਈਸ ਡੇ, ਥੈਂਕ ਯੂ ਜੀ। ਤੇ ਵਰਿੰਦਰ ਚੀਮਾ ਵੀ ਕਹਿੰਦੇ ਨੇ ਕਿ ਕੱਲ ਕੱਲੇ ਠੇਕੇ ਨਹੀਂ ਟੁੱਟੇ, ਕੱਲ ਜੀਓ ਸਿਮ ਵੀ ਬੰਦ ਹੋ ਗਿਆ। ਬੰਦ ਨਹੀਂ ਹੋ ਗਿਆ ਜੀ, ਉਨ੍ਹਾਂ ਨੇ ਪੈਸੇ ਹੁਣ ਚਾਰਜ ਸ਼ੁਰੂ ਕਰਨੇ, ਉਨ੍ਹਾਂ ਦਾ ਫ੍ਰੀ ਵਾਲਾ ਪਲਾਨ ਬੰਦ ਹੋ ਗਿਆ। ਸੋ ਇਹ ਇਹ ਖ਼ਬਰ ਹੈ ਜੀ। ਤਾਂ ਹਾਂਜੀ,
ਜਿਹੜੀ ਤੁਸੀਂ ਗੱਲ ਕਰ ਰਹੇ ਸੀ, ਜਦੋਂ ਮੈਂ ਨਵੰਬਰ ਵਿੱਚ ਗਿਆ ਤਾਂ ਫ੍ਰੀ ਇੰਟਰਨੈਟ ਵਗੈਰਾ ਦਿੰਦੇ ਆ ਨਾ, ਉਹੀ ਸਿਮ ਜਿਹੜੀ ਪਾਈ ਹੋਈ ਸੀ, ਉਹ ਕਈ ਜਗ੍ਹਾ ਤੇ ਕੰਮ ਕਰਦੀ ਸੀ, ਕਈ ਜਗ੍ਹਾ ਤੇ ਕੰਮ ਨਹੀਂ ਕਰਦੀ ਸੀ, ਉਹਨਾਂ ਕਾਫੀ ਟਰਬਲ ਵੀ ਆਏ।
ਪਰ ਸਾਨੂੰ ਕੋਈ ਬਹੁਤੀ ਜ਼ਿਆਦਾ ਖਾਸ ਟਰਬਲ ਨਹੀਂ ਆਈ, ਅਸੀਂ ਨਾਲ ਬੈਕਅਪ ਏਅਰਟੈਲ ਦਾ ਵੀ ਰੱਖਿਆ ਹੋਇਆ ਸੀ, ਪਰ ਜ਼ਿਆਦਾਤਰ ਮਤਲਬ ਏਦਾਂ ਵੀ ਖਾਲੀ ਮੂੰਹ ਨਾਲੋਂ ਰੇਹੜੀਆਂ ਹੀ ਸਹੀ, ਤੇ ਫ੍ਰੀ ਦਾ ਸੀਗਾ ਤੇ ਆਪਾਂ ਬੜਾ ਵਧੀਆ ਉਸ ਨਾਲ ਗੁਜ਼ਾਰਾ ਕੀਤਾ। ਸਾਡੀ ਕੋਈ ਬਹੁਤੀਆਂ ਜ਼ਿਆਦਾ ਲੋੜਾਂ ਵੀ ਨਹੀਂ ਸੀਗੀਆਂ, ਖੈਰ ਪਰ ਫਿਰ ਵੀ ਮਤਲਬ ਵਧੀਆ ਆ, ਐਸੀ ਗੱਲ ਨੀ। ਹਜ਼ੂਰ ਸਾਹਿਬ ਤੱਕ ਅਸੀਂ ਗਏ ਆ ਦਿੱਲੀ ਤੋਂ, ਤੇ ਟ੍ਰੇਨ ਦੇ ਵਿਚ ਤਕਰੀਬਨ ਕਹਿ ਲੋ ਕਿ 80% ਸਫ਼ਰ ਦੇ ਵਿਚ ਚੱਲਦੀ ਰਹੀ ਆ ਟ੍ਰੇਨ ਦੇ ਵਿਚ। ਤੁਸੀਂ ਇਥੋਂ ਅਮਰੀਕ ਜੀ ਕੋਫਸ ਹਾਰਬਰ ਤੱਕ ਆਓ ਜਾਂ ਸਿਡਨੀ ਤੋਂ ਬ੍ਰਿਸਬੇਨ ਤੱਕ ਜਾਓ ਨਾ, ਤੇ ਤੁਹਾਨੂੰ ਰਾਹ ਦੇ ਵਿਚ ਸਿਰਫ 10% ਸਫ਼ਰ ਦੇ ਵਿਚ ਹੀ ਤੁਹਾਡੀ ਜਿਹੜਾ ਨੈਟਵਰਕ ਚੱਲੇਗਾ ਫੋਨ ਦਾ। ਸੋ ਕਿਉਂਕਿ ਉਥੇ ਪਹਾੜੀਆਂ ਚੋਂ ਲੰਘਦੀ ਆ ਕਦੇ ਰੂਰਲ, ਉਥੇ ਉਨ੍ਹਾਂ ਨੂੰ ਜ਼ਿਆਦਾ ਟਾਵਰ ਨਹੀਂ ਲਾਏ ਹੋਏ। ਪਰ ਇੰਡੀਆ ਦੇ ਵਿਚ ਮੈਂ ਹੈਰਾਨ ਰਹਿ ਗਿਆ ਕਿ ਏਡਾ ਲੰਬਾ ਟ੍ਰੇਨ ਦਾ ਅਸੀਂ ਸਫ਼ਰ ਕੀਤਾ ਦਿੱਲੀ ਤੋਂ ਨੰਦੇੜ ਤੱਕ, ਤੇ ਉਥੇ 80% ਤੋਂ ਵੀ ਜ਼ਿਆਦਾ ਮਤਲਬ ਸਫ਼ਰ ਦੇ ਵਿਚ ਉਹ ਸਿਮ ਚੱਲਦਾ ਰਿਹਾ, ਬੜਾ ਵਧੀਆ ਨੈਟਵਰਕ ਵੀ ਚੱਲਦਾ ਰਿਹਾ, ਫੋਨ ਵੀ ਚੱਲਦੇ ਰਹੇ। ਸੋ ਮੈਨੂੰ ਤਾਂ ਹਾਂ ਬਹੁਤ ਵਧੀਆ ਲੱਗਿਆ। ਤੇ ਕੁੱਲ ਮਿਲਾ ਕੇ ਇਧਰ ਪਹਾੜਾਂ ਦੇ ਇਲਾਕਿਆਂ ਚ ਵੀ ਚੱਲਦੇ ਰਹੇ ਨੇ, ਬਹੁਤ ਵਧੀਆ ਨੈਟਵਰਕ ਉਨ੍ਹਾਂ ਨੇ ਬਣਾਇਆ ਹੋਇਆ। ਖੈਰ ਉਹ ਫ੍ਰੀ ਵਾਲਾ ਜੀ ਬੰਦ ਹੋ ਗਿਆ ਫੰਡਾ, ਲੋਕਾਂ ਨੇ ਬੜੇ ਨਜ਼ਾਰੇ ਲਏ, ਤੇ ਨਜ਼ਾਰੇ ਕੀ ਲਏ, ਲੋਕ ਵਿਦਵਾਨ ਬਹੁਤ ਬਣ ਗਏ ਫ੍ਰੀ ਦਾ ਇੰਟਰਨੈਟ ਲੈ ਕੇ। ਹਰ ਕੋਈ ਬੰਦਾ ਫਿਰ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਮਤਲਬ ਆਪਣਾ ਵਿਦਵਾਨੀ ਝਾੜਦਾ ਆ, ਸਾਰਾ ਕੁਛ ਕਰਦਾ। ਹੁਣ ਜਿਹੜੇ ਹੁਣ ਪੰਗੇ ਪਾਏ ਹੋਏ ਆ ਸੋਸ਼ਲ ਮੀਡੀਆ ਤੇ, ਕਦੇ ਕੋਈ ਪੰਗਾ ਸ਼ੁਰੂ ਹੋ ਜਾਂਦਾ, ਕਦੇ ਕੋਈ ਸ਼ੁਰੂ ਹੋ ਜਾਂਦਾ, ਉਹ ਅਸਲ ਦੇ ਵਿਚ ਫ੍ਰੀ ਦੇ ਇੰਟਰਨੈਟ ਕਰਕੇ ਹੀ ਆ ਕਿ ਲੋਕ ਜਿਹੜੇ ਨੇ ਮਤਲਬ ਉਹਨਾਂ ਨੂੰ ਕੋਈ ਮਤਲਬ ਥਾਂ ਨੀ ਲੱਭਦਾ ਵੀ ਉਹ ਕਾਰਨ ਕੀ ਹਨਾ, ਤੇ ਇਸ ਕਰਕੇ ਉਹ ਜ਼ਿਆਦਾ ਬਹਿਸਾਂ ਦੇ ਵਿਚ ਇਨਵੋਲਵ ਹੋ ਜਾਂਦੇ ਨੇ, ਤੇ ਉਹ ਆਪਣੇ ਆਪ ਨੂੰ ਐਂਟਰਟੇਨ
ਇੱਕ ਤਰ੍ਹਾਂ ਦੇ ਨਾਲ। ਅਮਨਦੀਪ, ਫ੍ਰੀ ਇੰਟਰਨੈਟ ਹੋਣ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਜਿੱਦਾਂ ਸਤਨੀ ਪਿੰਡਾਂ ਦੇ ਵਿਚ ਹੁੰਦੀ ਉਹੀ ਨੀ ਮਿਲ ਜਾਂਦੀ ਤੁਹਾਨੂੰ,
ਹਾਂਜੀ
ਜਿਹੜੇ ਫੇਸਬੁੱਕ ਆ ਜਾਂ ਹੋਰ ਇੱਦਾਂ ਦੇ ਇੰਸਟਰੂਮੈਂਟ ਆ, ਇੱਕ ਪਿੰਡਾਂ ਵਿਚ ਸਾਥ ਜਿੱਥੇ ਥੜੇ ਤੇ ਲੋਕ ਬੈਠ ਕੇ ਗੱਲਾਂ ਕਰਦੇ ਆ, ਜੇ ਤੁਸੀਂ ਦੇਖਿਆ ਜਾਵੇ ਤਾਂ ਬਿਲਕੁਲ ਉਹੀ ਗੱਲ ਨੀ ਹੈ ਇਹ
ਹੈਗੀ ਤਾਂ ਉਹੀ ਗੱਲ ਹੈ ਵੀ ਜਿਹੜੇ ਥੜੇ ਤੇ ਬੈਠ ਕੇ ਜਾਂ ਖੁੰਡ ਚਾਰਚਾ ਜਿਹਨੂੰ ਕਹਿੰਦੇ ਸੀ ਜਾਂ ਸੱਥ ਦੇ ਵਿਚ, ਉੱਥੇ ਕੁੱਟ ਪੈਣ ਦੇ ਵੀ ਚਾਂਸ ਹੋ ਜਾਂਦੇ ਸੀ ਜੇ ਤੁਸੀਂ ਕਿਸੇ ਨੂੰ ਗਾਲ ਕੱਢ ਦਿੰਦੇ ਸੀ
ਹਨਾ।
ਤੁਹਾਨੂੰ ਜਿੱਦਾਂ ਹੁਣ 20 ਬੰਦੇ ਬੈਠੇ ਆ, 15 ਜਾਂ 10 ਬੰਦੇ ਬੈਠੇ ਆ, ਤੁਸੀਂ ਆਪਣੀ ਗੱਲ ਕਰ ਲਓ, ਗੱਲ ਕਰਕੇ ਉਹਦੇ ਵਿਚੋਂ ਕੀ ਆ ਵੀ ਲੌਜੀਕਲੀ ਗੱਲ ਜਿਹੜੀ ਆ ਮੂਹਰੇ ਆ ਜਾਂਦੀ ਸੀ, ਉਹਦੇ ਵਿਚ ਇਕ ਹੱਲ ਨਿਕਲ ਆਉਂਦਾ ਸੀ। ਤੁਸੀਂ ਕਿਸੇ ਨੂੰ ਬੇਇੱਜ਼ਤੀ ਨਹੀਂ ਸੀ ਕਰ ਸਕਦੇ, ਤੁਸੀਂ ਕਿਸੇ ਨੂੰ ਉੱਚਾ ਨੀਵਾਂ ਨਹੀਂ ਕਹਿੰਦੇ, ਜੇ ਉੱਚਾ ਨੀਵਾਂ ਕਹਿੰਦੇ ਤਾਂ 5 ਬੰਦੇ ਉਹਨਾਂ ਨੂੰ ਦਬਕ ਦਿੰਦੇ ਨੇ। ਹੁਣ ਤੁਸੀਂ ਸੋਸ਼ਲ ਮੀਡੀਆ ਤੇ ਇੱਦਾਂ ਨਹੀਂ ਕਰ ਸਕਦੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਬੰਦਾ ਉਹ ਹੈ ਐਗਜ਼ਿਸਟ ਕਰਦਾ ਵੀ ਨਹੀਂ, ਜਾਲੀ ਆਈਡੀ ਬਣਾ ਕੇ ਬੈਠਾ ਆ, ਉਹ ਗਾਲਾਂ ਕੱਢਣ ਤੇ ਤੁਲਿਆ, ਉਹਨੂੰ ਪਤਾ ਵੀ ਮੈਨੂੰ ਕਿਸੇ ਨੇ ਕਹਿਣਾ ਨਹੀਂ ਘਰ ਬੈਠੇ ਨੂੰ ਰਜਾਈ ਦੇ ਵਿਚ। ਉਹ ਇੱਕ ਬੜੀ ਮਤਲਬ ਮਾੜਾ ਰੁਝਾਨ ਹੈ ਇਹ, ਉਹਨਾਂ ਦੇ ਜਿਹੜੇ ਕਮਿਊਨੀਕੇਸ਼ਨ ਸਕਿੱਲ ਹੈ ਉਹ ਬਹੁਤ ਘੱਟ ਗਏ ਨੇ ਲੋਕਾਂ ਦੇ ਵਿਚ ਜਦੋਂ ਵਿਚਰਦੇ ਨੇ ਨਾ। ਮੈਂ ਇਹੋ ਜਿਹੇ ਬੰਦੇ ਦੇਖੇ ਨੇ ਫੇਸਬੁੱਕ ਤੇ ਬੜਕਾ ਮਾਰਦੇ, ਏਦਾਂ ਕਰ ਦਿਆਂਗੇ, ਓ ਕਰ ਦਿਆਂਗੇ, ਜਦੋਂ ਉਹਨਾਂ ਦੇ ਸਾਹਮਣੇ ਜਾਂਦੇ ਆ ਨਾ ਉਹ ਭੱਜ ਜਾਂਦੇ ਨੇ, ਦੇਖ ਕੇ ਭੱਜ ਜਾਂਦੇ ਨੇ, ਲੁਕ ਜਾਂਦੇ ਨੇ, ਤੇ ਮਤਲਬ ਬਹੁਤ ਵੱਡੇ ਵੱਡੇ ਬਹੁਤ ਵੱਡੇ ਵੱਡੇ ਬਹੁਤ ਵੱਡੇ ਵੱਡੇ ਕਵੀ, ਬਹੁਤ ਵੱਡੇ ਵੱਡੇ ਲਿਖਾਰੀ ਏਦਾਂ ਦੇਖਣੇ ਜਿਹੜੇ ਬਹੁਤ ਆਪਣੇ ਨੂੰ ਘੈਂਟ ਦੱਸਦੇ ਨੇ ਲਿਖਾਰੀ ਤੇ ਹੋਰ, ਪਰ ਜਦੋਂ ਉਹਨਾਂ ਦੇ ਸਾਹਮਣੇ ਜਾਓ ਤੇ ਉਹਨਾਂ ਨੂੰ ਗੱਲ ਵੀ ਨੀ ਆਉਂਦੀ ਹੁੰਦੀ।
ਜੀ ਅਮਨਦੀਪ, ਏਦਾਂ ਦੀ ਇੱਕ ਇਹ ਵੀ ਗੱਲ ਮੈਂ ਦੇਖੀ ਆ, ਸਾਨੂੰ ਵੀ ਜਿੱਦਾਂ ਕਾਨਫਰੰਸ ਦੇ ਵਿਚ ਜਾਣਾ ਪੈਂਦਾ ਜਾਂ ਹੋਰ ਵੀ ਏਦਾਂ ਦੇ ਸੈਮੀਨਾਰ ਅਟੈਂਡ ਕਰਨੇ ਪੈਂਦੇ ਆ ਕਾਫੀ ਇਧਰ ਉਧਰ ਨਾ, ਕਈ ਵਾਰੀ ਦੂਰ ਦੂਜੇ ਪ੍ਰਾਂਤ ਵਿਚ ਵੀ ਜਾਣਾ ਪੈਂਦਾ ਐਜੂਕੇਸ਼ਨ ਬੇਸਿਸ ਤੇ ਜਾਂ ਆਪਣੀ ਸਕਿੱਲ ਨੂੰ ਡਿਵੈਲਪ ਕਰਨ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਸੈਸ ਦੇ ਅਧੀਨ। ਮੈਂ ਦੇਖਿਆ ਵੀ ਕਈ ਕਾਨਫਰੰਸ ਦੇ ਵਿਚ ਜਿਹੜੇ ਲੋਕ ਬਹੁਤ ਜ਼ਿਆਦਾ ਨਾ ਡਿਸਕਸ਼ਨ ਕਰਦੇ ਆ, ਕੋਈ ਵੀ ਉਹ ਤੇ ਡਿਸਕਸ਼ਨ ਕਰੀ ਜਾਣੀ, ਉਹਨੇ ਬੋਲੀ ਜਾਣਾ, ਕੋਈ ਨਾ ਕੋਈ ਆਰਗੂਮੈਂਟ ਕਰੀ ਜਾਣਾ, ਏਦਾਂ ਲੱਗਦਾ ਵੀ ਬਹੁਤ ਲਿਟਰੇਟ ਆ, ਬਹੁਤ ਇਹਨਾਂ ਨੂੰ ਕੁਛ ਆਉਂਦਾ ਆ। ਜਦੋਂ ਉਹ ਪ੍ਰੈਕਟੀਕਲ ਦੇ ਵਿਚ ਆਉਂਦੇ ਆ ਤਾਂ ਫਿਰ ਉਹ ਕੁਛ ਵੀ ਨੀ ਹੁੰਦੇ। ਏਦਾਂ ਨੀ ਲੱਗਦਾ ਜਿਹੜੇ ਕਈ ਗਾਲੜੀ ਲੋਕ ਹੁੰਦੇ ਆ ਜਾਂ ਪਾਰਟੀ ਦੇ ਵਿਚ ਜਾਂ ਕਾਨਫਰੰਸ ਦੇ ਵਿਚ ਜਾਂ ਮੇਲਿਆਂ ਦੇ ਵਿਚ ਗੱਲਾਂ ਹੀ ਕਰੀ ਜਾਂਦੇ ਆ। ਸਾਡੇ ਵਰਗੇ ਲੋਕ ਕਈ ਵਾਰ ਪਿੱਛੇ ਉਧਰ ਬੈਠੇ ਇੱਕ ਵੀ ਨੀ ਗੱਲ ਕਰਦੇ, ਪਿੱਛੇ ਏਦਾਂ ਲਾ ਦੇਵੇ ਪਤਾ ਹੀ ਨੀ ਜਾਣੀ ਇਹ ਕਿੱਦਾਂ ਕੰਮ ਕਰੂਗੇ ਜਾਂ ਕਿੱਦਾਂ ਕਾਮਯਾਬ ਹੋਊਗੇ।
ਦੇਖੋ
ਇੱਦਾਂ ਨੀ ਲੱਗਦਾ ਜਿਹੜਾ ਗਾਲੜੀ ਬੰਦਾ ਉਹ ਜ਼ਿਆਦਾ ਗਾਲੜੀ ਹੁੰਦਾ ਤੇ ਕਾਮਯਾਬੀ ਉਹਨਾਂ ਤੋਂ ਕਈ ਵਾਰੀ ਦੂਰ ਵੀ ਹੁੰਦੀ ਆ।
ਬਹੁਤ ਬਹੁਤ ਫਰਕ ਹੁੰਦਾ। ਕਈ ਵਾਰੀ ਜਿੱਦਾਂ ਆਪਾਂ ਪਹਿਲਾਂ ਵੀ ਵਿਚਾਰ ਪ੍ਰੋਗਰਾਮ ਦੇ ਵਿਚ ਵੀ ਸਾਂਝਾ ਕੀਤਾ ਸੀ, ਜਿੱਦਾਂ ਦਲਜੀਤ ਸਿੰਘ ਮਹਿਤਾ ਚੌਂਕ ਨੇ ਭੇਜਿਆ ਸੀ, ਦ ਸਟਰੋਂਗੈਸਟ ਪੀਪਲ ਆਰ ਨੋਟ ਦੋਜ਼ ਹੂ ਸ਼ੋ ਸਟਰੈਂਥ ਇਨ ਫਰੰਟ ਆਫ ਅਸ ਬਟ ਦੋਜ਼ ਹੂ ਵਿਨ ਬੈਟਲਸ ਵੀ ਨੋ ਨਥਿੰਗ ਅਬਾਊਟ। ਠੀਕ ਹੈ ਨਾ। ਸੋ ਜਿਹੜਾ ਮਤਲਬ ਜਿਹੜਾ ਆਪਣਾ ਪ੍ਰੈਕਟੀਕਲ ਕਰ ਲੈਣਾ, ਪ੍ਰੈਕਟੀਕਲੀ ਤੁਹਾਨੂੰ ਡਿਬੇਟ ਵੀ ਕਰਨਾ ਆਉਂਦਾ ਹੋਵੇ, ਤੁਹਾਨੂੰ ਆਪਣੀ ਗੱਲ ਵੀ ਕਹਿਣੀ ਆਉਂਦੀ ਹੋਵੇ ਔਰ ਕੰਮ ਵੀ ਕਰਨਾ ਆਉਂਦਾ, ਸਾਰਿਆਂ ਦਾ ਸੁਮੇਲ ਹੋਣਾ ਚਾਹੀਦਾ, ਨਾ ਕਿ ਤੁਸੀਂ ਲੈਕਚਰਬਾਜ਼ੀ ਕਰੀ ਜਾਓ। ਹੁਣ ਅਸੀਂ ਰੇਡੀਓ ਤੇ ਬੈਠੇ ਹਾਂ, ਚਲੋ ਤੁਸੀਂ ਆ, ਮੈਂ ਆ ਜਾਂ ਮਿੰਟੂ ਭਾਜੀ ਆ, ਜੇ ਅਸੀਂ ਸਿਰਫ ਪ੍ਰਵਚਨੇ ਕਰੀ ਜਾਈਏ ਬੈਠੇ ਇੱਥੇ, ਗੱਲਾਂ ਹੀ ਕਰੀ, ਐ ਹੋਣਾ ਚਾਹੀਦਾ, ਹੋਣਾ ਚਾਹੀਦਾ। ਹੁਣ ਜਦੋਂ ਤੁਸੀਂ ਸਾਨੂੰ ਮਿਲੋ ਤਾਂ ਤੁਸੀਂ ਦੇਖੋ ਲੈ ਵੈਸੇ ਹੁੰਦਾ ਵੀ ਇੱਦਾਂ ਆ ਮਨਦੀਪ
ਸਾਡਾ ਹੋਇਆ ਮਨਦੀਪ ਸਾਡੇ ਨਾਲ ਤੁਹਾਨੂੰ ਯਾਦ ਹੋਗਾ 2013 ਦੀਆਂ ਓਲੰਪਿਕ ਜਿਹੜੀਆਂ ਸਿਕਸ ਗੇਮਸ ਮੈਲਬੋਰਨ ਦੇ ਵਿੱਚ ਹੋਈਆਂ ਸਾਡੇ ਨਾਲ ਵਾਪਰਿਆ
ਹਾਂਜੀ ਮਤਲਬ ਉਹ ਇੱਦਾਂ ਹੈ ਹੁਣ ਤੁਸੀਂ ਚਲੋ ਮੈਂ ਥੋੜੀ ਦੇਰ ਬਾਅਦ ਸੁਣਾਉਣਾ ਪਰ ਗੱਲ ਇਹ ਹੈ ਕਿ ਜਿੱਦਾਂ ਹੁਣ ਅਸੀਂ ਗੱਲਾਂ ਕਰਦੇ ਹਾਂ ਗੱਲਾਂ ਕਰਕੇ ਜਾਂ ਤਾਂ ਅਸੀਂ ਆਪ ਨਾ ਅਮਲ ਕਰੀਏ ਹਨਾ ਆਪ ਨਾ ਕਰੇ ਅਵਰਾ ਉਪਦੇਸ਼ੇ ਹਨਾ ਵਾਲੀ ਗੱਲ ਜਿਹੜੀ ਗੁਰਬਾਣੀ ਦੇ ਵਿਚ ਵੀ ਆ ਹੁਣ ਤੁਸੀਂ ਦੇਖੋਗੇ ਮਿੰਟੂ ਬਰਾੜ ਉਹਨੀ ਗੱਲਾਂ ਕਰਦੇ ਨੇ ਦੱਸਦੇ ਨੇ ਪਰ ਉਹ ਆਪਣੀ ਕਿਰਤ ਕਰਮ ਕਰਦੇ ਨੇ ਉਹ ਮੂਹਰੇ ਹੋ ਕੇ ਕਮਿਊਨਿਟੀ ਦਾ ਕੰਮ ਕਰਦੇ ਨੇ ਪੇਪਰ ਚਲਾਉਂਦੇ ਨੇ ਨੱਠੇ ਭੱਜੇ ਫਿਰਦੇ ਨੇ ਸੈਮੀਨਾਰ ਕਰਾਉਂਦੇ ਨੇ ਖੇਡਾਂ ਕਰਾਉਂਦੇ ਨੇ ਦੀ ਇਜ਼ ਡੂਇੰਗ ਪ੍ਰੈਕਟੀਕਲੀ ਐਵਰੀ ਵਰਕ ਹੀ ਪ੍ਰੀਚ ਜਿਹੜਾ ਉਹ ਦੱਸਦੇ ਆ ਚਲੋ ਸਾਡੀ ਵੀ ਇਹੀ ਆ ਕਿ ਅਸੀਂ ਵੀ ਮਤਲਬ ਸਾਰੇ ਜੱਗ ਜਾਣਦਾ ਕਿ ਵਟ ਆਈ ਡੂ ਵਟ ਯੂ ਡੂ ਹੈ ਨਾ ਪਰ ਕਈ ਲੋਕ ਮੈਂ ਇਹੋ ਜਿਹੇ ਦੇਖੇ ਨੇ ਵੀ ਮਤਲਬ ਜਦੋਂ ਗੱਲ ਕਰਦੇ ਨੇ ਨਾ ਉਹ ਤਾਂ ਬਸ ਹੇਠਾਂ ਡਿੱਗਣੇ ਨੀ ਦਿੰਦੇ ਗੱਲ ਐ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਹਾਈਪੋਥੈਟੀਕਲ ਯੂਟੋਪੀਅਨ ਵਿਚਾਰ ਜਿਹੜੇ ਹੁੰਦੇ ਨੇ ਮਤਲਬ ਖਿਆਲੀ ਮਤਲਬ ਜਦੋਂ ਐਨ ਉਹ ਦੂਸਰੇ ਮਿੰਟੇ ਮੈਂ ਉਹ ਲੋਕ ਦੇਖੇ ਨੇ ਪਹਿਲਾਂ ਉਹ ਲੈਕਚਰ ਦੇਣਗੇ ਬਿਲਕੁਲ ਸਹੀ ਕੰਮ ਹੋਣਾ ਚਾਹੀਦਾ ਮਾੜਾ ਕੰਮ ਬਿਲਕੁਲ ਦੂਜੇ ਟਾਈਮ ਉਹ ਝੂਠ ਬੋਲ ਕੇ ਉਹ ਦੂਜੇ ਪਾਸੇ ਖੜ ਜਾਂਦੇ ਨੇ ਸੋ ਉਹ ਜਿਹੜੇ ਨੇ ਨਾ ਲੋਕ ਇਹ ਜਿਹੜਾ ਸੋਸ਼ਲ ਮੀਡੀਆ ਆ ਖਾਸ ਕਰਕੇ ਤੁਸੀਂ ਸੋਸ਼ਲ ਮੀਡੀਆ ਦੇਖੋ ਕਈ ਬੰਦਿਆਂ ਨੂੰ ਕੀ ਆ ਆਪਣੀਆਂ ਫਿਰ ਪੋਸਟਾਂ ਡਿਲੀਟ ਕਰਨੀਆਂ ਪੈਂਦੀਆਂ ਜਿਹੜੀਆਂ ਪਿੱਛੇ ਉਹਨਾਂ ਨੇ ਦੂਜੇ ਤਰ੍ਹਾਂ ਦੀਆਂ ਪਾਈਆਂ ਹੁੰਦੀਆਂ ਆਪਣੇ ਵਿਚਾਰ ਤੋਂ ਉਲਟ ਸੋ ਇਹ ਬੜੀ ਤਰਾਸਦੀ ਆ ਤਾਂ ਚਲੋ ਆਪਾਂ ਗੱਲ ਅੱਗੇ ਤੋਰਦੇ ਹਾਂ ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਅੱਜ ਦੀ ਫਰੰਟ ਪੇਜ ਦੀ ਖਬਰ ਹੈ ਕਿ ਅੱਜ ਤੋਂ ਹਾਈਵੇ ਦੇ 500 ਮੀਟਰ ਘੇਰੇ ਚ ਨਹੀਂ ਵਿਕੇਗੀ ਸ਼ਰਾਬ ਬਹੁਤ ਚੰਗੀ ਗੱਲ ਹੈ ਜੀ ਤੇ ਇਹ ਜਿਹੜੀ ਅਕਲ
ਇੰਡੀਆ ਦੀ ਗੱਲ ਹੈ
ਹਾਂਜੀ ਇੰਡੀਆ ਦੀ ਇਹ ਅਕਲ ਜਿਹੜੀ ਆ ਸਰਕਾਰਾਂ ਨੂੰ ਨਹੀਂ ਆਈ ਇਹ ਅਕਲ ਸੂਬਾ ਸਰਕਾਰਾਂ ਨੂੰ ਨਹੀਂ ਆਈ ਇਹ ਲੋਕਾਂ ਨੂੰ ਨਹੀਂ ਆਈ ਇਹ ਅਕਲ ਸੁਪਰੀਮ ਕੋਰਟ ਨੇ ਦਿੱਤੀ ਹੈ ਜੀ ਤੇ ਹੋਟਲ ਤੇ ਰੈਸਟੋਰੈਂਟ ਤੇ ਵੀ ਹਾਂਜੀ ਹੋਟਲ ਤੇ ਰੈਸਟੋਰੈਂਟ ਤੇ ਵੀ ਇਹੀ ਨਿਯਮ ਲਾਗੂ ਹੋਏਗਾ 20,000 ਤੱਕ ਦੀ ਆਬਾਦੀ ਵਾਲੇ ਇਲਾਕੇ ਤੋਂ ਜਿਹੜੀ ਦੂਰੀ ਆ ਉਹ 220 ਮੀਟਰ ਹੋਏਗੀ ਇੰਟਰਸਟਿੰਗ ਖ਼ਬਰ ਹੈ ਮੈਂ ਪੜ੍ਹਨੀ ਚਾਹਾਂਗਾ ਜੀ ਸਾਰੀ ਤਾਂ ਕਿ ਸਾਡੇ ਸਰੋਤਿਆਂ ਨੂੰ ਪਤਾ ਲੱਗੇ ਇਹਦੀ ਬੈਕਗ੍ਰਾਉਂਡ ਇਹ ਹੈ ਕਿ ਪਿਛਲੇ ਸਾਲ ਅਸੀਂ ਇੱਕ ਡਿਸਕਸ਼ਨ ਕੀਤੀ ਸੀਗੀ ਤਕਰੀਬਨ 1 ਸਾਲ ਹੋ ਗਿਆ ਸਾਰਿਆਂ ਨੂੰ ਯਾਦ ਹੋਊਗਾ ਕਿ ਜਦੋਂ ਪੰਜਾਬ ਜਾਂਦੇ ਆ ਤੇ ਸ਼ੰਭੂ ਬਾਰਡਰ ਦੇ ਉੱਤੇ ਪਹਿਲਾ ਬੋਰਡ ਲੱਗਾ ਹੁੰਦਾ ਜਿੱਥੇ ਲਿਖਿਆ ਹੁੰਦਾ ਕਿ ਪੰਜਾਬ ਦਾ ਪਹਿਲਾ ਠੇਕਾ ਹਾਈਵੇ ਦੇ ਉੱਤੇ ਠੀਕ ਹੈ ਨਾ ਤੇ ਸੜਕਾਂ ਦੇ ਉੱਤੇ ਹਾਈਵਿਆਂ ਦੇ ਉੱਤੇ ਠੇਕੇ ਨੇ ਦੂਸਰੇ ਪਾਸੇ ਸ਼ਰਾਬ ਪੀ ਕੇ ਚਲਾਉਣ ਵਾਲਿਆਂ ਨੂੰ ਫਾਈਨ ਉਹਨਾਂ ਨੂੰ ਫੜਿਆ ਜਾਂਦਾ ਸ਼ਰਾਬ ਨਾ ਪੀ ਕੇ ਚਲਾਓ ਇੱਕ ਪਾਸੇ ਤਾਂ ਇਹ ਸਾਈਨ ਲੱਗੇ ਹੁੰਦੇ ਆ ਦੂਸਰੇ ਪਾਸੇ ਸਾਈਨ ਲੱਗੇ ਹੁੰਦੇ ਠੇਕਾ ਆ ਹਨਾ ਹੁਣ ਦੱਸੋ ਬਈ ਇਹਦੇ ਵਿੱਚ ਟੈਕਨੀਕਲੀ ਜਿਹੜੀ ਆ ਉਹ ਸਰਕਾਰ ਗਲਤ ਹੈ ਜਿਹੜਾ ਹਾਈਵੇ ਪੈਟਰੋਲਿੰਗ ਵਾਲਾ ਸਿਸਟਮ ਹੈ ਉਹ ਗਲਤ ਹੈ ਕਿਉਂਕਿ ਜਿਹੜੀ ਚੀਜ਼ ਨੂੰ ਤੁਸੀਂ ਫਾਈਨ ਕਰ ਰਹੇ ਹੋ ਵੀ ਆਹ ਪੀ ਕੇ ਚਲਾਉਣ ਦਾ ਤੁਸੀਂ ਉਹਦਾ ਸਾਈਨ ਕਿੱਦਾਂ ਲਾ ਸਕਦੇ ਹੋ ਉਹਦੇ ਵੇਚਣ ਦਾ ਠੀਕ ਹੈ ਵਿਚ ਇਜ਼ ਟੈਕਨੀਕਲੀ ਰੋਂਗ ਅਸੀਂ ਇਹਦੇ ਬਾਰੇ ਬਹੁਤ ਇੱਕ ਪ੍ਰੋਗਰਾਮ ਚ ਚਰਚਾ ਕੀਤੀ ਸੀ ਵੀ ਇਹ ਫੰਡਾਮੈਂਟਲੀ ਗਲਤ ਹੈ ਤੇ ਤਕਰੀਬਨ ਹੁਣ ਦੇਖ ਲਓ ਵੀ 1 ਸਾਲ ਬਾਅਦ ਇਹਦੀ ਚਲੋ ਅਸੀਂ ਨਹੀਂ ਕਹਿੰਦੇ ਵੀ ਅਸੀਂ ਚਰਚਾ ਕੀਤੀ ਦੇ ਆਰ ਆਲਸੋ ਵਾਚਿੰਗ ਦੇਰ ਆਰ ਸੋ ਮੈਨੀ ਅਦਰ ਪੀਪਲ ਤੇ ਅੱਜ ਉਹ ਰੂਲਿੰਗ ਆਈ ਹੈ ਤੇ ਮੈਨੂੰ ਲੱਗਦਾ ਕਿ ਚੰਗੇ ਪਾਸੇ ਨੂੰ ਜਾ ਰਹੀ ਇਹ ਸਰਕਾਰਾਂ ਨੂੰ ਆਪ ਹੀ ਕਰ ਲੈਣਾ ਚਾਹੀਦਾ ਜਿਹੜੀਆਂ ਵੀ ਹੋਣ ਹੁਣ ਖ਼ਬਰ ਇਸ ਤਰ੍ਹਾਂ ਹੈ ਕਿ ਜਾਣੀ ਕਿ ਅੱਜ ਤੋਂ ਨੈਸ਼ਨਲ ਤੇ ਸਟੇਟ ਹਾਈਵੇ ਤੇ 500 ਮੀਟਰ ਦੇ ਘੇਰੇ ਦੇ ਵਿਚ ਸ਼ਰਾਬ ਨਹੀਂ ਵਿਕੇਗੀ ਇੱਥੋਂ ਤੱਕ ਕਿ ਇਸ ਘੇਰੇ ਚ ਆਉਣ ਵਾਲੇ ਹੋਟਲ ਰੈਸਟੋਰੈਂਟ ਤੇ ਢਾਬਿਆਂ ਚ ਵੀ ਸ਼ਰਾਬ ਨਹੀਂ ਮਿਲੇਗੀ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਸੋ ਜਿੰਨੇ ਵੀ ਢਾਬੇ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਖੁੱਲੇ ਹੋਏ ਨੇ ਢਾਬਿਆਂ ਦੇ ਮਤਲਬ ਸੜਕਾਂ ਦੇ ਉੱਤੇ ਉਹ ਸਾਰਿਆਂ ਦੇ ਉੱਤੇ ਕੋਈ ਵੀ ਠੇਕਾ ਸਾਰੇ ਬੰਦ ਹੋਣਗੇ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਸੁਪਰੀਮ ਕੋਰਟ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਹੋਣ ਵਾਲੇ ਹਾਦਸੇ ਰੋਕਣ ਲਈ ਹੋਟਲਾਂ ਤੇ ਰੈਸਟੋਰੈਂਟਾਂ ਨੂੰ ਵੀ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਕੁਝ ਸੋਧਾਂ ਨਾਲ ਹਾਈਵੇ ਤੇ ਸ਼ਰਾਬ ਦੀਆਂ ਦੁਕਾਨਾਂ ਤੇ ਰੋਕ ਲਗਾਉਣ ਦਾ ਹੁਕਮ ਕਾਇਮ ਰੱਖਿਆ ਅਦਾਲਤ ਨੇ 20,000 ਤੱਕ ਦੀ ਆਬਾਦੀ ਵਾਲੇ ਇਲਾਕੇ ਤੋਂ ਦੂਰੀ 500 ਮੀਟਰ ਤੋਂ ਘਟਾ ਕੇ 220 ਮੀਟਰ ਕਰ ਦਿੱਤੀ ਹੈ ਹਾਲਾਂਕਿ ਅਦਾਲਤ ਨੇ ਸਿੱਕਮ ਤੇ ਮੇਘਾਲਿਆ ਦੀਆਂ ਭੂਗੋਲਿਕ ਸਥਿਤੀਆਂ ਨੂੰ ਦੇਖਦਿਆਂ ਇਨ੍ਹਾਂ ਨਿਯਮਾਂ ਤੋਂ ਪੂਰੀ ਤਰ੍ਹਾਂ ਛੋਟ ਦੇ ਦਿੱਤੀ ਹੈ ਉਥੇ ਪਹਾੜੀ ਇਲਾਕੇ ਆ ਜੀ ਸੋ ਉਥੇ 500 ਮੀਟਰ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਤੁਸੀਂ ਇਧਰ ਚਲ ਜਾਓ ਹਿਮਾਚਲ ਚ ਮਤਲਬ ਮਨੀਕਾਰ ਨਾਲ 500 ਮੀਟਰ ਤੋਂ ਦੂਰ ਹੋ ਹੀ ਨਹੀਂ ਸਕਦੇ ਨਾ ਉਥੇ ਤੱਕ ਬਹੁਤ ਵੱਡਾ ਖੱਡਾ ਆ ਸੋ ਚੀਫ ਜਸਟਿਸ ਜੇ ਐਸ ਖੇਰ ਦੀ ਪ੍ਰਧਾਨਗੀ ਵਾਲੇ 3 ਮੈਂਬਰੀ ਬੈਂਚ ਨੇ ਸੂਬੇ ਦੇ ਤੇ ਸ਼ਰਾਬ ਵੇਚਣ ਵਾਲਿਆਂ ਦੀਆਂ ਅਰਜ਼ੀਆਂ ਦੇ ਹੁਕਮ ਚ ਬਦਲਾਅ ਕਰਨ ਤੇ 31 ਮਾਰਚ ਦੀ ਤਰੀਕ ਵਧਾਉਣ ਦੀ ਮੰਗ ਕੀਤੀ ਸੀ ਹੋਟਲ ਤੇ ਰੈਸਟੋਰੈਂਟ ਦੇ ਨੇ ਹੁਕਮ ਸਪਸ਼ਟ ਕਰਨ ਨੂੰ ਵੀ ਕਿਹਾ ਸੀ ਤਾਂ ਜੋ ਸਾਫ ਹੋ ਸਕੇ ਕਿ ਹੁਕਮ ਖਿਲਾਫ ਸ਼ਰਾਬ ਦੀਆਂ ਦੁਕਾਨਾਂ ਲਈ ਹੈ ਜਾਂ ਫਿਰ ਹੋਟਲਾਂ ਲਈ ਵੀ ਹੈ। ਅਸਲ ਦੇ ਵਿਚ ਅਟਾਰਨੀ ਜਨਰਲ ਨੇ ਕੁਝ ਸੂਬਿਆਂ ਨੂੰ ਦਿੱਤੀ ਕਾਨੂੰਨੀ ਸਲਾਹ ਚ ਕਿਹਾ ਸੀ ਕਿ ਸੁਪਰੀਮ ਕੋਰਟ ਦਾ ਹੁਕਮ ਸਿਰਫ ਸ਼ਰਾਬ ਦੀਆਂ ਦੁਕਾਨਾਂ ਬਾਰੇ ਹੈ, ਹੋਟਲਾਂ ਤੇ ਇਹ ਲਾਗੂ ਨਹੀਂ ਹੋਵੇਗਾ। ਸੋ ਇਹ ਬਹੁਤ ਵਧੀਆ ਜੀ ਜਿਹੜਾ ਇਨ੍ਹਾਂ ਨੇ ਫੈਸਲਾ ਲਿਆ ਕਿ ਇਸ ਦੇ ਨਾਲ ਕੀ ਹੈ ਜਿਹੜੀ ਡਾਇਰੈਕਟ ਐਕਸੈਸ ਹੈ, ਮਤਲਬ ਹੁਣ ਬੰਦਾ ਜਾ ਰਿਹਾ ਠੀਕ ਹੈ, ਜਿਸ ਤਰ੍ਹਾਂ ਉਹ ਤਾਂ ਇਹੀ ਗੱਲ ਹੋ ਗਈ ਨਾ ਜਿਸ ਤਰ੍ਹਾਂ ਆਪਾਂ ਇੱਕ ਚੁਟਕਲਾ ਨਹੀਂ ਸੁਣਾਉਂਦੇ ਹੁੰਦੇ ਸਵਰਗ ਤੇ ਨਰਕ ਦੇ, ਉਹਦੇ ਬਰਾਬਰ ਪੁਆਇੰਟ ਹੋ ਜਾਂਦੇ ਨੇ 50-50। ਉਹ ਕਹਿੰਦਾ ਦੱਸ ਤੂੰ ਕਿੱਧਰ ਜਾਣਾ ਬੰਦੇ ਨੂੰ, ਮੌਤ ਤੋਂ ਬਾਅਦ ਸਵਰਗ ਚ ਜਾਣਾ ਨਰਕ ਚ ਜਾਣਾ, ਕਹਿੰਦਾ ਮੈਨੂੰ ਦਿਖਾ ਲਓ ਪਹਿਲਾਂ ਦੋਨੋਂ ਹੀ, ਆਪਾਂ ਉਹ ਸੁਣਾਉਂਦੇ ਹੁੰਦੇ ਨਾ ਗੱਲ। ਉਹ ਕਹਿੰਦਾ ਚੱਲ ਪਹਿਲਾਂ ਸਵਰਗ ਦਿਖਾ ਦਿੰਦੇ, ਉੱਥੇ ਧੂਫ ਲੱਗਿਆ ਹੁੰਦਾ, ਉੱਥੇ ਕੀਰਤਨ ਚੱਲਦਾ ਹੁੰਦਾ, ਉੱਥੇ ਭਗਤੀ ਕਰਦੇ ਹੁੰਦੇ ਲੋਕ, ਬੜੀ ਸ਼ਾਂਤੀ ਹੁੰਦੀ ਹੈ, ਹਿਰਨ ਘੁੰਮ ਰਹੇ ਹੁੰਦੇ ਚਿੱਟੇ ਕੱਪੜੇ ਪਾ ਕੇ ਜਾਂ ਜੋ ਭਗਵੇਂ ਕੱਪੜੇ ਬੈਠੇ ਹੁੰਦੇ ਲੋਕ, ਬੜੀ ਸ਼ਾਂਤੀ ਹੁੰਦੀ ਆ, ਫੁੱਲ ਫਰੂਟ ਲੱਗਾ ਹੁੰਦਾ। ਉਹ ਕਹਿੰਦਾ ਯਾਰ ਅੱਛਾ ਹੁਣ ਮੈਂ ਨਰਕ ਦਿਖਾ ਲਊਂਗਾ। ਨਰਕ ਦੇ ਜਾਂਦੇ ਮੂਹਰੇ ਚ ਮਕੀਲਾ ਲੱਗਾ ਹੁੰਦਾ, ਉੱਚੀ ਉੱਚੀ ਗਾਣੇ ਲੱਗੇ ਹੁੰਦੇ, ਡੀਜੇ ਲੱਗੇ ਹੁੰਦੇ ਆ, ਭੰਗੜੇ ਪੈ ਰਹੇ ਹੁੰਦੇ ਆ, ਮਤਲਬ ਨਚਾਰ ਨੱਚ ਰਹੇ ਹੁੰਦੇ ਆ, ਸ਼ਰਾਬ ਚੱਲਦੀ ਹੁੰਦੀ ਆ, ਮੀਟ ਚੱਲਦੇ ਹੁੰਦੇ ਆ। ਕਹਿੰਦਾ ਯਾਰ ਮੈਨੂੰ ਤਾਂ ਇੱਧਰ ਲੈ ਜਾਓ। ਹੁਣ ਜਿਹੜਾ ਉਹ ਜਾਂਦਾ ਤਾਂ ਜਾਂਦੇ ਹੀ ਉਹਨੂੰ ਕੜਾਹੇ ਚ ਸੁੱਟ ਲੈਂਦੇ ਬੰਦੇ ਨੂੰ, ਹਨਾ। ਤੇ ਕਹਿੰਦਾ ਯਾਰ ਉਹ ਬਾਹਰ ਤਾਂ ਤੁਸੀਂ ਆਹ ਤੁਸੀਂ ਕਹਿੰਦਾ ਕੀ ਕਹਿੰਦਾ, ਕਹਿੰਦਾ ਉਹ ਤਾਂ ਵੈਸੇ ਕਹਿੰਦਾ ਗਾਹ ਖਿੱਚਣ ਨੂੰ ਲਾਇਆ ਸੀ ਬੋਰਡ ਮੂਹਰੇ ਨਾ, ਤੇ ਇੱਦਾਂ ਹੀ ਪ੍ਰਮੋਸ਼ਨਲ ਸਟ੍ਰੈਟਜੀ, ਉਹ ਤਾਂ ਸਾਡੀ ਮਸ਼ਹੂਰੀ ਸੀ ਕਹਿੰਦੇ, ਹਨਾ। ਸੋ ਇਸੇ ਤਰ੍ਹਾਂ ਜਿਹੜੀ ਇਹ ਮਸ਼ਹੂਰੀਆਂ ਆ, ਮਤਲਬ ਤੁਸੀਂ ਉੱਥੇ ਵੇਚ ਰਹੇ ਹੋ ਜਿੱਥੇ ਸ਼ਰਾਬ ਪੀਣੀ ਵਰਜਿਤ ਹੈ, ਹਾਈਵੇ ਦੇ ਉੱਤੇ ਸ਼ਰਾਬ ਪੀਣੀ ਵਰਜਿਤ ਹੈ, ਔਰ ਤੁਸੀਂ ਉਹ ਚੀਜ਼ ਉੱਥੇ ਵੇਚਣ ਦੀ ਕੋਸ਼ਿਸ਼ ਕਰ ਰਹੇ ਹੋ ਜਿੱਥੇ ਉਹ ਵਰਜਿਤ ਹੈ, ਤੇ ਫਿਰ ਉੱਥੇ ਫਾਈਨ ਹੋਣਾ ਤੇ ਮੌਤਾਂ ਵੀ ਹੋਣੀਆਂ। ਉਹ ਇਹ ਹੁਣ ਜਿਹੜਾ ਜਾਣੀ ਕਿ ਇੱਥੇ ਇਸ਼ਤਿਹਾਰਬਾਜ਼ੀ ਆ ਜਾਂ ਸੈਲਿੰਗ ਦੇ ਟੈਕਟਿਕ ਹੈ, ਰੈਵਨਿਊ ਗੌਰਮੈਂਟ ਨੂੰ ਰੈਵਨਿਊ ਬਣਦਾ ਆ, ਰੈਵਨਿਊ ਵਧਾਉਣ ਦੇ ਜਿਹੜੇ ਟੈਕਟਿਕ ਨੇ ਉਹ ਟੋਟਲੀ ਦੇ ਟੋਟਲੀ ਗਲਤ ਹੈ। ਅਮਰੀਕ ਜੀ ਜਿੱਦਾਂ ਇਹ ਕੱਲਾ ਇੱਥੇ ਨੀ, ਹੋਰ ਵੀ ਬੜੀਆਂ ਜਗ੍ਹਾ ਇਹੋ ਜਿਹੇ ਜਿਹੜੇ ਨੇ ਲਾਗੂ ਹੁੰਦੇ ਨੇ।
ਮੈਂ ਇੱਥੇ ਟਿੱਪਣੀ ਕਰਨੀ ਚਾਹਨਾ, ਮੈਨੂੰ ਕਈ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ, ਯੂਰਪ ਦੇ ਕਈ ਦੇਸ਼ਾਂ ਦੇ ਵਿੱਚ, ਅਮਰੀਕਾ ਦੇ ਦੋ ਤਿੰਨ ਦੇਸ਼ਾਂ ਦੇ ਵਿੱਚ, ਜਾਂ ਇੱਧਰ ਹੋਰ ਵੀ ਨਿਊਜ਼ੀਲੈਂਡ ਵਗੈਰਾ ਜਾਂ ਕਾਫੀ ਦੇਸ਼ਾਂ ਵਿੱਚ ਪਿਛਲੇ 10 ਸਾਲ ਤੋਂ ਮੌਕਾ ਮਿਲਿਆ। ਮੈਂ ਤਾਂ ਇਹੀ ਦੇਖਿਆ ਕਿ ਜਦੋਂ ਵੀ ਤੁਸੀਂ ਏਅਰਪੋਰਟ ਤੋਂ ਜਾਂਦੇ ਨਾ, ਸਿੱਧੀ ਐਂਟੀ ਤੁਹਾਡੀ ਠੇਕੇ ਚ ਹੁੰਦੀ ਆ, ਸ਼ਰਾਬ ਦੇ ਠੇਕੇ ਚ, ਉਹ ਡਿਊਟੀ ਫ੍ਰੀ ਦੇ ਵਿੱਚ ਹੁੰਦਾ, ਤੇ ਡਿਊਟੀ ਫ੍ਰੀ ਦੇ ਵਿੱਚ ਠੇਕੇ ਤੇ ਲੈ ਕੇ ਜਾਂਦੇ, ਬਾਅਦ ਵਿੱਚ ਦੂਜੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਜਾਂਦੀਆਂ। ਤੁਹਾਡਾ ਕੀ ਵਿਚਾਰ?
ਮੈਂ ਵੀ ਨੋਟ ਕੀਤਾ, ਹੁਣ ਬ੍ਰਿਸਬਨ ਉਤਰੇ ਆ ਅਸੀਂ, ਸਿਡਨੀ ਵੀ ਉਤਰਦੇ ਨਾ, ਉਹ ਜਹਾਜ਼ ਦੇ ਜਿਹੜਾ ਐਰੋ ਬ੍ਰਿਜ ਆ, ਉਹ ਤੋਂ ਬਾਅਦ ਜਿਹੜੀ ਪਹਿਲੀ ਐਂਟਰੀ ਹੁੰਦੀ ਨਾ, ਪਹਿਲੀ ਐਂਟਰੀ ਸ਼ਰਾਬ ਦੇ ਸੈਕਸ਼ਨ ਚੋ ਹੀ ਹੁੰਦੀ ਆ, ਖਾਸ ਕਰਕੇ ਬ੍ਰਿਸਬਨ ਜਿਹੜੇ ਤੁਸੀਂ ਉਤਰਦੇ ਆ ਨਾ, ਸ਼ਰਾਬ ਦੇ ਸੈਕਸ਼ਨ ਚੋ ਵੀ ਇੱਦਾਂ ਆ ਵੀ ਸਿੱਧਾ ਨੀ ਲੰਘਣ ਦਿੰਦੇ। ਉਹ ਏਦਾਂ ਜਿਗ ਜੈਗ ਘੁਮਾ ਘੁਮਾ ਕੇ ਸਾਰੇ ਆਇਲਸ ਦੇ ਵਿਚੋਂ, ਸਾਰੇ ਬ੍ਰਾਂਡਾਂ ਦੇ ਵਿਚੋਂ ਲੰਘਾਉਂਦੇ ਨੇ ਵੀ ਤੁਹਾਨੂੰ ਵੀ ਮੂੰਹ ਦੇ ਵਿਚ ਸ਼ਰਾਬੀਆਂ ਦੇ ਪਾਣੀ ਆ ਜਾਵੇ ਕਿਸੇ ਤਰ੍ਹਾਂ, ਬੋਤਲ ਚੱਕ ਲੈਣ ਜਾਂਦੇ ਜਾਂਦੇ, ਮਤਲਬ ਹਾਂਜੀ, ਮਤਲਬ ਇੰਨੀ ਕੁ ਮਤਲਬ ਉਨ੍ਹਾਂ ਨੇ ਸਜਾ ਕੇ ਰੱਖੀ ਹੁੰਦੀ ਉਥੇ, ਮਤਲਬ ਜਦ ਫਲਾਈਟ ਉਤਰਦੀ ਆ 5-7 ਉਥੇ ਬੀਬੀਆਂ ਖੜ ਜਾਂਦੀਆਂ ਆ ਕੇ, ਮਤਲਬ ਏਦਾਂ ਲੱਗਦਾ ਵੀ ਸ਼ਰਾਬ ਬਸ ਚੱਕ ਕੇ ਫੜਾ ਦਿਓ, ਉਹ ਨਰਕਾਂ ਵਾਲਾ ਹੀ ਕੰਮ ਹੋ ਜਾਂਦਾ ਵੀ ਮਸ਼ਹੂਰੀ ਵਾਲਾ। ਉਹ ਤੋਂ ਬਾਅਦ ਦੇਖੋ ਕੱਲਾ ਸ਼ਰਾਬ ਵਾਲਾ ਕੰਮ ਨਹੀਂ, ਕੱਲਾ ਸ਼ਰਾਬ ਵਾਲਾ, ਹੁਣ ਇਹ ਨੀ ਪਤਾ ਵੀ ਜਿਹੜੀ ਉਥੋਂ ਬੋਤਲ ਚੱਕ ਕੇ ਲੈ ਕੇ ਜਾਣੀ, ਉਹ ਘਰ ਜਾ ਕੇ ਪੀ ਕੇ, ਮਤਲਬ ਪਤਾ ਨੀ ਕਿੱਥੇ ਡਿੱਗਣਾ ਜਾ ਕੇ, ਹਨਾ, ਪਤਾ ਨੀ ਰੋਟੀ ਮਿਲਣੀ, ਪਤਾ ਨੀ, ਉਹ ਨਰਕ ਹੈ
ਸਰ,
ਹਨਾ। ਕੱਲਾ ਸ਼ਰਾਬ ਵਾਲਾ ਕੰਮ ਨੀ, ਉਹ ਸ਼ਰਾਬ ਦੇ ਸੈਕਸ਼ਨ ਜਿੱਦਾਂ ਖਤਮ ਹੁੰਦਾ ਤੇ ਨਾਲ ਹੀ ਪਰਫਿਊਮਾਂ ਵਾਲਾ ਸੈਕਸ਼ਨ ਸ਼ੁਰੂ ਹੋ ਜਾਂਦਾ, ਠੀਕ ਹੈ ਨਾ। ਕੱਲੇ ਬੰਦਿਆਂ ਨੂੰ ਨੀ ਟਾਰਗੇਟ ਕੀਤਾ ਜਾਂਦਾ, ਲੇਡੀਜ਼ ਨੂੰ ਵੀ ਟਾਰਗੇਟ ਨਾਲ ਬਰਾਬਰ ਦਾ, ਨਾਲ ਪਰਸ ਹੋਣਗੇ, ਨਾਲ ਪਰਫਿਊਮ ਸਾਰੇ ਬ੍ਰਾਂਡਸ ਦੇ ਹੋਣਗੇ, ਹਨਾ। ਸੋ ਉਹ ਲੇਡੀਜ਼ ਨੂੰ ਵੀ ਉਨਾ ਹੀ ਮਤਲਬ ਉਤਸ਼ਾਹਿਤ ਕੀਤਾ ਜਾਂਦਾ ਕਿ ਬੰਦੇ ਸ਼ਰਾਬ ਚੱਕਣ ਤੇ ਲੇਡੀਜ਼ ਪਰਫਿਊਮ ਚੱਕਣ ਤੇ ਵੱਧ ਤੋਂ ਵੱਧ ਸੇਲ ਨਾਲ ਪਰਸ ਚੱਕਣ, ਹਨਾ। ਸੋ ਮਤਲਬ ਜਿਹੜੀ ਉਨ੍ਹਾਂ ਦੀਆਂ ਕਮਜ਼ੋਰੀਆਂ ਆ, ਜਿਹੜੀ ਵੀ ਬੰਦੇ ਦੀਆਂ ਕਮਜ਼ੋਰੀਆਂ ਨਾ, ਉਨ੍ਹਾਂ ਨੂੰ ਪੂਰਾ ਹੁਣ ਤੁਸੀਂ ਦੇਖਿਆ ਹੋਣਾ ਉੱਥੇ ਕਿਤੇ ਕੋਈ ਬੁੱਕ ਸਟੋਰ ਵੀ ਲਾਇਆ ਤੁਸੀਂ ਦੇਖਿਆ ਵੀ ਏਅਰਪੋਰਟ ਤੇ ਉਤਰਦੇ ਸਾਰ ਹੀ ਪਹਿਲਾਂ ਕੋਈ ਬੁੱਕ ਸਟੋਰ ਹੋਵੇ। ਸੋ ਉਹ
ਅਖੀਰ ਤੇ ਹੁੰਦਾ ਜੋ ਅਖੀਰ ਤੇ ਬੁੱਕ ਸਟੋਰ ਬੁੱਕ ਸਟਾਲ ਹੀ ਹੁੰਦਾ, ਉਹ ਤਾਂ ਜਿਹੜੀ ਬੁੱਧੀ ਆ ਨਾ ਉਹ ਭ੍ਰਿਸ਼ਟ ਹੋ ਚੁੱਕੀ ਹੁੰਦੀ, ਉਹ ਬੁੱਕ ਜੋਗਾ ਰਹਿੰਦਾ ਨੀ ਬੰਦਾ।
ਉਹ ਤਾਂ ਪੁੱਛ ਕੇ ਲੱਭਣਾ ਪੈਂਦਾ ਵੀ ਇੱਥੋਂ ਯਾਰ ਮੈਂ ਅਖਬਾਰ ਲੈਣੀ ਆ, ਕਿੱਥੋਂ ਲਵਾਂ ਜਾ ਕੇ, ਉਹ ਤਾਂ ਪੁੱਛ ਕੇ ਜਾਣਾ ਪੈਂਦਾ ਉੱਥੇ ਤੱਕ। ਉਹ ਐਨ ਬਾਥਰੂਮ ਦੇ ਨਾਲ ਹੁੰਦੀ ਆ ਜਿੱਥੇ ਬਾਥਰੂਮ ਜਾਣਾ। ਹਾਂਜੀ ਚਲੋ
ਬਿਲਕੁਲ ਸਹੀ ਪਕੜਿਆ ਅਮਨਦੀਪ।
ਇਹ ਤਾਂ ਸੀਗੀ ਜੀ ਸਾਡੀ ਇਹ ਖਬਰ ਦੇ ਸੰਬੰਧ ਵਿਚ ਟਿੱਪਣੀ ਆ ਤੇ ਇਹਦੇ ਵਿਚਾਰੇ ਵਿਸਤਾਰ ਦੇ ਇਹਦੇ ਬਾਰੇ ਵਿਸਤਾਰ ਦੇ ਵਿਚ ਗੱਲਬਾਤ। ਤੇ ਦਲਜੀਤ ਸਿੰਘ ਮਹਿਤਾ ਚੌਂਕ ਨੇ ਨਾ ਗੁਰਬਾਣੀ ਸਾਡੇ ਲਈ ਭੇਜੀ ਹੈ ਜਿਹੜੀ ਆਪਾਂ ਪਹਿਲਾਂ ਕਹਿੰਦੇ ਸੀ ਨੀ, ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਜਿਸਕੇ ਅੰਤਰ ਬਸੇ ਨਿਰੰਕਾਰ ਤਿਸਕੀ ਸੀਖ ਤਰੇ ਸੰਸਾਰ। ਤੇ ਇਹ ਉਨ੍ਹਾਂ ਲਈ ਹੈ ਜਿਹੜੇ ਆਪ ਕਰਦੇ ਨੀ ਹੈਗੇ ਲੋਕਾਂ ਨੂੰ ਉਪਦੇਸ਼ ਦਿੰਦੇ ਨੇ। ਜਸਵਿੰਦਰ ਔਲਖ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਲੇਸ਼ੀਆ ਤੋਂ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਨੇ ਕਿ ਉਨ੍ਹਾਂ ਨੇ ਇਕ ਚੁਟਕਲਾ ਭੇਜਿਆ ਮੈਂ ਬਾਅਦ ਚੋ ਸ਼ੇਅਰ ਕਰਦਾ। ਤੇ ਰਾਜਵਿੰਦਰ ਖਾਖੁਣੀ ਕਹਿੰਦੇ ਨੇ ਕਿ ਭਾਜੀ ਉਹ ਜਿਹੜੇ ਸ਼ਰਾਬ ਨਾਲ ਹੈਡਫੋਨ ਸੈੱਲ ਕਰਦੇ ਨੇ ਸ਼ਰਾਬ ਨਾਲ ਫ੍ਰੀ
ਸਾਡੇ ਸਰੋਤ ਯਾਦ ਬਹੁਤ ਚੀਜ਼ਾਂ ਅਸੀਂ ਦੱਸਦੇ ਨਾ ਪਿਛਲੇ ਪ੍ਰੋਗਰਾਮ ਤਿੰਨ ਚਾਰ ਸਾਲ ਪਹਿਲਾਂ ਦੀ ਗੱਲ ਸੁਣਾਈ,
ਡੇਢ ਕੁ ਸਾਲ ਪਹਿਲਾਂ ਤੁਸੀਂ ਵੀ ਫਸ ਗਏ ਸੀਗੇ ਸ਼ਰਾਬ ਦੇ ਮਤਲਬ ਉਹ ਹੈਡਫੋਨ ਦੇ ਚੱਕਰ ਦੇ ਵਿਚ ਹਨਾ। ਫੇਰ ਤੁਸੀਂ ਲੈਣੇ ਤਾਂ ਹੈਡਫੋਨ ਸੀਗੇ ਪਰ ਨਾਲ ਦੋ ਬੋਤਲਾਂ ਫ੍ਰੀ ਸ਼ਰਾਬ ਦੀਆਂ ਮਿਲ ਗਈ। ਹਾਂਜੀ ਕੱਖ ਸਾਹਿਬ ਉਹ ਏਦਾਂ ਸੀਗੀ ਭੀ ਸ਼ਰਾਬ ਲੈਣ ਨੀ ਸੀ ਗਏ ਹੈਡਫੋਨ ਲੈਣ ਗਏ ਸੀਗੇ ਤੇ ਹੈਡਫੋਨ ਦੇ ਨਾਲ ਸ਼ਰਾਬ ਦੀਆਂ ਦੋ ਬੋਤਲਾਂ ਫ੍ਰੀ ਮਿਲੀਆਂ ਸੀ। ਅਸਲ ਦੇ ਵਿਚ ਏਦਾਂ ਹੁੰਦੇ ਆ ਜੀ ਬੰਦੇ, ਉੱਥੇ ਇਕ ਝੋਲਾ ਵੀ ਮਿਲਦੇ ਹੁੰਦੇ ਨਾ ਕਈ ਵਾਰੀ ਤੇ ਕਹਿੰਦੇ ਯਾਰ ਮੈਨੂੰ ਚਾਹੀਦਾ ਤਾਂ ਬੈਗ ਹੈ, ਚਾਹੀਦਾ ਤਾਂ ਇਕ ਬੈਗ ਹੈ ਪਰ ਨਾਲ ਉਹ ਦੋ ਬੋਤਲਾਂ ਫ੍ਰੀ ਵੀ ਦੇ ਰਹੇ ਨੇ, $100 ਦਾ ਬੈਗ ਹੈ ਹਨਾ ਤੇ ਉੱਦਾਂ ਵੀ ਲੈਣਾ ਹੈ ਤੇ ਉਹ ਵੀ ਇਕ ਗੱਲ ਹੁੰਦੀ। ਇਕ ਵਾਰੀ ਸਾਡੇ ਮਿੱਤਰ ਸੱਜਣ ਜੀ ਉਨ੍ਹਾਂ ਨੇ ਦਾਰੂ ਕੱਢਣੀ ਸੀਗੀ ਸ਼ਰਾਬ ਦੀ ਹਨਾ, ਸ਼ਰਾਬ ਪਾਇਆ ਸੀ ਘੜਾ ਉਨ੍ਹਾਂ ਨੇ, ਘੜਾ ਨੀ ਡਰੰਮ ਪਾਇਆ ਸੀਗਾ ਤੇ ਇੱਥੇ ਦੀ ਗੱਲ ਹੈ। ਹੁਣ ਉਨ੍ਹਾਂ ਨੂੰ ਉਹ ਤਿਆਰ ਹੋ ਗਿਆ ਜੀ ਸਾਰਾ ਘੜਾ ਰੈਡੀ ਕੱਢਣ ਨੂੰ, ਤਾਂ ਉਨ੍ਹਾਂ ਨੂੰ ਵਿਚਾਰਿਆਂ ਨੂੰ ਬੋਤਲਾਂ ਨਾ ਲੱਭਣ ਹਨਾ, ਜਿਹੜੀ ਤਿਆਰ ਹੋਣ ਵਾਲਾ ਹੀ ਸੀਗਾ ਦਸਾਂ ਪੰਦਰਾਂ, ਉਨ੍ਹਾਂ ਨੂੰ ਬੋਤਲਾਂ ਨਾ ਲੱਭਣ, ਉਹ ਬੋਤਲਾਂ ਖਾਲੀ ਬੋਤਲਾਂ ਕਿਉਂਕਿ ਇੱਥੇ ਤਾਂ ਮਿਲਦੀਆਂ ਨੀ, ਉਨ੍ਹਾਂ ਨੇ ਪਹਿਲਾਂ ਜਾ ਕੇ ਦੋ ਪੇਟੀਆਂ ਸ਼ਰਾਬ ਦੀਆਂ ਖਰੀਦੀਆਂ ਉਹ ਪੀਤੀਆਂ ਤੇ ਫੇਰ ਬੋਤਲਾਂ ਖਾਲੀ ਕੀਤੀਆਂ, ਫਿਰ ਉਨ੍ਹਾਂ ਚ ਫੇਰ ਦੇਸੀ ਸ਼ਰਾਬ ਪਾਈ। ਇਹ ਵੀ ਇੱਕ ਕੇਸ ਹੋ ਜਾਂਦੇ ਕਈ ਕਈ ਥਾਂ ਦੇ ਉੱਤੇ। ਸੋ ਇਹ ਗੱਲ ਬੜੀ ਮਸ਼ਹੂਰ ਹੈ ਜੀ ਇੱਥੇ ਸਾਡੇ ਏਰੀਏ ਚ। ਤੇ ਲਓ ਜੀ ਪ੍ਰੋਗਰਾਮ ਅੱਗੇ ਵਧਾਉਂਦੇ ਆ ਤੇ ਜਸਪ੍ਰੀਤ ਸਿੰਘ ਬੈਂਸ ਉਨ੍ਹਾਂ ਨੇ ਨਾ ਇੱਕ ਬਹੁਤ ਸੋਹਣੀ ਖਬਰ ਸਾਂਝੀ ਕੀਤੀ ਆ। ਇੱਕ ਨਾ ਵਿੰਟਰ ਬੇਸਡ ਕਲੋਥਿੰਗ ਕੰਪਨੀ ਹੈ ਜਿਹਦਾ ਨਾਂ ਹੈਗਾ ਨਾਰਥ ਫੇਸ, ਸੈਨ ਫਰਾਂਸਿਸਕੋ ਦੀ ਇਹ ਕੰਪਨੀ ਹੈ। ਹੁਣ ਜਿਹੜੀ ਨਾਰਥ ਫੇਸ ਕੰਪਨੀ ਹੈ ਨਾ ਇਹਦੀ ਜਿਹੜੀ ਵਾਈਫ ਹੈ ਮਤਲਬ ਫਾਊਂਡਰ ਹੈ ਉਹਦੀ ਵਾਈਫ ਹੈ ਨਾ ਉਹਦਾ ਨਾਂ ਹੈਗਾ ਟੌਮਕਿੰਸ, ਤੇ ਉਸ ਨੇ ਨਾ ਉਸ ਲੇਡੀ ਨੇ ਅਮਰੀਕ ਜੀ 1 ਮਿਲੀਅਨ ਏਕੜ ਜ਼ਮੀਨ ਜਿਹੜੀ ਆ ਉਹ ਚਿੱਲੀ ਦੀ ਸਰਕਾਰ ਨੂੰ ਦਾਨ ਦਿੱਤੀ ਆ। ਚਿੱਲੀ ਤੁਹਾਨੂੰ ਪਤਾ, ਹਾਂ ਚਿੱਲੀ ਤੁਹਾਨੂੰ ਪਤਾ ਉਹ ਮਿਰਚ ਨੀ ਮਤਲਬ ਚਿੱਲੀ ਜਿਹੜਾ ਦੇਸ਼ ਹੈ
ਦੇਸ਼
ਸਾਊਥ
ਅਮੈਰੀਕਾ
ਵੈਸਟ ਕੋਸਟ ਦੇ ਨਾਲ ਨਾਲ ਹੈ, ਅਰਜਨਟੀਨਾ ਬ੍ਰਾਜ਼ੀਲ ਦੇ ਨਾਲ ਨਾਲ ਲੱਗਦਾ ਹੋਇਆ ਇੱਕ ਬਹੁਤ ਦੂਰ ਤੱਕ ਚਲੇ ਜਾਂਦਾ। ਤੇ ਉਹਨਾਂ ਨੇ ਨਾ 1 ਮਿਲੀਅਨ ਏਕੜ ਦਾਨ ਦਿੱਤਾ ਆ ਤਾਂ ਕਿ ਉਹ ਜਿਹੜਾ ਆ ਉਹਨੂੰ ਉਥੇ ਨੈਸ਼ਨਲ ਪਾਰਕ ਬਣਾਇਆ ਜਾਵੇ ਤੇ ਉਹਦੇ ਵਿਚ ਜਿਹੜੀ ਮਨੁੱਖਤਾ ਦੀ ਜਿਹੜੀ ਸਾਂਭ ਸੰਭਾਲ ਕੀਤੀ ਜਾਵੇ। ਹੁਣ ਜਿਹੜਾ ਸਦਰਨ ਪਾਰਟ ਹੈ ਨਾ ਜਿਹੜਾ ਦੱਖਣ ਵਾਲਾ ਪਾਸਾ ਹੈ ਚਿੱਲੀ ਦਾ ਉਹ ਅਰਜਨਟੀਨਾ ਦੇ ਨਾਲ ਲੱਗਦਾ ਆ, ਮਤਲਬ ਅਰਜਨਟੀਨਾ ਤੇ ਉਹ ਕਹਿੰਦੇ ਆ ਵੀ ਬਹੁਤ ਸੋਹਣਾ ਆ, ਮਤਲਬ ਐਕਸਟ੍ਰੀਮਲੀ ਸੀਨਿਕ ਤੇ ਬਿਊਟੀਫੁਲ ਹੈ। ਜਸਪ੍ਰੀਤ ਸਿੰਘ ਬੈਂਸ ਹੁਣੀ ਸਾਨੂੰ ਗੱਲ ਦੱਸ ਰਹੇ ਨੇ ਤੇ ਕਹਿੰਦੇ ਕਿ ਉਹ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਨਾਰਵੇ ਦਾ ਜਿਹੜਾ ਕੋਸਟਲ ਏਰੀਆ ਹੋਵੇ ਜਾਂ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਜਿਹੜਾ ਕੋਸਟਲ ਏਰੀਆ ਹੋਵੇ ਜਿਹੜਾ ਕਿ ਇਕ ਟੈਂਪਰੇਟ ਰੇਨ ਫੋਰੈਸਟ ਹੈ। ਟੈਂਪਰੇਟ ਦਾ ਮਤਲਬ ਹੈ ਕਿ ਠੰਡਾ ਠੰਡਾ ਵੀ ਆ ਤੇ ਪਰ ਉਹ ਰੇਨ ਫੋਰੈਸਟ ਵੀ ਆ, ਮੀਂਹ ਵੀ ਪੈਂਦਾ ਠੰਡਾ ਤੇ ਨਿੱਘਾ, ਮਤਲਬ ਠੰਡ ਬਾਹਰੋਂ ਹੈ ਤੇ ਅੰਦਰ ਨਿੱਘਾ ਉਹਦੇ। ਤੇ ਬਹੁਤ ਵਧੀਆ ਗੱਲ ਹੈ ਜੀ। ਮੈਂ ਤਾਂ ਵੈਸੇ ਦਿੱਲੀ ਤਾਂ ਮੰਨਣਾ ਹੈ ਕਿ ਮੈਂ ਬ੍ਰਾਜ਼ੀਲ ਤੇ ਅਰਜਨਟੀਨਾ ਜਾਣਾ ਹੈ, ਕਦੇ ਜਾਵਾਂਗੇ ਮੌਕਾ ਮਿਲਿਆ ਤਾਂ ਜ਼ਰੂਰ। ਮਰੀਕ ਜੀ ਤਿਆਰੀ ਰੱਖਿਓ ਫਿਰ, ਆਪਾਂ ਜੇ ਹਜੇ ਜਾਪਾਨ ਵੀ ਜਾਣਾ ਹੈ।
ਬਿਲਕੁਲ ਬਿਲਕੁਲ ਅਮਨਦੀਪ, ਤੁਹਾਡੇ ਨਾਲ ਸਾਥ ਦੇਵਾਂਗੇ ਤੁਹਾਡਾ।
ਹਾਂਜੀ ਤੇ ਉਨ੍ਹਾਂ ਨੇ ਧੰਨਵਾਦ ਕੀਤਾ ਜਸਪ੍ਰੀਤ ਭਾਜੀ ਹੁਣਾਂ ਨੇ ਭੀ ਦਿਲ ਵਾਲੀ ਗੱਲ ਦੇ ਪੋਡਕਾਸਟ ਦੀ, ਤੇ ਜਿਹੜੇ ਢੱਡਰੀਆਂ ਵਾਲਿਆਂ ਦਾ ਇਸ਼ੂ ਸੀਗਾ ਉਹ ਤੇ ਗੱਲਬਾਤ ਜਿਹੜੀ ਕੀਤੀ ਸੀ। ਤੇ ਬਾਕੀ ਕਹਿੰਦੇ ਨੇ ਕਿ ਈਸਟਰਨ ਆਸਟ੍ਰੇਲੀਆ ਦੇ ਵਿਚ ਜੋ ਤੂਫਾਨਾਂ ਨੇ ਨੁਕਸਾਨ ਕੀਤਾ ਅਸੀਂ ਉਹਦੇ ਲਈ ਅਰਦਾਸ ਕਰਦੇ ਹਾਂ ਕਿ ਉਹ ਠੀਕ ਹੋਵੇ। ਤੇ ਬਾਕੀ ਕਹਿੰਦੇ ਨੇ ਕਿ ਇੱਕ ਅਮਰੀਕ ਸਿੰਘ ਜੀ ਤੁਹਾਡੇ ਤੋਂ ਉਨ੍ਹਾਂ ਨੇ ਨਾ ਕਮੈਂਟ ਪੁੱਛਿਆ ਜਿਹੜਾ ਇੰਡੀਆ ਤੇ ਆਸਟ੍ਰੇਲੀਆ ਦੀ ਕ੍ਰਿਕਟ ਸੀਰੀਜ਼ ਖਤਮ ਹੋਈ ਹੈ ਜਿਹੜੀ ਕਿ ਇੰਡੀਆ ਨੇ ਜਿੱਤੀ ਹੈ 2-1 ਦੇ ਨਾਲ, ਉਹਦੇ ਵਿਚ ਜਿਹੜੀ ਸਪੋਰਟਸਮੈਨਸ਼ਿਪ ਦਾ ਕੀ ਹਸ਼ਰ ਹੋਇਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਕਹਿੰਦੇ
ਅਵਦੀਪ, ਭਾਰਤੀ ਕ੍ਰਿਕਟ ਕਪਤਾਨ ਜਿਹੜੇ ਤਿੰਨ ਟੈਸਟ ਮੈਚਾਂ ਵਿਚ ਉਨ੍ਹਾਂ ਨੇ ਕਪਤਾਨੀ ਕੀਤੀ, ਉਨ੍ਹਾਂ ਨੇ ਕਾਫੀ ਕਾਮੈਂਟਸ ਕੀਤੇ ਆਸਟ੍ਰੇਲੀਅਨ ਖਿਡਾਰੀਆਂ ਦੇ ਉਪਰ, ਉਨ੍ਹਾਂ ਦੇ ਬਿਹੇਵੀਅਰ ਦੇ ਉਪਰ, ਤੇ ਥੋੜੇ ਕਾਮੈਂਟਸ ਜਿਹੜੇ ਆਸਟ੍ਰੇਲੀਅਨ ਕੈਪਟਨ ਸਟੀਵਨ ਸਮਿਥ ਨੇ ਵੀ ਕੀਤੇ. ਇਹ ਵੀ ਥੋੜੀ ਕਈ ਵਾਰੀ ਲੱਗਦਾ ਸੀ ਕਿ ਇਹ ਕਮੈਂਟ ਅਨਐਥੀਕਲ ਆ, ਸਪੋਰਟਿੰਗ ਸਪਿਰਿਟ ਦੇ ਵਿਰੁੱਧ ਆ, ਤੇ ਇਹ ਹੋਣੇ ਨੀ ਚਾਹੀਦੇ, ਜ਼ਿਆਦਾ ਐਗਰੈਸਿਵ ਸੀਗੇ. ਲੇਕਿਨ ਇਹ ਵੀ ਕਿਹਾ ਜਾਂਦਾ ਕਿ ਕਈ ਵਾਰੀ ਤੁਹਾਨੂੰ ਜੰਗ ਜਿੱਤਣ ਦੇ ਲਈ ਵਿਵੀਅਨ ਜਿਹੜੇ ਹੌਟ ਸਪੋਰਟਸ ਹੁੰਦੇ ਆ, ਸਪੋਰਟਸ ਦੇ ਵਿਚ ਉਨ੍ਹਾਂ ਨੂੰ ਕਾਬੂ ਕਰਨ ਦੇ ਲਈ ਅਜਿਹੇ ਕਮੈਂਟ ਕਰਨੇ ਪੈਂਦੇ ਆ, ਲੇਕਿਨ ਇਕ ਲਿਮਿਟ ਤਾਂ ਕੇ ਕਰਨੇ ਪੈਂਦੇ ਆ. ਇਨ੍ਹਾਂ ਵਿਚ ਕਾਫੀ ਕਾਮੈਂਟਸ ਗਰਮਾਹਟ ਰਹੀ ਹੈ, ਇਕ ਦੂਜੇ ਦੇ ਕਾਮੈਂਟ ਕੀਤੇ ਗਏ. ਮੇਰੇ ਖਿਆਲ ਵਿਚ ਅਜਿਹਾ ਨਹੀਂ ਹੋਣਾ ਚਾਹੀਦਾ ਸੀ. ਇਹ ਜਿਹੜੀ ਸੀਰੀਜ਼ ਆ, ਕਾਮੈਂਟ ਬੇਸ ਤੇ ਵੀ ਕਾਫੀ ਲੜੀ ਗਈ, ਤੇ ਇਹਦੇ ਵਿਚ ਜਿਹੜੀ ਥੋੜੀ ਜਿਹੀ ਇਕ ਗਰਮਾਹਟ ਰਹੀ ਦੋਨਾਂ ਕਪਤਾਨਾਂ ਦੇ ਦੁਆਰਾ, ਉਹ ਸਹਿਣਯੋਗ ਨਹੀਂ ਸੀ ਕਈ ਖੇਤਰਾਂ ਦੇ ਵਿਚ, ਕਈ ਆਸਪੈਕਟਸ ਦੇ ਅਨੁਸਾਰ.
ਹਾਂਜੀ, ਥੋੜਾ ਜਿਹਾ ਜ਼ਿਆਦਾ ਹੋ ਗਿਆ ਸੀ ਕਮੈਂਟਬਾਜ਼ੀ, ਪਰ ਮੇਰੇ ਨਜ਼ਰੀਏ ਦੇ ਵਿਚ ਇਹ ਬਹੁਤ ਜ਼ਿਆਦਾ ਜ਼ਰੂਰੀ ਸੀਗਾ, ਕਿਉਂਕਿ ਇਸ ਦੇ ਵਿਚ ਨਾ ਇਸ ਟੈਸਟ ਸੀਰੀਜ਼ ਦਾ ਕੋਈ ਇੰਟਰਸਟ ਨਹੀਂ ਸੀਗਾ, ਖਾਸ ਕਰਕੇ ਪਹਿਲੇ ਮੈਚ ਤੋਂ ਬਾਅਦ ਖਤਮ ਹੋ ਗਿਆ ਸੀ. ਉਹਦੇ ਨਾਲ ਕੀ ਇਕ ਜਾਨ ਜਿਹੀ ਭਰ ਦਿੱਤੀ ਦੁਆਰਾ ਫੇਰ ਇਨ੍ਹਾਂ ਨੇ, ਤੇ ਹੁਣ ਜਿਹੜੀ ਆ ਇਹ ਜਿਹੜੀ ਖਹਿਬਾਜ਼ੀ ਆ, ਇਸ ਦੇ ਨਾਲ ਨਾ ਖਹਿਬਾਜ਼ੀ ਦੇ ਵਿਚ ਦੋਨੋਂ ਟੀਮਾਂ ਇੰਪਰੂਵ ਕਰਨਗੀਆਂ. ਔਰ ਜਦੋਂ ਹੁਣ ਇੰਡੀਆ ਦੀ ਟੀਮ ਆਸਟ੍ਰੇਲੀਆ ਆਏਗੀ ਤਾਂ ਆਸਟ੍ਰੇਲੀਆ ਦੇ ਸਟੇਡੀਅਮ ਬਹੁਤ ਭਰਨਗੇ, ਕਿਉਂਕਿ ਇੱਥੇ ਵਾਲੇ ਮੀਡੀਆ ਫਿਰ ਇਨ੍ਹਾਂ ਨਾਲ ਉਹ ਟ੍ਰੀਟਮੈਂਟ ਕਰਨ ਦੀ ਕੋਸ਼ਿਸ਼ ਕਰਨਗੇ ਜਿਹੜੇ ਉੱਥੇ ਹੋਈ ਆ. ਸੋ ਉਹਦੇ ਵਿਚ ਕ੍ਰਿਕਟ ਨੂੰ ਤਾਂ ਚਲੋ ਇੱਦਾਂ ਇਹ ਟੈਕਟਿਕ ਹੈ, ਇਹ ਵੀ ਇੱਕ ਟੈਕਟਿਕ ਹੈ ਸਟੇਡੀਅਮ ਭਰਨ ਦਾ, ਲੋਕਾਂ ਦਾ ਇੰਟਰਸਟ ਕਾਇਮ ਕਰਨ ਦਾ.
ਅਮਨਦੀਪ, ਜਦੋਂ ਕ੍ਰਿਕਟ ਦੇ ਵਿਚ ਮੈਂ ਖੁਦ ਹੀ ਮਹਿਸੂਸ ਕੀਤਾ, ਜਿਹੜੇ ਅੰਪਾਇਰ ਹੈ ਨਾ, ਇਹ ਇੱਕ ਤਰ੍ਹਾਂ ਦੇ ਨਾਲ ਇਹਨਾਂ ਦੀ ਜਿਹੜੀ ਕ੍ਰੈਡੀਬਿਲਟੀ ਆ, ਇਹਨਾਂ ਦੀ ਅਥਾਰਟੀ ਆ, ਉਹਨੂੰ ਬਹੁਤ ਚੈਲੰਜ ਕੀਤਾ ਜਾਂਦਾ. ਇਹਨਾਂ ਕੋਲ ਪਾਵਰਸ ਬਹੁਤ ਘੱਟ ਆ ਪਲੇਅਰ ਨੂੰ ਕੰਟਰੋਲ ਕਰਨ ਦੇ ਲਈ, ਜਿੱਦਾਂ ਹੁਣ ਸੌਕਰ ਦੇ ਵਿਚ ਆ, ਜਾਂ ਰਗਬੀ ਯੂਨੀਅਨ ਜਾਂ ਹੋਰ ਜਿਹੜੀਆਂ ਗੇਮਸ ਆ, ਉਹਦੇ ਵਿਚ ਇਹਨਾਂ ਕੋਲ ਪਾਵਰ ਬਹੁਤ ਹੁੰਦੀ ਆ. ਇਹਨਾਂ ਕੋਲ ਕਾਰਡ ਹੁੰਦੇ ਆ, ਜੈਲੋ ਕਾਰਡ ਹੁੰਦਾ, ਰੈਡ ਕਾਰਡ ਹੁੰਦਾ, ਅਗਰ ਤੁਸੀਂ ਜ਼ਿਆਦਾ ਕਮੈਂਟ ਕਿਸੇ ਦੇ ਕਰਦੇ ਆ, ਜਾਂ ਤੁਸੀਂ ਫਿਜ਼ੀਕਲ ਟਸਲ ਕਰਦੇ ਆ, ਤਾਂ ਉਹ ਕਾਰਡ ਦਿਖਾ ਦਿੰਦੇ ਆ, ਤੇ ਉਹਦੇ ਨਾਲ ਪਲੇਅਰ ਜਿਹੜੇ ਕਾਬੂ ਰਹਿੰਦੇ ਆ. ਲੇਕਿਨ ਕ੍ਰਿਕਟ ਦੇ ਵਿਚ ਜਿਹੜੀ ਈਵਨ ਜਿਹੜਾ ਅੰਪਾਇਰ ਆ, ਉਹਨੂੰ ਡਿਸੀਜਨ ਲੈਣ ਦੀ ਪੂਰੀ ਆਜ਼ਾਦੀ ਨਹੀਂ ਅੱਜ ਕੱਲ, ਕਿਉਂਕਿ ਉਹ ਰਿਵਿਊ ਹੋ ਜਾਂਦਾ. ਅਗਰ ਡਿਸੀਜਨ ਉਹਨੇ ਦਿੱਤਾ ਹੁੰਦਾ, ਉਹ ਰਿਵਿਊ ਕਰਕੇ ਉਹਦਾ ਡਿਸੀਜਨ ਰਿਵਰਸ ਵੀ ਕੀਤਾ ਜਾਂਦਾ ਕਈ ਵਾਰੀ, ਉਹਨਾਂ
ਨੂੰ ਹੱਕ
ਵਿਚ ਵੀ ਹੁੰਦਾ, ਉਹ ਵੀ ਅਥਾਰਟੀ ਜਿਹੜੀ ਉਹਨਾਂ ਤੋਂ ਗਈ ਆ. ਲੇਕਿਨ ਕ੍ਰਿਕਟ ਦੇ ਵਿਚ ਵੀ ਕਈ ਵਾਰੀ ਬਹੁਤ ਜ਼ਿਆਦਾ ਸਲੈਜਿੰਗ ਹੁੰਦੀ ਆ, ਉਹ ਸਲੈਜਿੰਗ ਨੂੰ ਕਾਬੂ ਕਰਨ ਦੇ ਲਈ ਕਮੈਂਟ ਜਿਹੜੇ ਕਿ ਔਨ ਦਾ ਗਰਾਊਂਡ ਕਮੈਂਟ ਕੀਤੇ ਜਾਂਦੇ ਆ, ਉਹ ਕਈ ਵਾਰੀ ਅਸਹਿਣਯੋਗ ਹੁੰਦੇ ਆ, ਉਹ ਨਹੀਂ ਸਹਿਣ ਕੀਤੇ ਜਾ ਸਕਦੇ. ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਰੈਫਰੀਜ਼ ਆ, ਉਹਨੂੰ ਕਾਰਡ ਸਿਸਟਮ ਵੀ ਦਿੱਤਾ ਜਾਣਾ ਚਾਹੀਦਾ. ਉਹ ਜੈਲੋ ਕਾਰਡ ਦਿਖਾਇਆ ਜਾਣਾ ਚਾਹੀਦਾ, ਜਾਂ ਕਈ ਵਾਰੀ ਰੈੱਡ ਕਾਰਡ ਵੀ ਦਿਖਾਇਆ ਜਾ, ਉਹਨੂੰ ਬਾਹਰ ਵੀ ਕੱਢਣਾ ਚਾਹੀਦਾ, ਤਾਂ ਕਿ ਉਹਦੇ ਤੇ ਥੋੜਾ ਕੰਟਰੋਲ ਹੋਵੇ ਜੀ. ਇੱਕ ਕ੍ਰਿਕਟ ਦੀ ਭਾਵਨਾ, ਉਹਨੂੰ ਕਾਮਯਾਬ ਉਹਨਾਂ ਨੂੰ ਕਾਮਯਾਬ ਰੱਖਿਆ ਜਾਏ, ਜਾਂ ਉਹਨੂੰ ਕੰਟੈਕਟ ਦੇ ਵਿੱਚ ਉਹਨੂੰ ਰੱਖਿਆ ਜਾਵੇ. ਮੇਰੇ ਖਿਆਲ ਦੇ ਵਿੱਚ ਇਹ ਜਿਹੜੀ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਅੰਪਾਇਰ ਦੀ ਜਿਹੜੀ ਅਥਾਰਟੀ ਆ ਉਹਦੇ ਤੇ ਇਨਵੇਜਨ ਆ?
ਨਹੀਂ, ਦੇਖੋ ਉਹ ਤਾਂ ਚਾਹੀਦਾ ਹੀ ਚਾਹੀਦਾ ਹੈ ਕਿ ਦੇਖੋ ਜਿਹੜੇ ਦੂਜੇ ਡਿਸੀਜਨ ਹੈ, ਐਲ ਬੀ ਡਬਲਯੂ ਹੋ ਗਿਆ ਜਾਂ ਹੋਰ ਹੋ ਗਿਆ, ਇਹਦੇ ਰਿਵਿਊ ਕਰਦਾ ਕੋਈ, ਦੈਟਸ ਫਾਈਨ ਹੈ ਨਾ. ਪਰ ਮੈਂ ਇਹ ਕਹਿੰਦਾ ਕਿ ਜਿੱਦਾਂ ਹੁਣ ਦੋ ਅੰਪਾਇਰ ਖੜੇ ਆ, ਤੀਜਾ ਥਰਡ ਅੰਪਾਇਰ ਹੈ, ਔਰ ਉਥੇ ਆਪਸ ਚ ਗਾਲੀ ਗਲੋਚ ਹੋ ਰਹੇ ਨੇ, ਇਕ ਦੂਜੇ ਤਾਨੇ ਮਿਹਣੇ ਮਾਰ ਰਹੇ ਨੇ, ਇਕ ਦੂਜੇ ਤੇ ਅਨਡਿਊ ਪ੍ਰੈਸ਼ਰ ਪਾ ਰਹੇ ਨੇ, ਹਨਾ, ਉਹ ਗਲਤ ਗੱਲ ਹੈ. ਉਹ ਕ੍ਰਿਕਟ, ਉਹ ਦੈਟਸ ਨਾਟ ਅ ਕ੍ਰਿਕਟ, ਉਹ ਤਾਂ ਫਿਰ ਦੂਸ਼ਣਬਾਜ਼ੀ ਹੈ ਨਾ, ਗਾਲਮ ਗਾਲੀ ਆ, ਦੈਟਸ ਨਾਟ ਅ ਗੇਮ ਦੇ ਆਰ ਪਲੇਇੰਗ, ਹਨਾ. ਸੋ ਉਹਦੇ ਤੇ ਥੋੜਾ ਜਿਹਾ ਜਿਹੜਾ ਨਾ ਵਾਧੂ ਕੰਟਰੋਲ ਰੱਖਣਾ ਚਾਹੀਦਾ, ਤੇ ਇਹਦੇ ਨਾਲ ਕੀ ਹੈ, ਗੇਮ ਦੀ ਜਿਹੜੀ ਹੈ ਇਮੇਜ ਹੈ ਉਹ ਵੀ ਇੰਪਰੂਵ ਹੋਏਗੀ. ਸੋ ਅਮਰੀਕ ਜੀ, ਹੁਣ ਵਕਤ ਹੋ ਗਿਆ ਕਿ ਆਪਾਂ ਇੱਕ ਗੀਤ ਸੁਣਨਾ, ਤੇ ਗੀਤ ਜਿਹੜਾ ਅੱਜ ਬਰਥਡੇ ਕਈ ਨੇ ਆਪਣੇ, ਦਲਜੀਤ ਸਿੰਘ ਮਹਿਤਾ ਚੌਂਕ ਤੇ ਫਰਜੰਦ ਦਾ ਵੀ ਬਰਥਡੇ ਆ, ਤੇ ਇਧਰ ਲਾਡੀ ਮੈਲਬਨ ਵਾਲੇ ਆ, ਉਨ੍ਹਾਂ ਦੇ ਵੀ ਅੱਜ ਬੇਟੇ ਦਾ ਜਨਮ ਦਿਨ ਹੈ, ਤਾਂ ਆਪਾਂ ਖੁਸ਼ੀ ਦਾ ਹੀ ਗੀਤ ਲਾ ਦਿੰਦੇ ਆ, ਵੀ ਇਹ ਜ਼ਿੰਦਗੀ ਜਿਹੜੀ ਆ ਸਾਰਿਆਂ ਦੇ ਲਈ ਐਡੀ ਵੱਡੀ ਨਹੀਂ ਹੈਗੀ ਕਿ ਅਸੀਂ ਇਹਨਾਂ ਮਤਲਬ ਮਾੜੇ ਕੰਮਾਂ ਦੇ ਵਿਚ ਪੈ ਕੇ ਆਪਣਾ ਉਹਨੂੰ ਬਰਬਾਦ ਕਰੀਏ. ਇਹ ਕਹਿ ਲਓ ਕਿ ਮਤਲਬ ਬਹੁਤ ਔਖੀ ਹੋ ਗਈ ਮਨੁੱਖ ਜਿਹੜੀ ਦੇਹੀ ਬਣੀ ਹੋਈ ਆ, ਹਨਾ, ਬਣਾਈ ਹੋਈ ਆ, ਇਹ ਮਿਲੀ ਆ ਸਾਨੂੰ, ਤੇ ਉਹਦਾ ਆਪਾਂ ਪੂਰਾ ਪੂਰਾ ਜਿਹੜਾ ਆ ਉਹ ਜਿਹੜਾ ਕੰਮ ਹੈ ਸੁਚੱਜੇ ਤੌਰ ਤੇ ਲਈਏ, ਤੇ ਉਹਨੂੰ ਆਪਾਂ ਸਫਲ ਕਰੀਏ ਤੇ ਇੱਕ ਗੀਤ ਤੁਹਾਨੂੰ ਸੁਣਾਉਣਾ ਚਾਹੁੰਦਾ ਜੀ ਏ ਐਸ ਕੰਗ ਦੀ ਆਵਾਜ਼ ਦੇ ਵਿੱਚ ਛੋਟੀ ਜਿਹੀ ਜ਼ਿੰਦਗੀ ਹੈ
ਛੋਟੀ ਜਿਹੀ ਜ਼ਿੰਦਗੀ ਤੁਸੀਂ ਖੁਸ਼ ਖੁਸ਼ ਰਿਹਾ ਕਰੋ
Toyota, located at Cheltenham, has all the great Toyota deals and service. My name is Vishal Kumar and I'm your new vehicle sales consultant. Right now, you can get zero interest across the impressive Camry petrol range demonstrators, starting with the Altis at 25,990 driveway. Come and see me at CMI Toyota Cheltenham, opposite Bunnings, as this is for a limited time only.
We love to see you, CMI.
Approved applicants only. Terms and conditions apply. Maximum finance term of 48 months. Offer ends February 28. SG28 BMN. LMVD 2009.
ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਮੇਰੇ ਨਾਲ ਅਮਰੀਕ ਫਲੋਰਾ ਸੋ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਅਮਰੀਕ ਜੀ ਆਪਾਂ ਉਹ ਵੀ ਲੈਣੇ ਆ ਤਾਂ ਪਰਮਜੀਤ ਸਿੱਧੂ ਕਹਿੰਦੇ ਨੇ ਕਿ ਸਿੱਧੂ ਦਾ ਮੈਲਬਨ ਵਾਲੀ ਗੱਲ ਸੁਣਾ ਦਿਓ ਘਟਨਾ ਉਹ ਆਪਾਂ ਸੁਣਾਉਂਦੇ ਹਾਂ ਜੀ ਅਗਲੇ ਪ੍ਰੋਗਰਾਮਾਂ 'ਚ ਸੁਣਾਵਾਂਗੇ ਉਹ ਕਈ ਵਾਰੀ ਹੋ ਚੁੱਕੀ ਆ ਪਰ ਜ਼ਰੂਰ ਤੁਹਾਨੂੰ ਸੁਣਾਵਾਂਗੇ ਤੇ ਸੌਰਵ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਇਹ ਤਰਾਸਦੀ ਹੈ ਜੀ ਕਿ ਜਿਹੜਾ ਦੁੱਧ ਹੈ ਉਹ ਘਰ ਘਰ ਜਾ ਕੇ ਪਾਉਣਾ ਪੈਂਦਾ ਤੇ ਸ਼ਰਾਬ ਦੀ ਜਿਹੜੀ ਹੈ ਉਹ ਲਾਈਨ ਲੱਗਦੀ ਹੈ ਲੈਣ ਨੂੰ ਲੋਕਾਂ ਨੂੰ ਤੇ ਦੂਜੀ ਕ੍ਰਿਕਟ ਇਨਫਰਮੇਸ਼ਨ ਕਹਿੰਦੇ ਅਕਤੂਬਰ ਤੋਂ ਅੰਪਾਇਰ ਵਿਲ ਹੈਵ ਪਾਵਰ ਇਫ ਐਨੀ ਪਲੇਅਰ ਮਿਸ ਬਿਹੇਵ ਹੀ ਕੈਨ ਸੈਂਡ ਹਿਮ ਟੂ ਪਵੀਲੀਅਨ ਪਰਥ ਤੋਂ ਭੇਜ ਰਹੇ ਨੇ ਇਨਫਰਮੇਸ਼ਨ ਦੈਟਸ ਵੈਰੀ ਗੁੱਡ ਹਾਂਜੀ ਤੇ ਮਨਦੀਪ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਾਰੀ ਨੂੰ ਸਤਿ ਸ੍ਰੀ ਅਕਾਲ 500 meters ਦੀ ਲਿਮਿਟ ਟੂ ਬੈਡ ਕਹਿੰਦੇ ਕਿ ਠੇਕੇਦਾਰ ਹਾਈਵੇ ਤੋਂ ਠੇਕੇ ਤੱਕ ਫ੍ਰੀ ਬੱਸ ਸੇਵਾ ਸ਼ੁਰੂ ਕਰ ਦੇਣ ਇਹ ਉਹਨਾਂ ਨੇ ਕੰਮ ਸ਼ੁਰੂ ਕਰ ਲੈਣਾ ਦੈਟਸ ਅਪ ਟੂ ਦੇਅਰ ਬਿਜ਼ਨਸ ਮਾਡਲ
ਦੀ ਸਰਵਿਸ ਹੈਗੀ ਆ ਮਨਦੀਪ ਆਸਟ੍ਰੇਲੀਆ ਦੇ ਵਿੱਚ ਇਹ ਸਰਵਿਸ ਹੈਗੀ ਆ
ਠੀਕ ਹੈ ਪਰ ਉਹ ਰੌਲਾ ਇਹ ਆ ਵੀ ਦੇਖੋ ਨਹੀਂ ਦੇਖੋ ਠੇਕਾ ਜਿਹੜਾ ਲੋਕੈਲਿਟੀ ਨੇ ਕਿਸੇ ਨੇ ਮਤਲਬ ਆਪਣੇ ਲੈਣ ਜਾਣੀ ਸ਼ਰਾਬ ਉਹ ਦੈਟਸ ਸੈਪਰੇਟ ਥਿੰਗ ਪਰ ਇੱਕ ਹੈ ਵੀ ਜਿਹੜਾ ਜਾਂਦੇ ਜਾਂਦੇ ਟੈਂਪਟ ਕਰਨਾ ਡਰਾਈਵਰ ਨੂੰ ਮਤਲਬ ਉਹਨੂੰ ਮਤਲਬ ਐਡਵਰਟਾਈਜ਼ ਕਰਕੇ ਜਾਂ ਠੇਕੇ ਮੂੰਹ ਚ ਪਾਣੀ ਲੈ ਕੇ ਆਉਣਾ ਉਹਦੇ ਉਹ ਗਲਤ ਗੱਲ ਹੈ ਵੀ ਜਾਂਦੇ ਜਾਂਦੇ ਲੈ ਵੀ ਇੱਕ ਬੋਤਲ ਚੱਕ ਲਈਏ ਪੀ ਲਈਏ ਹੁਣ ਜਾਂਦੇ ਜਾਂਦੇ ਰਾਹ ਚ ਹੀ ਪੀਣ ਲੱਗ ਪੈਂਦੇ ਨੇ ਨਾ ਦੈਟਸ ਦੈਟਸ ਵੈਰੀ ਬੈਡ ਕਲਚਰ ਤੇ ਧਨੀ ਜੀ ਕਹਿੰਦੇ ਨੇ ਕਿ ਬਾਕੀ ਕਹਿੰਦੇ ਨੇ ਕਿ ਭਾਜੀ ਤੁਸੀਂ ਐਵਰੀ ਵੀਕ ਦਾਰੂ ਦੀ ਗੱਲ ਕਰ ਦਿੰਦੇ ਹੋ ਤੇ ਲੱਗਦਾ ਮੇਰੀ ਕਹਿੰਦੇ ਸਹੁੰ ਤੜਵਾਉਂਗੇ ਕਵਰਾਂ ਹੀ ਦੁਨੀਆ ਬਣਦੀ ਇੱਕ ਗੱਲ ਹੋਰ ਕਹਿੰਦੇ ਆਸਟ੍ਰੇਲੀਆ ਚ ਬੰਦਾ ਦੇਸੀ ਦਾਰੂ ਕੱਢ ਸਕਦਾ ਕਿ ਨਹੀਂ ਜੇ ਕੱਢ ਸਕਦਾ ਤਾਂ ਪਾਈਏ ਫਿਰ ਡਰਾਮ ਅਸੀਂ ਵੀ ਦੇਖੋ ਇਹ ਬੜੀ ਗਲਤ ਗੱਲ ਹੈ ਅਸੀਂ ਤੁਹਾਨੂੰ ਏਦਾਂ ਨੀ ਕਹਿ ਰਹੇ ਪਰ ਤੁਹਾਨੂੰ ਏਦਾਂ ਦੱਸ ਦਿੰਦੇ ਕਿ ਦੇਸੀ ਦਾਰੂ ਤੁਸੀਂ ਆਪਣੀ ਬਰਿਊਰੀ ਜਿਹੜੀ ਆ ਉਹ ਪਾ ਸਕਦੇ ਹੋ ਸ਼ਰਾਬ ਪਾ ਸਕਦੇ ਹੋ ਇਹਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਬਰਿਊਰੀ ਸ਼ਾਪ ਸਮਾਨ ਵੀ ਮਿਲਦਾ ਸਭ ਕੁਝ ਮਿਲਦਾ ਤੇ ਪਰ ਉਹ ਤੁਸੀਂ ਸ਼ਰਾਬ ਆਪਣੇ ਲਈ ਤੁਸੀਂ ਕੱਢ ਕੇ ਪੀ ਸਕਦੇ ਹੋ ਤੇ ਉਹ ਵੀ ਰਹਿਤ ਮਰਿਆਦਾ ਜਿਹੜੀ ਸ਼ਰਾਬ ਦੀ ਆ ਕਾਨੂੰਨ ਦੀ ਆ ਉਹਦੇ ਪ੍ਰੂਫ ਚੈੱਕ ਕਰਨੇ ਸਾਰੇ ਪਰ ਤੁਸੀਂ ਵੇਚ ਨੀ ਸਕਦੇ ਇਹ ਇਲੀਗਲ ਹੈ ਵੇਚਣੀ ਜਿਹੜੀ ਇਲੀਗਲ ਹੈ ਪਰ ਤੁਸੀਂ ਆਪਣੀ ਸ਼ਰਾਬ ਬਰਿਊ ਬੀਅਰ ਆਪਣੀ ਬਣਾ ਸਕਦੇ ਹੋ ਕਾਨੂੰਨ ਇਹ ਕਹਿੰਦਾ ਆ ਤੇ ਇਹਦੇ ਲਈ ਤੁਹਾਨੂੰ ਸਮਾਨ ਵੀ ਮਿਲਦਾ ਹੈ ਪਰ ਇਹ ਕੰਮ ਨਹੀਂ ਕਰਨਾ ਸਹੁੰ ਤੁਸੀਂ ਕਾਇਮ ਰੱਖੋ ਆਪਣੀ ਅਸੀਂ ਇਸ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਹੇ ਪਰ ਸਹੀ ਇਨਫਰਮੇਸ਼ਨ ਵੀ ਤੁਹਾਨੂੰ ਅਸੀਂ ਨਾਲ ਦੀ ਨਾਲ ਦਿੰਨੇ ਆ ਤਾਂ ਜਗਤਾਰ ਭਾਜੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਕਹਿੰਦੇ ਮੌਜੂਦਾ ਸਰਕਾਰਾਂ ਕਹਿੰਦੀਆਂ ਅਸੀਂ ਸੜਕਾਂ ਬਣਾਈਆਂ ਪੁਲ ਬਣਾਏ ਵਿਕਾਸ ਕੀਤਾ ਸਾਨੂੰ ਵਾਪਸ ਲਿਆਓ ਮੈਂ ਕਹਿੰਦਾ ਅੰਗਰੇਜ਼ਾਂ ਨੇ ਰੇਲਵੇ ਲਾਈਨ ਵਿਛਾਈ ਉਹਨਾਂ ਨੂੰ ਵਾਪਸ ਨਾ ਬੁਲਾ ਲਈਏ ਧੰਨਵਾਦ ਅਮਰੀਕ ਜੀ ਠੀਕ ਹੈ ਫਿਰ ਹਨਾ ਕਹਿੰਦੇ ਕਿ
ਬਿਲਕੁਲ ਠੀਕ
ਹੈ ਇਹ ਜਿਹੜੇ ਤੁਹਾਡੇ ਕੰਮ ਨੇ ਨਾ ਮੰਤਰੀਓ ਤੁਸੀਂ ਸਾਡੇ ਤੇ ਆਸਾਨ ਨਹੀਂ ਕਰਦੇ ਗਣਾਇਆ ਨਾ ਕਰੋ ਫਿਰ ਟੋਲ ਟੈਕਸ ਤੋਂ ਬਿਨਾਂ ਤਾਂ ਕੋਈ ਸੜਕ ਨਹੀਂ ਬਣੀ ਤੁਹਾਡੇ ਤੋਂ ਤੁਸੀਂ ਰੌਲਾ ਕਾਹਦਾ ਪਾਇਆ ਹੋਇਆ ਸੋ ਇਹ ਵੀ ਮਤਲਬ ਇੱਕ ਸੋਚਣ ਵਾਲੀ ਗੱਲ ਹੈ ਗੱਲ ਹੁਣ ਟੋਲ ਟੈਕਸ ਦੀ ਕਰੀਏ ਤਾਂ ਸਾਡੇ ਇੱਕ ਸੱਜਣ ਮਿੱਤਰ ਨੇ ਉਹ ਐਕਸੀਐਨ ਨੇ ਪੀਡਬਲਿਊ ਜਿਹੜੇ ਰੋਡ ਡਿਪਾਰਟਮੈਂਟ ਵਾਲੇ ਆ ਮੈਂ ਉਹਨਾਂ ਨੂੰ ਪੁੱਛਣ ਲੱਗ ਗਿਆ ਵੀ ਜਿਹੜੇ ਟੋਲ ਟੈਕਸ ਹੈ ਵੀ ਜਿਹੜੇ ਇਹ ਜਿਹੜੇ ਫ੍ਰੀ ਵੇ ਬਣੇ ਆ ਤੁਸੀਂ ਜਿੱਦਾਂ ਹੁਣ ਕਾਫੀ ਫ੍ਰੀ ਵੇ ਬਣੇ ਆ ਪੰਜਾਬ ਦੇ ਵਿੱਚ ਤੁਸੀਂ ਵੀ ਜਾ ਕੇ ਆਏ ਹੋਵੋਗੇ ਵੀ ਇਹਦਾ ਕਿੰਨਾ ਕੁ ਫਾਇਦਾ ਹੋ ਗਿਆ ਜੇ ਮਤਲਬ ਆਪਾਂ ਮਤਲਬ ਰੋਪੜ ਤੋਂ ਮੋਹਾਲੀ ਆਉਣਾ ਹੋਵੇ ਵੀ ਕਿੰਨਾ ਕੁ ਉਹਦਾ ਐਡਵਾਂਟੇਜ ਹੋ ਗਿਆ ਫ੍ਰੀ ਵੇ ਬਣਨ ਦਾ ਉਹ ਕਹਿੰਦਾ ਜੀ 10 ਤੋਂ ਲੈ ਕੇ 15 ਮਿੰਟ ਦਾ ਜਿਹੜਾ ਸਫ਼ਰ ਹੈ ਘਟ ਗਿਆ ਅਮਰੀਕ ਜੀ ਇੱਦਾਂ ਹੀ ਹੈ ਨਾ ਜਿੰਨੇ ਫ੍ਰੀ ਵੇ ਬਣੇ
ਹਾਂਜੀ
ਤੇ ਮੈਂ ਕਿਹਾ ਫਾਇਦਾ ਹੋਇਆ ਹਾਂ ਪਹਿਲਾਂ ਕਹਿੰਦੇ 15 ਮਿੰਟ ਵੱਧ ਲੱਗਦੇ ਸੀ ਮੈਂ ਕਿਹਾ ਹੁਣ ਜਿਹੜਾ ਫਾਇਦਾ ਹੋਇਆ ਉਹਦੇ ਫਿਰ ਪੈਸੇ ਕਿੰਨੇ ਆ ਕਹਿੰਦਾ ਜੀ 65 ਰੁਪਏ ਆ ਸ਼ਾਇਦ ਮੋਹਾਲੀ ਵਾਲੇ ਦੇ 65 ਰੁਪਏ ਮੈਨੂੰ ਚੇਤਾ ਨਹੀਂ 65 ਜਾਂ 45 ਆ ਹੁਣ ਮੇਰਾ ਲੌਜਿਕ ਉਹਨਾਂ ਨੂੰ ਇਹ ਸੀਗਾ ਵੀ ਤੁਸੀਂ ਮੈਨੂੰ ਇੱਕ ਗੱਲ ਸਮਝਾਓ ਵੀ ਤੁਸੀਂ ਇੰਨਾ ਪੈਸਾ ਖਰਚ ਦਿੱਤਾ 15 ਮਿੰਟ ਬਚਾਉਣ ਨੂੰ ਜਿਹੜੇ 20-25 ਮਿੰਟ ਤੁਸੀਂ ਉੱਥੇ ਖੱਜਲ ਕਰਦੇ ਆ ਟੋਲ ਲੈਣ ਦੇ ਲਈ, ਹਨਾ, ਫਾਇਦਾ ਉਹਦਾ ਫਾਇਦਾ ਕੀ ਹੋਇਆ? ਮਤਲਬ ਗੱਡੀ ਤਾਂ ਤੇਜ਼ ਆ ਗਈ, ਪਰ ਜਿਹੜਾ ਪੁਆਇੰਟ ਏ ਤੋਂ ਪੁਆਇੰਟ ਬੀ ਤੱਕ ਪਹੁੰਚਣ ਦੇ ਲਈ ਜਿਹੜਾ ਡਰਾਈਵਰ ਹੈ ਉਹਨੂੰ ਟਾਈਮ ਤਾਂ ਨਹੀਂ ਗੇਨ ਹੋਇਆ, ਜਿੰਨਾ ਉਹਨੇ ਗੇਨ ਕੀਤਾ ਉਨਾ ਤੁਸੀਂ ਰੋਕ ਕੇ ਉਹ ਤੋਂ ਪੈਸੇ ਲੈ ਲਏ, ਜਾਣੀ ਕਿ ਉਹਨੂੰ ਕੋਈ ਪਹਿਲੇ ਸੀਨ ਤੋਂ ਲੈ ਕੇ ਐਂਡ ਦੇ ਸੀਨ ਤੱਕ ਕੋਈ ਫਾਇਦਾ ਨਹੀਂ ਹੋਇਆ ਉਹਨੂੰ, ਪਰ ਉਹਨੂੰ ਉਹਦੀ ਜੇਬ ਚੋਂ ਤੁਸੀਂ $65 ਕਢਾ ਲਏ ਬਿਨਾਂ ਕਿਸੇ ਗੱਲ ਤੋਂ। ਫਾਇਦਾ ਤਾਂ ਹੈ ਜੇ ਉਹ ਟੋਲ ਦੇ ਵਿੱਚੋਂ ਈ ਟੈਗ ਲਾ ਕੇ ਸਟ੍ਰੇਟ ਲੰਘ ਜਾਵੇ ਤੇ 15 ਮਿੰਟ ਪਹਿਲਾਂ ਆਪਣੇ ਟਿਕਾਣੇ ਤੇ ਪਹੁੰਚ ਜਾਵੇ। ਜਦੋਂ ਉਹ 15 ਮਿੰਟ ਗੇਨ ਕਰਾਉਣ ਦੇ ਲਈ ਤੁਸੀਂ 20 ਮਿੰਟ ਉਹਦੇ ਐਕਸਟਰਾ ਲਵਾ ਤੇ ਨਾਲ $65 ਉਹਦੀ ਜੇਬ ਚੋਂ ਕਢਾ ਲਏ, ਫਿਰ ਤੁਹਾਡਾ ਲੌਜਿਕ ਕਿੱਥੇ ਹੈ? ਸਰਵਿਸ ਕੀ ਹੈ ਤੁਹਾਡੀ? ਕੁਛ ਵੀ ਨਹੀਂ। ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਇਹਦੇ ਬਾਰੇ ਵੀ ਸੋਚਣਾ ਬਣਦਾ। ਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਸ਼ਾਇਦ ਮੈਂ ਸੁਣਿਆ ਸੀਗਾ ਉੱਥੇ ਵੀ ਈ ਟੈਗ ਆ ਰਹੇ ਨੇ ਪੰਜਾਬ ਦੇ ਵਿੱਚ ਵੀ, ਮੈਨੂੰ ਲੱਗਦਾ ਕਿ ਵਧੀਆ ਗੱਲ ਹੋਏਗੀ। ਤੇ
ਬਹੁਤ ਵਧੀਆ ਗੱਲ ਹੁੰਦੀ।
ਹਾਂਜੀ, ਤਾਂ
ਮੈਂ ਇਹਦੇ ਤੇ ਗੱਲ ਕਰਨੀ ਚਾਹੁੰਦਾ ਸੀ ਕਿਉਂਕਿ ਇੰਡੀਆ ਜਿਹੜਾ ਡਿਜੀਟਲ ਹੋ ਰਿਹਾ ਔਰ ਡਿਜੀਟਲ ਔਰ ਟੈਕਨੋਲੋਜੀ ਦੇ ਵਿੱਚ ਇੰਡੀਆ ਦੀ ਜਿਹੜੀ ਵਿਦੇਸ਼ਾਂ ਦੇ ਵਿੱਚ ਬਹੁਤ ਵੱਡੀ ਇੱਕ ਤਰ੍ਹਾਂ ਦੇ ਨਾਲ ਸ਼ਾਖ ਬਣੀ ਹੋਈ ਆ ਕਿ ਤੁਸੀਂ ਬੜੇ ਹਾਈਲੀ ਟੈਕਨੋਲੋਜੀਕਲ ਪੀਪਲ ਆ ਨਾ ਇੰਡੀਅਨ ਜਿਹੜੇ ਉਹ, ਲੇਕਿਨ ਇਹੀ ਗੱਲ ਮੇਰੇ ਦਿਮਾਗ ਚ ਆ ਰਹੀ ਸੀ ਇੰਡੀਆ ਚ ਇੰਨੀ ਐਡਵਾਂਸ ਟੈਕਨੋਲੋਜੀ ਆ, ਗੁਰੂ ਦਾਦਾ ਇੱਕ ਤਰ੍ਹਾਂ ਦਾ ਟੈਕਨੋਲੋਜੀ ਦਾ, ਲੇਕਿਨ ਟੈਗ ਸਿਸਟਮ ਲਾਗੂ ਕਿਤੇ ਵੀ ਨੀ ਕੀਤਾ ਉਹਨੇ। ਹਾਲਾਂਕਿ ਇਹ ਬਹੁਤ ਮੁਸ਼ਕਿਲ ਗੱਲ ਨੀ, ਬਹੁਤ ਸੌਖੀ ਗੱਲ ਆ ਟੈਗ ਲਾਣੇ, ਤੇ ਟੈਗ ਲਾਣ ਦੇ ਨਾਲ ਫਿਰ ਏ ਤੋਂ ਪੁਆਇੰਟ ਬੀ ਤੱਕ ਜਿਹੜਾ ਸਫ਼ਰ ਆ ਉਹ ਫਿਰ ਰੀਅਲ ਮੀਨਿੰਗ ਦੇ ਵਿੱਚ ਰੀਅਲ ਮਾਇਨੇ ਦੇ ਵਿੱਚ ਉਹ ਘਟੂਗਾ ਉਹਦਾ ਟੈਗ।
ਸਿਕਾ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਇਦਾਂ ਹੀ, ਪਰ ਉਦੋਂ ਈ ਟੈਗ ਟੈਕਨੋਲੋਜੀ ਡਿਵੈਲਪ ਨੀ ਸੀ ਹੋਈ, ਜਿੱਦਾਂ ਜਿੱਦਾਂ ਲੋੜ ਪਈ ਇਨ੍ਹਾਂ ਨੇ ਟੈਕਨੋਲੋਜੀ ਡਿਵੈਲਪ ਕਰਕੇ ਉਹ ਲਾਗੂ ਕਰ ਦਿੱਤੀ। ਪਰ ਜਦੋਂ ਹੁਣ ਇੰਡੀਆ ਦੇ ਵਿੱਚ ਹਾਈਵੇ ਬਣ ਰਹੇ ਨੇ, ਫ੍ਰੀਵੇ ਬਣ ਰਹੇ, ਉਹ ਟੈਕਨੋਲੋਜੀ ਆਲਰੇਡੀ ਬਣੀ ਹੋਈ ਹੈ ਵਿਦੇਸ਼ਾਂ ਦੇ ਵਿੱਚ। ਜਦੋਂ ਵਿਦੇਸ਼ੀ ਕੰਪਨੀਆਂ ਉੱਥੇ ਹਾਈਵੇ ਬਣਾਉਂਦੀਆਂ, ਫਿਰ ਈ ਟੈਗ ਦਾ ਉੱਥੇ ਕਿਉਂ ਨੀ ਲਾਇਆ ਜਾਂਦਾ, ਨਾਲ ਉਹਨਾਂ ਨੂੰ ਠੇਕਾ ਦਿੱਤਾ ਜਾਂਦਾ, ਹਨਾ? ਉਹ ਫਾਇਦਾ ਕੀ ਹੈ ਉਹ ਕਰੋੜਾਂ ਅਰਬਾਂ ਰੁਪਏ ਲਾਉਣ ਦਾ ਉਸ ਹਾਈਵੇ ਦੇ ਉੱਤੇ, ਜਦੋਂ ਡਰਾਈਵਰ ਨੂੰ ਜਾਂ ਜਿਹੜਾ ਸਫ਼ਰ ਕਰ ਰਿਹਾ ਟਰੈਵਲਰ ਹੈ ਉਹਨੂੰ ਜਿਹੜਾ ਗੇਨ ਹੋਣਾ ਟਾਈਮ ਦਾ, ਉਹ ਤਾਂ ਸਾਰਾ ਉੱਥੇ ਖਾ ਜਾਂਦੇ ਨੇ, ਜਾਮ ਲੱਗੇ ਹੋਏ ਨੇ, ਬੁਰੇ ਹਾਲ ਨੇ, ਹਨਾ? ਹੁਣ ਉਹਦੀ ਤੁਹਾਨੂੰ ਮੈਂ ਗੱਲ ਦੱਸਦਾ, ਅੱਗੇ ਵੀ ਸ਼ਾਇਦ ਆਪਾਂ ਗੱਲ ਕੀਤੀ ਸੀ, ਇਹਦੇ ਪਿੱਛੇ ਹੋਰ ਵੀ ਕਈ ਮਕਸਦ ਨੇ। ਜਿਹੜੇ ਉਹ ਠੇਕੇਦਾਰ ਹੈ ਤਕਰੀਬਨ ਉਹ ਵੀ ਨਹੀਂ ਹੋਣ ਦਿੰਦੇ, ਕਿਉਂਕਿ ਉਨ੍ਹਾਂ ਨੇ ਉੱਥੇ ਜਿੰਨੇ ਬੰਦੇ ਮੁਰੇ, ਤੁਸੀਂ ਦੇਖਿਆ ਹੋਣਾ ਉੱਥੇ ਕੁਲਚੇ ਵੀ ਵਿਕ ਰਹੇ ਨੇ, ਉੱਥੇ ਮੂੰਗਫਲੀ ਵੀ ਵਿਕ ਰਹੀ ਹੈ, ਉੱਥੇ ਬਹੁਤ ਸਮਾਨ ਵਿਕ ਰਿਹਾ, ਭੂੰਬੜੇ ਵੀ ਵਿਕ ਰਹੇ ਨੇ, ਉੱਥੇ ਮੰਗ ਤੇ ਵੀ ਖੜੇ ਨੇ, ਉਹ ਵੀ ਇੱਕ ਪੈਰਲ ਕਾਰੋਬਾਰ ਚੱਲ ਰਿਹਾ, ਅਵੈਧ ਇਲੀਗਲ ਕਾਰੋਬਾਰ ਚੱਲ ਰਿਹਾ, ਜਿਹਦੇ ਵਿੱਚੋਂ ਉਹ ਠੇਕੇਦਾਰ ਦੇ ਪੈਸੇ ਆ, ਉਹ ਇੱਕ ਤਰ੍ਹਾਂ ਨਾਲ ਗਾਹਕ ਖੜੇ ਕਰਦੇ ਨੇ, ਉਹ ਸੌਦਾ ਕਰਦੇ ਨੇ। ਸੋ ਉਹ ਵੀ ਨਹੀਂ ਲਾਗੂ ਹੋਣ ਦੇਣਾ ਚਾਹੁੰਦੇ ਇਸ ਚੀਜ਼ ਨੂੰ, ਕਿਉਂਕਿ ਜੇ ਉਥੋਂ ਗੱਡੀਆਂ ਲੰਘੀ ਜਾਣ ਇਕਦਮ ਹੀ, ਫੇਰ ਉਨ੍ਹਾਂ ਦਾ ਉਹ ਧੰਦਾ ਵੀ ਬੰਦ ਹੋ ਗਿਆ ਜਿਹੜੀ ਉਨ੍ਹਾਂ ਨੂੰ ਐਕਸਟਰਾ ਇਨਕਮ ਆ ਰਹੀ ਹੈ। ਹੁਣ ਉਹ ਇਨਕਮ ਕਿਹਨੂੰ ਜਾ ਰਹੀ ਹੈ? ਪਤਾ ਨੀ ਠੇਕੇਦਾਰ ਨੂੰ ਜਾ ਰਹੀ ਹੈ, ਪਤਾ ਨੀ ਪੋਲੀਟੀਸ਼ੀਅਨ ਨੂੰ ਜਾ ਰਹੀ ਹੈ, ਯੂ ਡੋਂਟ ਨੋ, ਹਨਾ? ਪਹਿਲੀ ਗੱਲ ਤਾਂ ਉਹ ਉੱਥੇ ਹੋਣੇ ਨੀ ਚਾਹੀਦੇ, ਦੇ ਸ਼ੁਡਨਟ ਬੀ ਸੈਲਿੰਗ ਦ ਐਨੀਥਿੰਗ ਦੇਅਰ, ਕੁਛ ਵੇਚਣੇ ਉਹ ਹੋਣੇ ਨੀ ਚਾਹੀਦੇ ਲੋਕ ਉੱਥੇ, ਠੀਕ ਹੈ ਨਾ? ਸੋ ਇਸ ਕਰਕੇ ਮਤਲਬ ਕਈ ਲੇਅਰਸ ਨੇ ਜਿਹੜੀਆਂ ਚੱਲਦੀਆਂ ਨੇ, ਤੇ ਇੱਥੇ ਚਲੋ ਹੌਲੀ ਹੌਲੀ ਜਿਦਾਂ ਜਿੱਦਾਂ ਜਾਗ੍ਰਿਤੀ ਆਉਂਦੀ ਆ ਹੋਏਗਾ, ਤੇ ਖਬਰਾਂ ਜਿਹੜੀਆਂ ਥੋੜੀਆਂ ਹੋਰ ਇੱਕ ਦੋ ਜਿਹੜੀਆਂ ਜ਼ਰੂਰੀ ਆ ਮੈਂ ਸਮਝਦਾ ਵੀ ਆਪਾਂ ਨੂੰ ਸ਼ੇਅਰ ਕਰਨੀਆਂ ਚਾਹੀਦੀਆਂ, ਉਹ ਇਹ ਆ ਕਿ ਇੱਕ ਕੋਲਡ ਸਟੋਰ ਚ ਧਮਾਕਾ ਹੋਇਆ, 4 ਦੀ ਮੌਤ, 15 ਜ਼ਖਮੀ, ਤੇ ਇਹ ਖਬਰ ਹੈ ਜੀ ਧੂਰੀ ਦੀ, ਤੇ ਇਹ ਫਰੰਟ ਪੇਜ ਤੇ ਲੱਗੀ ਆ। ਤੇ ਬਾਕੀ ਆਪਾਂ ਕੱਲ ਨੂੰ ਗੱਲ ਕਰਾਂਗੇ, ਜਿਹੜਾ ਪੰਜਾਬ ਸਰਕਾਰ ਦੇ ਖਾਤੇ ਸੀਲ ਹੋਏ ਨੇ, ਖਾਤੇ ਨੀ ਸੀਲ ਹੋਏ ਜੀ, ਓਵਰਡਰਾਫਟ ਜਿਹੜੀ ਲਿਮਿਟ ਟੱਪ ਗਈ ਸੀ ਤੇ ਉਹ ਬੰਦ ਹੋਈ ਆ, ਪਰ ਉਸ ਦੇ ਵਿਚ ਵੀ ਕੇਂਦਰ ਸਰਕਾਰ ਦਾ ਕਸੂਰ ਨਿਕਲਦਾ ਕਿ ਉਨ੍ਹਾਂ ਨੇ ਜਿਹੜੀ ਪੇਮੈਂਟ ਕਰਨੀ ਸੀ GST ਦੀ ਜਾਂ ਵੈਟ ਦੀ ਉਹ ਨਹੀਂ ਕੀਤੀ, ਤੇ ਇਸ ਕਰਕੇ ਪਿਛਲੀ ਸਰਕਾਰ ਨੇ ਜਿਹੜੇ ਜ਼ਿਆਦਾ ਵਾਅਦੇ ਕੀਤੇ ਸੀ, ਪੈਸੇ ਖਰਚੇ ਸੀ, ਉਹ ਜ਼ਿਆਦਾ ਮਤਲਬ ਕਢਾ ਲਏ ਨੇ, ਓਵਰਡਰਾਫਟ ਕਰ ਲਿਆ। ਤੇ ਉਧਰ ਇਕ ਮਾੜੀ ਖ਼ਬਰ ਪਾਕਿਸਤਾਨ ਤੋਂ ਹੈ ਕਿ ਪਾਕਿਸਤਾਨ ਦੇ ਵਿਚ ਸ਼ੀਆ ਮਸਜਿਦ ਦੇ ਬਾਹਰ ਧਮਾਕਾ ਹੋਇਆ ਕੱਲ ਤੇ 25 ਮੌਤਾਂ ਹੋਈਆਂ ਨੇ। ਸੋ ਅਮਰੀਕ ਜੀ, ਇਕ ਖ਼ਬਰ ਜਿਹੜੀ ਆ ਜ਼ਰੂਰੀ ਆ ਉਹ ਇਹ ਕਿ ਖਾਦ ਲਈ ਕਿਸਾਨਾਂ ਨੂੰ ਦੇਣਾ ਪਵੇਗਾ 3 ਗੁਣਾ ਵਿਆਜ। ਮਤਲਬ ਇਹਦੇ ਵਿਚ ਇਹ ਜਿਹੜੀ ਖ਼ਬਰ ਹੈ ਨਾ, ਇਹ ਜਿਹੜਾ ਕ੍ਰੈਡਿਟ ਤੇ ਅਸੀਂ ਸੌਦਾ ਲੈਣੇ ਆ, ਪਹਿਲਾਂ ਸੀਗਾ 4% ਤੇ ਹੁਣ ਹੋਏਗਾ 12%। ਤੇ ਉਹ ਕਹਿੰਦੇ ਨੇ, ਹਾਂਜੀ, ਅਧਿਕਾਰੀ ਕਹਿੰਦੇ ਨੇ ਕਿ ਇਹ ਜਿਹੜਾ ਫੈਸਲਾ ਆ, ਇਹ ਫੈਸਲਾ ਕਿਸਾਨਾਂ ਦੇ ਹਿੱਤ ਵਿਚ ਆ, ਕਿਸਾਨਾਂ ਨੂੰ ਸਿਰਫ ਕੁਛ ਦਿਨਾਂ ਦੇ ਵਿਆਜ ਹੀ ਲੱਗੇਗਾ। ਉਨ੍ਹਾਂ ਅਨੁਸਾਰ ਬਹੁਤ ਥੋੜੇ ਕਿਸਾਨ ਹਨ ਜਿਨ੍ਹਾਂ ਨੇ ਚੈੱਕ ਦੇ ਕੇ ਖਾਦ ਲਈ, ਜਦੋਂ ਕਿ ਬਹੁਤੇ ਕਿਸਾਨ ਖਾਤਿਆਂ ਚ ਪਹਿਲਾਂ ਹੀ ਪੈਸੇ ਜਮ੍ਹਾਂ ਸਨ। ਸੋ ਉਹ ਕਹਿੰਦੇ ਕਿ ਫਾਇਦਾ ਹੋਊਗਾ ਫਾਇਦਾ ਹੋਊਗਾ। ਮੈਂ ਵੀ ਇੱਦਾਂ ਸੋਚਦਾ ਜੀ ਕਿ ਜਿੱਦਾਂ ਕਈ ਵਾਰੀ ਅਸੀਂ ਓਵਰ ਡਰਾਫਟ ਕਰ ਲੈਂਦੇ ਹਾਂ ਹਨਾ, ਖਾਦ ਚੱਕ ਲਈ ਪੈਸੇ ਹੁੰਦੇ ਨੀ, ਫਿਰ ਅਸੀਂ ਓਵਰ ਡਰਾਫਟ ਦਿੰਦੇ ਨੀ ਤੇ ਉਹਤੇ 4% ਵਿਆਜ ਪੈਂਦਾ ਜਿਹੜਾ ਕਿ ਮਤਲਬ 6-7% ਹੋਣਾ ਚਾਹੀਦਾ ਨੋਰਮਲੀ। ਸੋ ਇੱਕ ਤਰ੍ਹਾਂ ਨਾਲ ਕ੍ਰੈਡਿਟ ਦੇ ਉੱਤੇ 18-20% ਹੁੰਦਾ ਤੇ ਇਹ 12% ਲਾਇਆ। ਸੋ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਲਾਈਨ ਤੇ ਲਿਆਂਦਾ ਜਾ ਰਿਹਾ। ਦੂਜੀ ਗੱਲ, ਡਿਸਕਰੇਜ ਕੀਤਾ ਜਾ ਰਿਹਾ ਕਿਸਾਨਾਂ ਨੂੰ ਵੀ ਤੁਸੀਂ ਕਰਜ਼ਾ ਚੱਕ ਕੇ ਆਪਣਾ ਕੰਮ ਨਾ ਕਰੋ, ਟਰਾਈ ਟੂ ਸੇਵ ਮਨੀ।
ਜੀ ਜੀ ਅਮਦੀਪ, ਮੈਂ ਇੱਥੇ ਇੱਕ ਟਿੱਪਣੀ ਇਹ ਵੀ ਕਰਾਂਗਾ ਕਿ ਕਈ ਵਾਰੀ ਖਾਦ ਲੈਣ ਲਈ ਪੈਸਾ ਚੁੱਕਿਆ ਜਾਂਦਾ ਤੇ ਉਹਨੂੰ ਕਈ ਹੋਰ ਰਸਮਾਂ ਰਿਵਾਜਾਂ ਤੇ ਵੀ ਖਰਚ ਕੀਤਾ ਜਾਂਦਾ। ਅਮਦੀਪ ਇੱਦਾਂ ਵੀ ਹੁੰਦਾ?
ਨਹੀਂ, 90% ਇੱਦਾਂ ਹੀ ਕੀਤਾ ਜਾਂਦਾ। ਇਸੇ ਕਰਕੇ ਜਿਹੜਾ ਵਿਆਜ ਦਰ ਹੈ ਵਧਾਇਆ ਗਿਆ ਆ ਕਿ ਕਰਜ਼ਾ ਲੈ ਕੇ ਜਾਂ ਕਹਿ ਲਓ ਕਿ ਚਲੋ ਖਾਦ ਤਾਂ ਚੱਕੀ ਜਾਂਦੀ ਹੈ, ਕ੍ਰੈਡਿਟ ਤੇ ਚੱਕ ਲੈਣੀ, ਦੂਜੇ ਪਾਸੇ ਕਿਤੇ ਕਰਜ਼ਾ ਲੈ ਲੈਣਾ, ਇਹ ਕੋਈ ਵਧੀਆ ਰੁਝਾਨ ਨਹੀਂ ਹੈਗਾ ਬਿਜ਼ਨਸ ਦੇ ਵਿਚ। ਕ੍ਰੈਡਿਟ ਹੁੰਦਾ ਆ 21 ਦਿਨ ਦਾ ਹੁੰਦਾ, 14 ਦਿਨ ਦਾ ਹੁੰਦਾ, 28 ਦਿਨ ਦਾ ਹੁੰਦਾ, ਪਰ ਉਹ ਸਾਲਾਂ ਵਧੀ ਨਹੀਂ ਹੁੰਦਾ ਕਿ ਤੁਸੀਂ ਸਾਲਾਂ ਵਧੀ ਓਵਰ ਡਰਾਫਟ ਚੱਲੀ ਜਾਓ। ਸੋ ਜਿਹੜੇ ਕਿਸਾਨਾਂ ਇਹ ਇੱਕ ਤਰ੍ਹਾਂ ਮਤਲਬ ਡਿਸਕਰੇਜ ਕਰਨ ਦੀ ਆ ਵੀ ਤੁਸੀਂ ਨਾਲ ਦੀ ਨਾਲ ਅਦਾਇਗੀ ਕਰੋ, ਆਪਣੀ ਫਸਲ ਦਾ ਮੁੱਲ ਵੀ ਲਓ ਤੇ ਜਿਨ੍ਹਾਂ ਤੋਂ ਤੁਸੀਂ ਗਾਂਹ ਸਮਾਨ ਚੱਕਿਆ ਉਨ੍ਹਾਂ ਨੂੰ ਵੀ ਤੁਸੀਂ ਮੁੱਲ ਦਿਓ। ਸੋ ਮੈਨੂੰ ਲੱਗਦਾ ਕਿ ਉਹ ਐਡੀ ਕੋਈ ਮਾੜੀ ਖ਼ਬਰ ਨਹੀਂ ਹੈਗੀ, ਜਿਹੜਾ 3 ਗੁਣਾ ਵਿਆਜ ਆ। ਸੋ ਇਹਦੇ ਨਾਲ ਥੋੜੀ ਜਿਹੀ ਐਫੀਸ਼ੀਐਂਸੀ ਜ਼ਰੂਰ ਆਏਗੀ, ਪਰ ਪੰਜਾਬ ਦੇ ਕਿਸਾਨ ਬਹੁਤ ਤਾਤ ਜਿਹੜੇ ਨੇ ਬਹੁਤ ਵਧੀਆ ਤਰੀਕੇ ਨਾਲ ਆਪਣਾ ਕਾਰੋਬਾਰ ਕਰ ਰਹੇ ਨੇ। ਮੈਂ ਉਨ੍ਹਾਂ ਨੂੰ ਮਿਲਿਆ ਵੀ ਆ, ਉਨ੍ਹਾਂ ਤੋਂ ਜਾਣਿਆ ਵੀ ਆ, ਬਹੁਤ ਵਧੀਆ ਤਰੀਕੇ ਨਾਲ ਉਹ ਸੈੱਟ ਕਰ ਰਹੇ ਨੇ। ਪਰ ਜਿਨ੍ਹਾਂ ਨੂੰ ਇਹ ਤਰੀਕੇ ਨਹੀਂ ਆਉਂਦੇ ਉਨ੍ਹਾਂ ਨੂੰ ਐਜੂਕੇਸ਼ਨ ਦੀ ਲੋੜ ਹੈ, ਉਹ ਆਪਣੇ ਆਪ ਨੂੰ ਐਜੂਕੇਟ ਕਰਨ। ਐਜੂਕੇਸ਼ਨ ਵੀ ਬਹੁਤ ਅਵੇਲੇਬਲ ਹੈ ਪੰਜਾਬ ਦੇ ਵਿਚ। ਜੀ
ਜੀ ਜੀ ਅਮਨਦੀਪ, ਮੈਨੂੰ ਵੀ ਪੰਜਾਬ ਵਿਚ ਜਾਣ ਦਾ ਕਾਫੀ ਮੌਕਾ ਮਿਲਿਆ ਪਿਛਲੇ ਸਾਲਾਂ ਦੇ ਵਿਚ, ਤੇ ਪਹਿਲਾਂ ਪੰਜਾਬੀ ਦੇਖਿਆ, ਅੱਜ ਤੋਂ 20 ਸਾਲ ਦਾ ਪਹਿਲਾਂ ਦਾ ਤੇ 40 ਸਾਲ ਪਹਿਲਾਂ ਦਾ ਪੰਜਾਬੀ ਦੇਖਿਆ। ਹੁਣ ਜਿਸ ਵੇਲੇ ਤੁਸੀਂ ਪੰਜਾਬ ਦੇ ਵਿਚ ਜਾਣੇ ਆ, ਕੋਈ ਵੀ ਇੱਦਾਂ ਦਾ ਥਾਂ ਤੁਹਾਨੂੰ ਨਹੀਂ ਮਿਲਦਾ ਜਿੱਥੇ ਕਿ ਖੇਤੀ ਨਹੀਂ ਹੁੰਦੀ, ਜਿੱਥੇ ਖੇਤੀ ਹੋ ਸਕਦੀ ਆ ਉੱਥੇ ਖੇਤੀ ਨੂੰ ਕੀਤਾ ਜਾਂਦਾ, ਤੇ ਆ ਮਾਡਰਨ ਜਿਹੜੇ ਟੈਕਨੀਕਸ ਆ ਖੇਤੀ ਦੀਆਂ ਉਹ ਵੀ ਅਪਣਾਈਆਂ ਜਾਂਦੀਆਂ। ਕਿ ਮੈਂ ਤਾਂ ਪਿਛਲੀ ਵਾਰ ਦੇਖਿਆ ਕਿ ਜਿਹੜੀਆਂ ਫਸਲਾਂ ਅਸੀਂ ਅਮਰੀਕਾ ਦੇ ਵਿਚ ਦੇਖ ਕੇ ਆਏ ਸੀ, ਜਿੱਦਾਂ ਛੱਲੀਆਂ ਦੀ ਆ, ਜਿੱਦਾਂ ਮੇਜ਼ ਉਹ ਉਗਾਈ ਜਾਂਦੀ ਹੈ, ਜਿੱਦਾਂ ਕਈ ਛੱਲੀਆਂ ਨਹੀਂ ਲੱਗਦੀਆਂ ਇੱਕ ਟਾਣੇ ਨੂੰ, ਉਹ ਵੀ ਫਸਲਾਂ ਪੰਜਾਬ ਦੇ ਵਿਚ ਉਸ ਸੀਜ਼ਨ ਦੇ ਵਿਚ ਦੇਖੀਆਂ ਗਈਆਂ ਜਦੋਂ ਉਹਦਾ ਸੀਜ਼ਨ ਨਹੀਂ ਹੁੰਦਾ। ਤੇ ਦੇਖਿਆ ਜਾਵੇ ਤਾਂ ਪੰਜਾਬ ਦੀ ਜਿਹੜੀ ਖੇਤੀ ਆ ਉਹਨੂੰ ਕਾਫੀ ਪ੍ਰਫੁੱਲਕਤਾ ਮਿਲੀ ਆ, ਉਹਨੂੰ ਕਾਫੀ ਐਕਸਪੈਂਸ਼ਨ ਮਿਲੀ ਆ। ਤੇ ਉਹ ਕਈ ਖ਼ਬਰਾਂ ਹੁਣ ਪਿਛਲੇ ਇਲੈਕਸ਼ਨ ਦੇ ਵਿਚ ਖ਼ਬਰਾਂ ਆਈਆਂ ਕਿ ਪੰਜਾਬ ਦਾ ਜਿਹੜਾ ਕਿਸਾਨ ਆ ਬਹੁਤ ਡਾਊਨ ਜਾ ਰਿਹਾ, ਜਾਂ ਉਹਦੀ ਆਰਥਿਕਤਾ ਬਹੁਤ ਘੱਟਦੀ ਜਾ ਰਹੀ, ਉਹਦੀ ਆਮਦਨ ਬਹੁਤ ਘੱਟਦੀ ਜਾ ਰਹੀ ਆ। ਲੇਕਿਨ ਫਿਜ਼ੀਕਲ ਲੁੱਕ ਦੇ ਨਾਲ ਤੁਸੀਂ ਦੇਖੋ ਤਾਂ ਪੰਜਾਬ ਦੇ ਵਿਚ ਹਰ ਪਾਸੇ ਹਰਿਆਲੀ ਹਰਿਆਲੀ ਆ, ਉੱਥੇ ਖੇਤਾਂ ਦੇ ਵਿਚ ਬੜੀ ਵਿਭਿੰਨਤਾ, ਬੜੇ ਅਲੱਗ ਅਲੱਗ ਕਿਸਮ ਦੀਆਂ ਫਸਲਾਂ ਆ। ਤੇ ਇਹ ਜਿਹੜੀ ਇੱਕ ਵੇਰੀਏਸ਼ਨ ਆ, ਇੱਕ ਡਿਫਰੈਂਸ਼ੀਏਸ਼ਨ ਆ, ਇਸ ਨੂੰ ਤੁਸੀਂ ਕਿਸ ਐਂਗਲ ਨਾਲ ਮਜੀ ਤੁਸੀਂ ਕਿਸ ਐਂਗਲ ਨਾਲ ਦੇਖਦੇ ਹੋ?
ਨਹੀਂ ਦੇਖੋ, ਇੱਕ ਜਿਹੜਾ ਪ੍ਰਚਾਰ ਤਾਂ ਹੋਣਾ ਚਾਹੀਦਾ ਹੈ ਕਿ ਕਿਸਾਨ ਨੂੰ ਜਿਹੜੀ ਥੋੜੀ ਜਿਹੀ ਮਤਲਬ ਕਿਉਂਕਿ ਉਹ ਪ੍ਰਾਇਮਰੀ ਪ੍ਰੋਡਿਊਸਰ ਹੈ ਨਾ, ਸੋ ਇਸ ਕਰਕੇ ਉਹਦੀ ਅਵੇਅਰ। ਪਰ ਦੂਜੇ ਪਾਸੇ ਇਹ ਕਿਸਾਨ ਨੂੰ ਵੀ ਚਾਹੀਦਾ ਕਿ ਆਪਣੇ ਆਪ ਨੂੰ ਅਪਗ੍ਰੇਡ ਕਰੇ, ਉਹਨੂੰ ਵੀ ਉਹ ਆਪਣੇ ਆਪ ਨੂੰ ਐਜੂਕੇਟ ਕਰੇ, ਸਮੇਂ ਦਾ ਹਾਣੀ ਬਣਾਵੇ, ਟੈਕਨੋਲੋਜੀ ਅਪਣਾਵੇ। ਉਹ ਮਤਲਬ ਜਿਹੜੇ ਮਤਲਬ ਆਪਣੇ ਯੰਗਸਟਰ ਹੈ, ਯੂਥ ਹੈ, ਜਿਹੜੇ ਨਵੀਂ ਪੀੜ੍ਹੀ ਆ, ਉਹਨਾਂ ਨੂੰ ਖੇਤੀ ਦੇ ਵਿਚ ਲੈ ਕੇ ਆਵੇ, ਉਹਨਾਂ ਨੂੰ ਇਨਵੋਲਵ ਕਰੇ। ਹੁਣ ਉੱਥੇ ਇਹ ਪ੍ਰੋਬਲਮ ਹੈ ਪੰਜਾਬ ਦੇ, ਜਿਹੜੇ ਤੁਸੀਂ ਦੇਖੇ, ਤੁਸੀਂ ਵੀ ਕਿਹਾ ਕਿ ਸਾਰੇ ਪਾਸੇ ਬਹੁਤ ਵਧੀਆ, ਐਫੀਸ਼ੀਐਂਟ ਵੀ ਕਾਫੀ ਆ। ਪਾਣੀ ਵੱਲ ਨੂੰ ਥੋੜਾ ਧਿਆਨ ਦੇਣ ਦੀ ਲੋੜ ਹੈ ਕਿ ਪਾਣੀ ਦੀ ਜਿਹੜੀ ਸਹੀ ਵਰਤੋਂ ਕਿੱਦਾਂ ਕਰਨੀ ਹੈ, ਤੇ ਕੁਦਰਤੀ ਸੋਮੇ ਆ ਜਿਹੜੇ ਉਹਨਾਂ ਨੂੰ ਕਿੱਦਾਂ ਤੁਸੀਂ ਇੱਕ ਸਸਟੇਨੇਬਲ ਖੇਤੀ ਕਿੱਦਾਂ ਕਰਨੀ ਹੈ, ਆਪਾਂ ਇਸ ਤੇ ਬਾਰੇ ਨਾ ਡਿਟੇਲ ਚ ਗੱਲ ਕਰਾਂਗੇ। ਮੇਰੀ ਗੱਲਬਾਤ ਹੋਈ ਸੀ ਦਲਜੀਤ ਸਿੰਘ ਆਪਣੇ ਬ੍ਰਿਸਬਨ ਵਾਲੇ ਨਾ, ਉਹਨਾਂ ਦੇ ਫਾਦਰ ਸਾਹਿਬ ਔਰਗੈਨਿਕ ਖੇਤੀ ਕਰਦੇ ਨੇ, ਤੇ ਉਹਨਾਂ ਨਾਲ ਮੇਰੀ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਵਿਆਹ ਦੇ ਵਿਚ। ਦੇਖੋ ਲੋਕੀ ਦਾ ਵਿਆਹ ਮਤਲਬ ਆਪਣਾ ਇੰਜੋਏ ਕਰ ਰਹੇ ਹੁੰਦੇ ਨਾ, ਕਿਤੇ ਭੰਗੜਾ ਬਾਰੇ ਅਸੀਂ ਨਾ 2-3 ਜਣੇ ਸਾਈਡ ਤੇ ਬੈਠੇ ਸੀ, ਇਹ ਚਿੰਤਨ ਕਰ ਰਹੇ ਸੀਗੇ। ਉਹ ਇਜ਼ ਵੈਰੀ ਇੰਟਰਸਟਿੰਗ ਪਰਸਨ ਨਾ, ਤੇ ਆਪਾਂ ਦੱਸਾਂਗੇ ਤੁਹਾਨੂੰ। ਪਰ ਦੂਜੀ ਗੱਲ ਹੈ ਜਿਹੜੀ ਪੰਜਾਬ ਦੀ ਹਾਲਤ ਜਿਹੜੀ ਹੈ, ਨੋਟ ਟੂ ਬੈਡ। ਅਸੀਂ ਸਾਰੇ ਬਾਕੀ ਵੀ ਇਲਾਕੇ ਦੇਖ ਕੇ ਆਏ, ਮਹਾਰਾਸ਼ਟਰ ਵੀ, ਹੋਰ ਵੀ ਕਈ ਇਲਾਕੇ, ਪੰਜਾਬ ਇਜ਼ ਵੈਰੀ ਡਿਵੈਲਪ, ਕਾਫੀ ਡਿਵੈਲਪ ਹੋਇਆ ਆ। ਇਹਨੂੰ ਹੋਰ ਡਿਵੈਲਪ ਕਰਨ ਲਈ ਅਸੀਂ ਮਤਲਬ ਨੈਗੇਟਿਵ ਨਹੀਂ, ਕੱਲਾ ਨੈਗੇਟਿਵ ਹੀ ਦਿਖਾਈ ਜਾਣਾ, ਅਸੀਂ ਥੋੜਾ ਜਿਹਾ ਚੀਅਰ ਅਪ ਵੀ ਕਰਨਾ ਕਿ ਆਪਣੇ ਸਰੋਤਿਆਂ ਨੂੰ ਵੀ ਦੱਸਣਾ ਕਿ ਆਪਣੇ ਉਤਸ਼ਾਹਿਤ ਕਰੋ ਸਾਰਿਆਂ ਨੂੰ ਵੀ ਤੁਸੀਂ ਵਧੀਆ ਖੇਤੀ ਕਰੋ, ਵਧੀਆ ਮੈਨੇਜ ਕਰੋ, ਬਿਜ਼ਨਸ ਵਾਂਗਰ ਮੈਨੇਜ ਕਰੋ। ਇੰਨੀ ਬੈਡ ਸਿਚੁਏਸ਼ਨ ਨਹੀਂ ਹੈਗੀ ਜਿੰਨੀ ਕਈ ਵਾਰੀ ਸਾਨੂੰ ਸੋਸ਼ਲ ਮੀਡੀਆ ਤੇ ਲੱਗਦੀ ਹੈ। ਹੁਣ ਸੋਸ਼ਲ ਮੀਡੀਆ ਦੀ ਗੱਲ ਤੁਹਾਨੂੰ ਦੱਸਦਾ ਕਿ ਅਸੀਂ ਉੱਥੇ ਸੀ, ਏਦਾਂ ਸੋਸ਼ਲ ਮੀਡੀਆ ਦੇ ਏਦਾਂ ਲੱਗ ਰਿਹਾ ਸੀ ਵੀ ਬਸ ਪੰਜਾਬ ਹਰਿਆਣਾ ਜੀ ਹਰਿਆਣੇ ਚ ਲੰਘਣ ਨੀ ਦੇਣਾ ਕਿਸੇ ਨੂੰ। ਉਹ ਮੈਨੂੰ ਵੀ ਕਿਸੇ ਨੇ ਕਹਿਤਾ, ਕਹਿੰਦਾ ਭਾਜੀ ਤੁਸੀਂ ਜਾਣ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਹੈਗਾ ਵੀ ਪਤਾ ਕਰ ਲਓ ਠੀਕ ਆ। ਮੈਂ ਆਪਣੇ ਇੱਕ ਦੋਸਤ ਹੈ ਆਫਿਸਰ ਹੈ, ਉਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਕੀ ਸਿਚੁਏਸ਼ਨ ਹੈ ਹਰਿਆਣੇ ਚ, ਕਹਿੰਦਾ ਕੋਈ ਸਿਚੁਏਸ਼ਨ ਨੀ ਹੈਗੀ, ਆਰਾਮ ਨਾਲ ਜਾਓ। ਅਸੀਂ ਗਏ ਹਾਂ ਸਾਰੇ, ਬਟ ਅਸੀਂ ਇੱਕ ਵੀ ਬੰਦਾ ਨਹੀਂ ਦੇਖਿਆ ਹਾਈਵੇ ਦੇ ਉੱਤੇ, ਔਰ ਸੋਸ਼ਲ ਮੀਡੀਆ ਤੇ ਇਉਂ ਲੱਗ ਰਿਹਾ ਸੀ ਵੀ ਉਹ ਹਾਈਵੇ ਬੰਦ ਹੈ, ਉੱਥੇ ਤਾਂ ਜੀ ਅੱਗ ਲੱਗੀ ਹੋਈ ਹੈ, ਬੁਰੇ ਹਾਲ ਹੋਏ ਪਏ ਨੇ। ਸੋ ਉਹ ਕੋਈ ਇਹੋ ਜਿਹੀ ਸਿਚੁਏਸ਼ਨ ਨਹੀਂ ਸੀਗੀ ਉੱਥੇ। ਮੈਂ ਇਹ ਨਹੀਂ ਕਹਿੰਦਾ ਹੈ ਨਹੀਂ, ਹੈਗੀ ਆ ਪ੍ਰੋਬਲਮ, ਇਹ ਪ੍ਰੋਬਲਮ ਹੋਰ ਲਹਿਜੇ ਨਾਲ ਹੈ, ਜਿੱਦਾਂ ਉਦਾਂ ਨਹੀਂ ਹੈਗੀ ਜਿੱਦਾਂ ਸਾਨੂੰ ਇਹ ਦਿਖਾਈ ਜਾਂਦੀ ਆ ਸੋਸ਼ਲ ਮੀਡੀਆ। ਸੋ ਸਾਨੂੰ ਸਾਡਾ ਫਰਜ਼ ਬਣਦਾ ਥੋੜਾ ਜਿਹਾ ਅਸੀਂ ਮਤਲਬ ਕਲੀਅਰ ਮਾਇੰਡ ਦੇ ਨਾਲ, ਕੌਸ਼ੀਅਸ ਮਾਇੰਡ ਦੇ ਨਾਲ ਪੰਜਾਬ ਨੂੰ ਡਿਵੈਲਪ ਕਰਾਈਏ। ਖੈਰ ਇੱਕ ਹੋਰ ਖਬਰ ਜਿਹੜੀ ਆ ਜਾਂਦੇ ਜਾਂਦੇ ਮੈਂ ਸ਼ੇਅਰ ਕਰਨਾ ਚਾਹੁੰਦਾ ਅਮਰੀਕ ਜੀ, ਉਹ ਹੈਗੀ ਆ ਵੀ ਜਿਹੜੀਆਂ ਗਰਾਂਟਾਂ ਲਈਆਂ ਸੀ, ਗਰਾਂਟਾਂ ਵਾਪਸ ਲੈ ਕੇ ਕਾਂਗਰਸ ਨੇ ਪੰਜਾਬ ਵਿਰੋਧੀ ਹੋਣ ਦਾ ਦਿੱਤਾ ਸਬੂਤ, ਬਾਦਲ ਸਾਹਿਬ ਨੇ ਕਿਹਾ ਆ। ਹੁਣ ਇਹ ਗਰਾਂਟਾਂ ਕਰਕੇ ਹੀ ਪੰਗਾ ਪਿਆ ਆ, ਜਿਹੜਾ ਪੰਜਾਬ ਸਰਕਾਰ ਦੇ ਜਿਹੜੇ ਜਾਮ ਹੋਏ ਆ ਨਾ ਅਕਾਊਂਟ, ਉਹ ਗਰਾਂਟਾਂ ਕਰਕੇ ਹੋਏ ਆ ਕਿ ਵਾਧੂ ਪੈਸੇ ਜਿਹੜੇ ਮਤਲਬ ਜਿੰਨੇ ਅਕਾਊਂਟ ਚ ਆ ਉਹ ਤੋਂ ਵੱਧ ਗਰਾਂਟਾਂ ਇਸ਼ੂ ਕਰ ਦਿੱਤੀਆਂ। ਇੱਥੋਂ ਤੱਕ ਵੀ ਹਾਲਾਤ ਰਹੇ ਨੇ ਪੰਜਾਬ ਦੇ ਪਿਛਲੇ ਦੋ ਤਿੰਨ ਸਾਲ ਚ ਕਿ ਕੋਈ ਵੀ ਮਾਲੀਆ ਨਹੀਂ ਸੀ ਆ ਰਿਹਾ, ਆਈ ਚਲਾਈ ਚੱਲ ਰਹੀ ਸੀ, ਕਈਆਂ ਦੀਆਂ ਤਨਖਾਹਾਂ ਵੀ ਬੰਦ ਸੀ ਕਈ ਡਿਪਾਰਟਮੈਂਟਾਂ ਦੀਆਂ। ਤੇ ਜਦੋਂ ਤੁਹਾਡੇ ਬੇਸਿਕ ਪੰਜਾਬ ਨੂੰ ਚਲਾਉਣ ਵਾਲਾ ਅਕਾਊਂਟ ਬੰਦ ਹੈ, ਹਾਊ ਕਮ ਫੇਰ ਤੁਸੀਂ ਕਿੱਦਾਂ ਜਿਹੜੀਆਂ ਗਰਾਂਟਾਂ ਦੇ ਸਕਦੇ ਹੋ ਲੱਖਾਂ ਦੀ? ਐਵੇਂ ਜਾਂਦੇ ਜਾਂਦੇ ਗਰਾਂਟਾਂ ਵੰਡ ਗਏ ਵੀ ਇਹ ਕਿਹੜੇ ਇਹਨਾਂ ਨੇ ਦੇਣੀਆਂ, ਅਸੀਂ ਕਿਹੜੇ ਦੇਣੀ, ਅਸੀਂ ਤਾਂ ਹੋਣਾ ਹੀ ਨਹੀਂ, ਮੁੜ ਕੇ ਆਪਾਂ ਪੋਲਿਟਿਕਸ ਕਰਾਂਗੇ ਇਹਨਾਂ ਤੇ ਵੀ ਤੁਹਾਤੋਂ ਖੋਹ ਲਈ, ਅਸੀਂ ਤਾਂ ਤੁਹਾਨੂੰ ਦਿੰਦੇ ਸੀਗੇ। ਪੰਜਾਬ ਸਰਕਾਰ ਦੇ ਖਜ਼ਾਨੇ ਚ ਇੱਕ ਪੈਸਾ ਨਹੀਂ ਹੈਗਾ, ਹਨਾ, ਗਰਾਂਟਾਂ ਵੰਡੇ ਜਾ ਰਹੇ ਨੇ। ਹੁਣ ਉਹ ਜਿਹੜੀ ਨਵੀਂ ਸਰਕਾਰ ਆਈ ਹੈ, ਚਾਹੇ ਉਹ ਬਾਦਲ ਦੀ ਹੁੰਦੀ, ਚਾਹੇ ਆਮ ਆਦਮੀ ਪਾਰਟੀ ਦੀ ਹੁੰਦੀ, ਕਿਸੇ ਦੀ ਵੀ ਹੁੰਦੀ, ਉਹ ਲੈਣੀ ਉਹ ਜਦੋਂ ਪੈਸੇ ਹੀ ਹੈ ਨੇ, ਦੇਣੀ ਕਿੱਥੋਂ? ਉਹ ਤਾਂ ਪਿਛਲੀ ਸਰਕਾਰ ਦੀਆਂ ਪਾਲਿਸੀਆਂ ਸੀ, ਉਹ ਫੇਲ ਹੋ ਗਏ, ਲੋਕਾਂ ਨੇ ਨਕਾਰ ਦਿੱਤਾ ਉਹਨੂੰ, ਠੀਕ ਹੈ ਨਾ। ਸੋ ਮੈਜੋਰਟੀ ਨੇ ਕਹਿਤਾ ਵੀ ਸਾਨੂੰ ਗਰਾਂਟਾਂ ਦੀ ਮਨਜ਼ੂਰੀ ਨਹੀਂ ਹੈਗੀ, ਅਸੀਂ ਮਤਲਬ ਅਸੀਂ ਇਹਨੇ ਸਰਕਾਰ ਦੇ ਹੱਕ ਚ ਨਹੀਂ ਹੈਗੇ। ਸੋ ਉਹ ਕੁਦਰਤੀ ਤੌਰ ਤੇ ਬਾਦਲ ਸਰਕਾਰ ਹਾਰਨ ਦੇ ਨਾਲ ਉਹਦੀਆਂ ਸਾਰੀਆਂ ਪਾਲਿਸੀਆਂ ਵੀ ਹਾਰ ਗਈਆਂ ਨੇ ਲਿਟਰਲੀ।
ਜੀ ਜੀ ਅਮਨਦੀਪ, ਤੁਸੀਂ ਸ਼ਬਦ ਦੀ ਵਰਤੋਂ ਕੀਤੀ ਸਸਟੇਨੇਬਿਲਟੀ। ਜੇ ਤੁਸੀਂ ਦੇਖਿਆ ਜਾਵੇ ਤਾਂ ਸਸਟੇਨੇਬਿਲਟੀ ਹੁੰਦੀ ਹੈ, ਜਿੱਦਾਂ ਸਮਾਜਿਕ ਸਸਟੇਨੇਬਿਲਟੀ ਵੀ ਹੁੰਦੀ ਆ, ਜਿੱਦਾਂ ਸਾਡੇ ਰਸਮੋ ਰਿਵਾਜ ਆ, ਜਿੱਦਾਂ ਅਸੀਂ ਰਸਮੋ ਰਿਵਾਜ ਹੁਣ ਡਿਵੈਲਪ ਕਰ ਲਏ ਆ, ਕੀ ਸਾਡੀਆਂ ਜਿਹੜੀਆਂ ਫਿਊਚਰ ਜਨਰੇਸ਼ਨ ਆ ਇਹਨੂੰ ਸਸਟੇਨ ਕਰ ਸਕਣਗੀਆਂ, ਇਹਨੂੰ ਮੇਨਟੇਨ ਕਰ ਸਕਣਗੀਆਂ? ਜਿੱਦਾਂ ਅਸੀਂ ਅੰਤਾਂ ਦਾ ਵਿਆਹਾਂ ਤੇ ਖਰਚਾ ਕਰਨਾ ਸ਼ੁਰੂ ਕਰ ਦਿੱਤਾ, ਕੜਮਾਈਆਂ ਤੇ ਕਰਨਾ ਸ਼ੁਰੂ ਕਰ ਦਿੱਤਾ, ਈਵਨ ਅੰਤਿਮ ਅਰਦਾਸਾਂ ਤੇ ਵੀ ਹੁਣ ਲੱਖਾਂ ਰੁਪਇਆ ਜਿਹੜੇ ਭੋਗ ਪੈਂਦੇ ਆ ਉਹਨਾਂ ਤੇ ਵੀ ਲੱਖਾਂ ਰੁਪਇਆ ਖਰਚ ਕੀਤਾ ਜਾਂਦਾ, ਉਹਨੇ ਹਾਲਾਂ ਚ ਕੀਤਾ ਜਾਂਦਾ, ਜਾਂ ਇੱਦਾਂ ਦੇ ਜਿਹੜੇ ਰਸਮੋ ਰਿਵਾਜ ਸ਼ੁਰੂ ਕਰ ਲਏ ਆ, ਕੀ ਸਾਡੀ ਜਿਹੜੀ ਫਿਊਚਰ ਜਨਰੇਸ਼ਨ ਆ, ਆਉਣ ਵਾਲੀ ਜਨਰੇਸ਼ਨ ਆ, ਇਹਨੂੰ ਸਸਟੇਨ ਕਰ ਲੂਗੀ? ਇੱਕ ਤਾਂ ਆਰਥਿਕ ਸਸਟੇਨੇਬਿਲਟੀ ਦੀ ਗੱਲ
ਅਮਰੀਕ ਜੀ,
ਅਮਰੀਕ ਜੀ ਆਰਥਿਕ ਸਸਟੇਨੇਬਿਲਟੀ
ਨਾ ਹੀ ਇਹ ਅਫੋਰਡ ਕਰ ਸਕਦੇ ਆਉਣ ਵਾਲੇ ਟਾਈਮ ਦੇ ਵਿੱਚ। ਇੱਦਾਂ ਹੀ ਜਿਹੜੀ ਜ਼ਮੀਨਾਂ ਆ, ਮੈਂ ਆਪਾਂ ਜ਼ਮੀਨ ਦੀ ਗੱਲ ਕੀਤੀ ਸੀ ਪੰਜਾਬ ਦੇ ਪਾਣੀਆਂ ਦੀ, ਰਾਈਟ
ਜੀ,
ਉਹ ਵੀ ਸਸਟੇਨੇਬਲ ਨਹੀਂ ਜਿਸ ਹਿਸਾਬ ਨਾਲ ਖੇਤੀ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਉਹੀ ਮੈਂ ਉਹਦੀ ਤੇ ਉਸੇ ਪੁਆਇੰਟ ਤੇ ਮੈਂ ਆ ਰਿਹਾ ਸੀ, ਹੁਣ ਮੈਂ ਗੱਲ ਕਰਨ ਜਾ ਰਿਹਾ ਸੀ ਆਰਥਿਕ ਸਸਟੇਨੇਬਿਲਟੀ ਤੇ। ਜਿੱਦਾਂ ਤੁਸੀਂ ਕਿਹਾ ਕਿ ਆਰਥਿਕ ਤੌਰ ਤੇ ਜਿੰਨੇ ਅਸੀਂ ਖਰਚੇ ਵਧਾ ਲਏ, ਜਿੱਦਾਂ ਸਰਕਾਰਾਂ ਨੇ ਗਰਾਂਟਾਂ ਇਸ਼ੂ ਕਰ ਦਿੱਤੀਆਂ, ਇਹ ਪੋਲਿਟਿਕਸ ਖੇਡੀ ਗਈ ਹੈ, ਜਿੱਥੇ ਆਉਣ ਵਾਲੀ ਸਰਕਾਰ ਨੂੰ ਮੁਸੀਬਤ ਦੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਹ ਅਸੀਂ ਆਰਥਿਕ ਤੌਰ ਤੇ ਜਿਹੜਾ ਅਸੀਂ ਖਰਚਾ ਕਰ ਰਹੇ ਹਾਂ ਕਿ ਇਸ ਨੂੰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਸਸਟੇਨ ਕਰ ਲਊਗੀਆਂ ਜਾਂ ਨਹੀਂ ਕਰ ਲਊਗੀਆਂ। ਹੁਣ ਤੀਜੀ ਸਹੀ ਸਸਟੇਨੇਬਿਲਟੀ ਹੁੰਦੀ ਹੈ ਉਹ ਇਨਵਾਇਰਮੈਂਟਲ ਸਸਟੇਨੇਬਿਲਟੀ ਆ, ਕਿ ਜਿਹੜਾ ਸਾਡੇ ਪੋਲਿਊਸ਼ਨ ਦਾ ਪ੍ਰਭਾਵ, ਸਾਡੀਆਂ ਗੱਲਾਂ ਦਾ ਪ੍ਰਭਾਵ ਸਾਡੇ ਇਨਵਾਇਰਮੈਂਟ ਤੇ ਪੈ ਰਿਹਾ, ਕੀ ਸਾਡਾ ਇਨਵਾਇਰਮੈਂਟਲ ਫਿਊਚਰ ਦੇ ਵਿੱਚ ਸਸਟੇਨੇਬਲ ਹੋਊਗਾ ਨਹੀਂ ਹੋਊਗਾ, ਇਹ ਜਿਹੜੀਆਂ ਗੱਲਾਂ ਹੁਣ ਜਿਹੜੀਆਂ ਜਿਹੜੀਆਂ ਗੱਲਾਂ ਜਿਹੜੇ ਸਟੂਡੈਂਟ ਆ ਸਾਡੇ ਅੱਠਵੀਂ ਦੇ ਵਿੱਚ, ਦਸਵੀਂ ਦੇ, ਬਾਰਵੀਂ ਦੇ ਵਿੱਚ, ਮੈਨੂੰ ਹੁਣ ਨੀ ਪਤਾ ਕਿ ਕਿੱਦਾਂ ਦੇ ਸਿਲੇਬਸ ਹੈਗੇ ਆ ਪੰਜਾਬ ਦੇ ਵਿੱਚ ਜਾਂ ਨਹੀਂ ਹੈਗੇ ਆ, ਸ਼ਾਇਦ ਚੇਂਜ ਹੋ ਗਏ ਹੋਣਗੇ, ਇਹ ਗੱਲਾਂ ਕਦੇ ਸਿਖਾਲੀਆਂ ਨਹੀਂ ਗਈਆਂ ਸਾਡੇ ਸਟੂਡੈਂਟਸ ਨੂੰ, ਲੇਕਿਨ ਐਡਵਾਂਸ ਕੰਟਰੀਆਂ ਦੇ ਵਿੱਚ ਸਸਟੇਨੇਬਿਲਟੀ ਤੇ ਇਹ ਗੱਲਾਂ ਸਿਖਾਲੀਆਂ ਜਾਂਦੀਆਂ ਸਟੂਡੈਂਟਾਂ ਨੂੰ, ਉਹਨਾਂ ਨੂੰ ਅਸੈਸਮੈਂਟ ਦਿੱਤੀਆਂ ਜਾਂਦੀਆਂ, ਉਹਨਾਂ ਨੂੰ ਡਿਬੇਟ ਕਰਾਈਆਂ ਜਾਂਦੀਆਂ, ਉਹਨਾਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਤੁਸੀਂ ਸਸਟੇਨੇਬਲ ਰਹਿਣਾ ਹਰ ਖੇਤਰ ਦੇ ਵਿੱਚ।
ਹਾਂਜੀ, ਹੁਣ ਇਹ ਆਉਣ ਵਾਲੇ ਪ੍ਰੋਗਰਾਮਾਂ ਚ ਆਪਾਂ ਡਿਸਕਸ ਕਰਾਂਗੇ ਕਿ ਖੇਤੀਬਾੜੀ ਇੱਥੇ ਵੀ ਐਡਵਾਂਸ ਕੰਟਰੀਆਂ ਦੇ ਵਿੱਚ ਵੀ ਇਨਵਾਇਰਮੈਂਟ ਦਾ ਸੱਤਿਆਨਾਸ਼ ਕੀਤਾ ਜਾ ਰਿਹਾ, ਉਹ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਸਾਡੇ ਲੋਕ ਵੀ ਮਗਰ ਲੱਗ ਕੇ ਆਪਣੀਆਂ ਜ਼ਮੀਨਾਂ ਦਾ ਮੱਚ ਮਾਰ ਰਹੇ ਆ, ਤੇ ਮਤਲਬ ਆਪਾਂ ਕਿਵੇਂ ਮਾਰ ਰਹੇ ਆ, ਕਿਵੇਂ ਪੰਜਾਬ ਦੇ ਵਿੱਚ ਮਾਰ ਰਿਹਾ, ਕਿਵੇਂ ਇੱਥੇ ਮਾਰ ਰਿਹਾ, ਕਿ ਆਪਾਂ ਸ਼ਾਰਟ ਟਰਮ ਗੇਨ ਦੇ ਕਰਕੇ ਦੋ ਚੌ ਸਾਲਾਂ ਦੀ ਭਾਰੀ ਫਸਲ ਪੈਸਾ ਇਕਦਮ ਬਣਾਉਣ ਦੇ ਚੱਕਰ ਦੇ ਵਿਚ ਅਸੀਂ ਆਪਣੀ ਜ਼ਮੀਨ ਨੂੰ ਕਤਲ ਕਰ ਰਹੇ ਹਾਂ, ਖਤਮ ਕਰ ਰਹੇ ਹਾਂ, ਔਰ ਉੱਥੇ ਆਉਣ ਵਾਲੇ 30-40 ਸਾਲ ਦੇ ਵਿਚ ਕੋਈ ਫਸਲ ਨਹੀਂ ਹੋਏਗੀ। ਮੈਂ ਇਹਦੀ ਐਗਜ਼ਾਮਪਲ ਦਵਾਂਗਾ, ਸਾਡੇ ਇਲਾਕੇ ਦੇ ਵਿਚ ਇਸ ਤਰ੍ਹਾਂ ਹੋਇਆ, ਤੁਹਾਨੂੰ ਦੱਸਾਂਗਾ ਵੀ ਉਹ ਹੋਇਆ ਕਿਸ ਤਰ੍ਹਾਂ ਆ, ਮਤਲਬ ਬਹੁਤ ਇੰਟਰਸਟਿੰਗ ਟਾਕ ਹੋਏਗੀ ਉਹ ਸਾਡੀ ਜਿੱਦਣ ਵੀ ਅਸੀਂ ਕਰਾਂਗੇ। ਖੈਰ ਉਧਰ ਸਸਟੇਨੇਬਿਲਟੀ ਦੀ ਗੱਲ ਕਰੀਏ ਤੇ ਪੀਯੂ ਜਾਣੀ ਕਿ ਪੰਜਾਬ ਯੂਨੀਵਰਸਿਟੀ ਦਾ ਬਜਟ ਪੇਸ਼, ਵੀਸੀ ਨੇ ਫਾਲਤੂ ਖਰਚਿਆਂ ਤੇ ਮਾਰੀ ਲਕੀਰ, 630 ਕਰੋੜ ਦੇ ਖਰਚਿਆਂ ਨੂੰ ਘਟਾ ਕੇ 541 ਕਰੋੜ ਕੀਤਾ, ਸੋ ਆਲਮੋਸਟ 90 ਕਰੋੜ ਘਟਾਇਆ ਆ, ਤੇ ਸਸਟੇਨੇਬਿਲਟੀ ਉੱਥੇ ਵੀ ਨਹੀਂ, ਪੀਯੂ ਬੰਦ ਹੋਣ ਦੀ ਕਗਾਰ ਤੇ ਆ, ਤੇ ਜੇ ਖਰਚੇ ਇੰਨੇ ਵਧਾ ਲੈਣੇ, ਤਨਖਾਹਾਂ ਇੰਨੀਆਂ ਵਧਾ ਲੈਣੀਆਂ ਕਿ ਯੂਨੀਵਰਸਿਟੀ ਚੱਲੇ ਹੀ ਨਾ, ਤਾਂ ਉਹਦੇ ਵਿਚ ਫਿਰ ਤਨਖਾਹਾਂ ਦਾ ਕੀ ਲੈਣ ਦੇਣਾ ਜਦੋਂ ਉਥੋਂ ਰਿਜ਼ਲਟ ਹੀ ਨਹੀਂ ਨਿਕਲ ਰਿਹਾ ਕੋਈ। ਖੈਰ ਦਲਜੀਤ ਸਿੰਘ ਮਹਿਤਾ ਚੌਂਕ ਨੇ ਵਿਚਾਰ ਭੇਜਿਆ, ਕਹਿੰਦੇ ਕਿ ਜੀ ਭਾਜੀ ਇੱਥੇ ਈ ਟੈਗ ਲਾ ਦਿੱਤਾ ਤਾਂ 2 ਨੰਬਰ ਦੀ ਐਂਟਰੀ ਸਟਾਪ ਹੋ ਜਾਣੀ ਆ, ਹਰੇਕ ਮੰਤਰੀ ਸੰਤਰੀ ਨੂੰ ਟੋਲ ਦੇਣਾ ਪੈਣਾ। ਬਿਲਕੁਲ ਸਹੀ ਆ, ਤੇ ਕੈਸ਼ ਟੋਲ ਲੈਣ ਤੇ ਵੀ ਕਹਿੰਦੇ ਬਹੁਤ ਹੇਰਾਫੇਰੀ ਹੁੰਦੀ ਆ, ਇਹ ਰਵਿੰਦਰ ਸਿੰਘ ਸੇਨੀ ਵਾਲੇ ਨੇ ਕਿਹਾ। ਰਾਜੀ ਪੰਗੀ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਕਹਿੰਦੇ ਸਿੰਗਾਪੁਰ ਦੇ ਵਿਚ ਇਲੈਕਟ੍ਰਾਨਿਕ ਰੋਡ ਆਟੋ ਮਨੀ ਡਿਡਕਟ ਹੋ ਜਾਂਦੇ। ਹਾਂਜੀ ਉਹ ਈ ਟੈਗ ਦਾ ਜੀ, ਤੁਹਾਡੇ ਕਾਰਡ ਵਿਚੋਂ ਬਿਲਕੁਲ ਇੱਦਾਂ ਹੀ ਹੋਣਾ ਚਾਹੀਦਾ, ਫੋਟੋ ਵੀ ਭੇਜੀ ਆ ਉਹਨਾਂ ਨੇ। ਤੇ ਜਸਵਿੰਦਰ ਔਲਖ, ਖੇਤੀ ਦੇ ਨਾਲ ਰੁੱਖ ਵੀ ਲਾਉਣੇ ਚਾਹੀਦੇ ਹਨ ਚੰਗੇ ਵਾਤਾਵਰਨ ਦੇ ਲਈ, ਇਹ ਵੱਖਰੀ ਗੱਲ ਆ ਜੀ, ਰੁੱਖ ਤਾਂ ਲਾਉਣੇ ਚਾਹੀਦੇ ਨੇ ਪਰ ਖੇਤੀ ਵੀ ਕਿਸ ਤਰ੍ਹਾਂ ਕਰਨੀ ਚਾਹੀਦੀ ਆ, ਕਿੰਨੀਆਂ ਖਾਦਾਂ ਪਾਣੀ ਚਾਹੀਦੀਆਂ, ਇਹ ਤੁਹਾਨੂੰ ਕਿਸੇ ਦਿਨ ਡਿਟੇਲ ਦੇ ਵਿਚ ਦੱਸਾਂਗੇ ਪੂਰਾ ਇਕ ਘੰਟੇ ਦੇ ਟੋਪਿਕ ਰੱਖ ਕੇ। ਸੋ ਇੰਨਾ ਕੁਛ ਕਹਿੰਦੇ ਹੋਏ ਜੀ ਆਪਾਂ ਲਈਏ ਇਜਾਜ਼ਤ ਫਿਰ ਅਮਰੀਕ ਜੀ, ਸਮਾਂ ਓਵਰ ਹੋ
ਗਿਆ। ਅਮਨਦੀਪ, ਅਗਲੇ ਵੀਕ ਫਿਰ ਤੁਹਾਡੇ ਰੂਬਰੂ ਹੋਵਾਂਗੇ ਸਰੋਤਿਓ, ਤੇ ਉਦੋਂ ਤੱਕ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਨਮਸਕਾਰ ਜੀ,
ਤੇ ਸਤਿ ਸ੍ਰੀ ਅਕਾਲ, ਤੇ ਅਮਰੀਕ ਜੀ ਤੁਹਾਡਾ ਵੀ ਧੰਨਵਾਦ, ਤੇ ਮੈਂ ਆਪਣੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜਦੇ ਨੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ। ਕੱਲ ਨੂੰ ਫੇਰ ਹਾਜ਼ਰ ਹੋਵਾਂਗੇ, ਮਿੰਟੂ ਬਰਾੜ ਜੀ ਸਾਡੇ ਨਾਲ ਹੋਣਗੇ, ਡਿਸਕਸ਼ਨ ਹੋਣਗੀਆਂ, ਮਸਲੇ ਦੇ ਹੱਲ ਹੋਣਗੇ, ਗੱਲਾਂ ਬਾਤਾਂ ਹੋਣਗੀਆਂ। ਉਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ, ਤੇ ਸੋਹਣੇ ਸੋਹਣੇ ਗੀਤਾਂ ਦੇ ਨਾਲ ਪ੍ਰੋਗਰਾਮਾਂ ਦੇ ਨਾਲ ਛੱਡ ਕੇ ਜਾ ਰਹੇ ਹਾਂ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।